ਮਨ ਮੋਹਨ ਹੈ, ਸੁਭ ਸੋਹਣ ਹੈ, ਅਰੀ ਤਾਪਣ ਹੈ, ਜਗ ਜਾਪਣ ਹੈ। ਮਨ ਮੋਹਨ ਹੈ, ਸੁਭ ਸੋਹਣ ਹੈ,
ਮਨਮੋਹਣ ਮਨਾਂ ਨੂੰ ਚੰਗਾ ਲੱਗਣ ਵਾਲਾ, ਮੋਹ ਲੈਣ ਵਾਲਾ ਮਨਮੋਹਣ ਹੈ,
ਸੁਭ ਸੋਹਣ ਹੈ,
ਸ਼ੁਭ ਸੋਹਣ ਹੈ। ਜਦੋਂ ਸ਼ੁਭ ਗੁਣ ਹੁੰਦੇ ਨੇ ਤੇਰੇ 'ਚ, ਫਿਰ ਸੋਹਣਾ ਲੱਗਦਾ, ਔਗੜਾਂ ਨਾਲ ਨਹੀਂ ਸੋਹਣਾ ਲੱਗਦਾ। ਜੋਤ ਜਿਹੜੀ ਹੈ, ਜੀਵ ਹੈ, ਜੇ ਔਗੜਾ ਰਹਾ ਹੋਵੇ ਫਿਰ ਨਹੀਂ ਕਿਸੇ ਨੂੰ ਚੰਗਾ ਲੱਗਦਾ। ਚੰਗਾ ਕਦ ਲੱਗਦਾ ਜੇ ਸ਼ੁਭ ਗੁਣ ਹੋਣ। ਸ਼ੁਭ ਸਰੂਪ ਦੇ ਵਿੱਚ ਤੂੰ ਸੋਹਣਾ ਲੱਗਦਾ, ਮਨ ਨੂੰ ਮੋਹਣ ਵਾਲਾ। ਜੇ ਔਗਣ ਹੋਣ ਫਿਰ ਨਹੀਂ ਤੈਨੂੰ ਕੋਈ ਚੰਗਾ ਸਮਝਦਾ। ਔਗਣ ਵਾਲਿਆਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ, ਜਿਵੇਂ ਰਾਵਣ ਦੀ ਕਹਾਣੀ ਹੈ। ਉਹ ਲੋਕਾਂ ਨੂੰ ਹੁਣ ਵੀ ਨਹੀਂ ਚੰਗਾ ਲੱਗਦਾ, ਚਾਹੇ ਉਹ ਸੀ ਵੀ ਰਾਵਣ ਦੇ ਨਾਂ ਦਾ ਕੋਈ ਆਦਮੀ ਚਾਹੇ ਨਹੀਂ ਸੀ। ਉਹਦਾ ਕਰੈਕਟਰ ਜਿਹੜਾ ਦੱਸਿਆ, ਉਹ ਸ਼ੁਭ ਗੁਣਾਂ ਵਾਲਾ ਨਹੀਂ ਹੈ। ਜਿਹੜੇ ਅਸ਼ੁਭ ਗੁਣਾਂ ਵਾਲਾ ਕਰੈਕਟਰ ਹੈ ਆਦਮੀ ਦਾ, ਉਹ ਨਹੀਂ ਚੰਗਾ ਲੱਗਦਾ ਸੰਸਾਰ ਨੂੰ। ਸ਼ੁਭ ਜਦ ਹੈਗਾ ਤੂੰ, ਜਦ ਸੋਹਣਾ ਲੱਗਦਾ ਸਾਰਿਆਂ ਨੂੰ। ਜੇ ਸ਼ੁਭ ਨਹੀਂ ਹੈਗਾ ਫਿਰ ਨਹੀਂ ਸੋਹਦਾ, ਉਹਦੀ ਸੋਭਾ ਨਹੀਂ ਹੁੰਦੀ। ਸੋਹਦਾ ਉਹ ਹੁੰਦਾ ਜਿਹਦੀ ਸੋਭਾ ਹੋਵੇ ਪਿੱਛੋਂ, ਜਿਹਦੀ ਪਿੱਛੋਂ ਸੋਭਾ ਨਾ ਹੋਵੇ। ਉਹ ਜੇ ਮੌਕੇ 'ਤੇ ਸੋਭਾ ਹੁੰਦੀ ਹੁੰਦੀ ਹੈ ਨਾ, ਉਹ ਐਵੇਂ ਮੂੰਹ 'ਤੇ ਝੂਠੀ ਸੋਭਾ ਹੁੰਦੀ। ਸੋਭਾ ਉਹ ਜਿਹੜੀ ਪਿੱਛੋਂ ਹੋਵੇ, ਹਮੇਸ਼ਾ ਲਈ ਹੋਵੇ। ਹਾਂਜੀ,
ਅਰੀ ਤਾਪਣ ਹੈ, ਜਗ ਜਾਪਣ ਹੈ।
ਜਿਹੜੇ ਦੁਸ਼ਮਣ ਨੇ ਤੇਰੇ ਨਾਲ ਵਿਰੋਧ ਕਰਦੇ ਨੇ ਸੱਚ ਦਾ, ਸੱਚ ਦਾ ਵਿਰੋਧ ਕਰਨ ਵਾਲੇ ਔਗਣ ਹਾਰੇ ਜਿਹੜੇ ਨੇ, ਹਰੀ ਨੇ ਔਗਣੇ ਹਰੀ, ਅਸਲ 'ਚ ਔਗਣ ਨੇ ਦੁਸ਼ਮਣ। ਜਿਹੜੀ ਦੀ ਸੰਗਤ ਔਗਣਾਂ ਦੀ ਹੈ, ਉਹ ਵੀ ਹਰੀ ਹੋ ਜਾਂਦਾ, ਦੁਸ਼ਮਣ ਹੋ ਜਾਂਦਾ ਸੱਚ ਦਾ। ਝੂਠ ਦੀ ਸੰਗਤ ਵਾਲਾ, ਝੂਠ ਦਾ ਵਿਰੋਧ ਹੈ ਸੱਚ ਨਾਲ, ਆਦਮੀ ਦਾ ਕਿਸੇ ਦਾ ਵਿਰੋਧ ਨਹੀਂ। ਜਿਹੜਾ ਝੂਠ ਦੀ ਸਾਈਡ ਲੈ ਲੈਂਦਾ, ਕੂੜਿਆਰਾ ਹੋ ਜਾਂਦਾ ਨਾ, ਕੂੜ ਦਾ ਰੰਗ ਚੜ੍ਹ ਜਾਂਦਾ, ਉਹ ਵਿਰੋਧ ਕਰਦਾ ਫਿਰ ਸੱਚ ਦਾ। ਕੂੜਿਆਰਿਆਂ ਨੂੰ ਹਰੀ ਕਿਹਾ ਹੋਇਆ। ਸਚਿਆਰੇ ਜਿਹੜੇ ਹੈਗੇ ਨੇ, ਇਹ ਸ਼ੁਭ ਸੋਹਣ ਨੇ, ਇਹ ਸਚਿਆਰੇ ਹੀ ਨੇ ਸੱਚਖੰਡ ਦੇ ਵਿੱਚ, ਕੂੜਿਆਰੇ ਨਹੀਂ ਹਨ। ਕੂੜਿਆਰੇ ਸੰਸਾਰ ਵਿੱਚ ਨੇ, ਇੱਥੇ ਨਹੀਂ ਕੋਈ ਹੈਗਾ ਸੋਹਣਾ। ਇੱਥੇ ਗੁਰਮੁਖਾਂ ਦੇ ਬਿਨਾਂ ਕੋਈ ਵੀ ਨਹੀਂ ਸੋਹਣਾ ਹੈਗਾ। ਭਾਵੇਂ ਇਹਨਾਂ ਨੇ ਅਵਤਾਰ 24 ਬਣਾ ਲਏ, ਪਰ 10 ਅਵਤਾਰ ਕਿਉਂ ਮੰਨੇ ਨੇ, 14 ਕਿਉਂ ਨਹੀਂ ਮੰਨੇ? 14 ਨਹੀਂ ਸੋਹਣੇ ਲੱਗੇ ਉਹਨਾਂ ਨੂੰ ਗੁਰਮੁਖਾਂ ਨੇ, ਉਹਨਾਂ ਨੂੰ ਇਹਨਾਂ ਨੂੰ ਲੱਗ ਗਏ ਉਹਨਾਂ ਨੇ 14 ਨਾਲ ਹੋਰ ਸੋਹਣ। ਉਹਨਾਂ ਨੇ 10 ਮੰਨੇ ਨੇ, ਜਿਨਮੇ ਰਮਿਆ ਰਾਮ ਹਮਾਰਾ। ਜਿਹੜੇ ਗੁਰਮੁਖ ਸੀਗੇ ਉਹ ਸੋਹਣੇ ਸੀ, ਉਹਨਾਂ ਨੂੰ ਮੰਨ ਲਿਆ, ਦੋਇਆਂ ਨੂੰ ਨਹੀਂ ਮੰਨਿਆ। ਇਸ ਕਰਕੇ ਸੰਸਾਰ ਚਾਹੇ ਜੋ ਮਰਜ਼ੀ ਕਹਿੰਦਾ ਰਹੇ, ਜਿਹਦੀ ਜੋ ਸੱਚਖੰਡ ਦੇ ਵਿੱਚ ਮਨਜ਼ੂਰ ਨਹੀਂ ਹੋਇਆ ਸਚਿਆਰਾ, ਉਹ ਨਾ ਇੱਥੇ ਨਾ ਉੱਥੇ, ਉਹ ਕੀ ਹੁੰਦਾ? ਕੁਰੂਪ, ਕੁਲੱਖਣੀ, ਸਹੁਰੇ ਪਈਏ ਬੁਰੀ। ਜਿੰਨਾ ਚਿਰ ਬੁੱਧ ਕਬੁੱਧ ਹੈ, ਕੂੜਿਆਰੀ ਹੈ, ਉਹ ਕਰੂਪ ਹੈ, ਸੋਹਣੀ ਨਹੀਂ ਹੈ। ਕਰੂਪ ਸੋਹਣੀ ਨਹੀਂ ਹੁੰਦੀ, ਕੁਜਾਤ ਹੈ, ਜਾਤ ਚੰਗੀ ਨਹੀਂ ਹੈ। ਚਾਹੇ ਉਹ ਬ੍ਰਾਹਮਣੀ ਹੋਵੇ ਫਿਰ ਵੀ ਚੰਡਾਲੀ ਹੈ, ਅਦਬ ਚੰਡਾਲੀ ਪਈ ਬ੍ਰਾਹਮਣੀ। ਕੁਲੱਖਣੀ ਹੈ, ਲੱਛਣ ਚੰਗੇ ਨਹੀਂ ਹਨ, ਔਗਣ ਨੇ। ਜੇ ਔਗਣ ਵਾਲਾ ਹੋਵੇ ਕਹਿੰਦੇ ਲੱਛਣ ਹੀ ਚੰਗੇ, ਲੱਛਣ ਚੰਗੇ ਨਹੀਂ, ਉਹਦਾ ਕੰਮ ਕਾਰ ਜਿਹੜਾ ਵਰਤਾਓ ਚੰਗਾ ਨਹੀਂ ਹੈ, ਗਲਤ ਦਿਸ਼ਾ ਵੱਲ ਨੂੰ ਜਾ ਰਿਹਾ। ਸਹੁਰੇ ਪਈਏ ਬੁਰੀ, ਨਾ ਪਰਲੋਕ ਦੇ ਵਿੱਚ ਚੰਗਾ ਸਮਝਿਆ ਜਾਂਦਾ, ਨਾ ਇਹ ਸੰਸਾਰ ਦੇ ਵਿੱਚ। ਉਹਨਾਂ ਦੀ ਗੱਲ ਚੱਲਦੀ ਹੈ, ਉਸ ਐਂਗਲ ਤੋਂ ਗੱਲ ਚੱਲਦੀ ਹੈ।
ਅਰੀ ਤਾਪਣ ਹੈ ਜਗ ਜਾਪਣ ਹੈ,
ਅਰੀ ਤਾਪਣ ਹੈ ਜਿਹੜੇ ਨਹੀਂ ਮੰਨਦੇ, ਜਿਹੜੇ ਨਹੀਂ ਮੰਨਦੇ ਸੱਚ ਨੂੰ, ਜਿਹੜੇ ਸੱਚ ਤੋਂ ਬਾਗੀ ਨੇ, ਜਿਹੜੇ ਕੂੜਿਆਰੇ ਨੇ, ਉਹਨਾਂ ਨੂੰ ਤਿੰਨੇ ਤਾਪ ਬਣ ਚਵੇੜ ਦਿੰਦਾ, ਤਿੰਨੇ ਤਾਪਾਂ ਦੇ ਜਿਹੜੇ ਕੁੱਤੇ ਨੇ ਮਗਰ ਲਾ ਦਿੰਦਾ ਉਹਨਾਂ ਦੇ। ਜਿਹੜੇ ਗੁਰਮੁਖ ਨੇ ਜਦ ਮੰਨ ਜਾਂਦੇ ਨੇ ਫਿਰ ਤਿੰਨੇ ਤਾਪਾਂ ਨੂੰ ਪਿੱਛੋਂ ਹਟਾ ਦਿੰਦਾ, ਨਿਵਾਰਨ ਕਰ ਦਿੰਦਾ, ਤਿੰਨ ਤਾਪ ਨਿਵਾਰਨ ਹਰਾ, ਉਹਨਾਂ ਦੇ ਤਿੰਨੇ ਤਾਪ ਨਿਵਾਰਨ ਕਰਦਾ ਜਿਹੜੇ ਸਚਿਆਰੇ ਹੋ ਜਾਂਦੇ ਨੇ। ਜਿੰਨਾ ਚਿਰ ਕੂੜਿਆਰੇ ਨੇ ਸੱਚ ਦੇ ਵਿਰੋਧ ਚ ਖੜੇ ਨੇ, ਤਿੰਨੇ ਤਾਪ ਤੋਂ ਗ੍ਰਸਤ ਨੇ ਉਹ। ਅਰੇ ਤਾਪਨ ਹੈ, ਤਾਪਨ ਨਾਲ ਮਤਲਬ ਤਿੰਨੇ ਤਾਪ ਉਹਨਾਂ ਨੂੰ ਚਿੰਬੜ ਜਾਂਦੇ ਨੇ, ਤੇ ਤੋਂ ਪਰੇ ਹੋਏ ਸ਼ੇਰ ਦੀ ਸ਼ਰਨ ਤੋਂ। ਜਦੋਂ ਹਿਰਨ ਮਿਰਗ ਸ਼ੇਰ ਦੀ ਸ਼ਰਨ ਤੋਂ ਪਰੇ ਚਲਾ ਜਾਵੇ ਫਿਰ ਤਾਂ ਗਿੱਦੜ ਕੁੱਤੇ ਸਾਰੇ ਮਗਰ ਪੈ ਜਾਂਦੇ ਨੇ, ਬਘਿਆੜ ਸਾਰੇ ਮਗਰ ਪੈ ਜਾਂਦੇ ਨੇ। ਸ਼ੇਰ ਦੇ ਹਾਜ਼ਰੀ ਦੇ ਵਿੱਚ ਸ਼ਰਨ ਦੇ ਵਿੱਚ ਨਹੀਂ ਨੇੜੇ ਆਉਂਦੇ, ਸੱਚ ਦੀ ਸ਼ਰਨ ਦੇ ਵਿੱਚ ਜਾਇਆ ਤੇ ਸੱਚ ਦੀ ਸ਼ਰਨ ਓਟਲੇ ਤੋਂ ਵੀ ਜਿੰਨੇ ਤਿੰਨੇ ਤਾਪ ਨੇ ਜਾਂ ਜਿੰਨੇ ਔਗਣ ਨੇ ਜਿੰਨੇ ਦੁੱਖ ਨੇ ਫਿਰ ਨਹੀਂ ਨੇੜੇ ਆਉਂਦੇ, ਦੁੱਖ ਦੇਣ ਵਾਲੇ ਜਾਂ ਦੁੱਖ ਫਿਰ ਨਹੀਂ ਆਉਂਦੇ ਨੇੜੇ, ਕਿਉਂਕਿ ਸ਼ੇਰ ਦੀ ਸ਼ਰਨ ਸੁੱਖ ਸਾਗਰ ਹੈ, ਹੁਕਮ ਦੀ ਸ਼ਰਨ ਸੁੱਖ ਸਾਗਰ ਹੈ। ਹੁਕਮ ਤੋਂ ਪਰੇ ਹੋਇਆ ਫਿਰ ਜੰਗਲ ਦਾ ਰਾਜ ਹੈ ਉੱਥੇ, ਜਿੱਥੇ ਹੁਕਮ ਦਾ ਰਾਜ ਨਹੀਂ ਉੱਥੇ ਜੰਗਲ ਦਾ ਰਾਜ ਹੁੰਦਾ। ਜੰਗਲ ਦੇ ਰਾਜ 'ਚ ਜਿਹੜਾ ਤਕੜਾ ਮਾੜੇ ਨੂੰ ਮਾਰ ਲੈਂਦਾ ਆਪਣੀ ਆਪਣੀ ਮਰਜ਼ੀ ਚਲਦੀ, ਉੱਥੇ ਕਾਨੂੰਨ ਦਾ ਰਾਜ ਨਹੀਂ ਹੁੰਦਾ ਜੰਗਲ ਦੇ ਰਾਜ 'ਚ, ਉੱਥੇ ਧੱਕਾ ਸ਼ਾਹੀ ਦਾ ਰਾਜ ਹੁੰਦਾ, ਉੱਥੇ ਧਰਮ ਨਹੀਂ ਹੁੰਦਾ ਉੱਥੇ ਧੱਕਾ ਪ੍ਰਧਾਨ ਹੁੰਦਾ। ਹਾਂਜੀ,
ਜੱਗ ਜਾਪਣ ਹੈ,
ਜੱਗ ਜਾਪਣ ਹੈ, ਜੱਗ ਤੈਨੂੰ ਸਮਝ ਰਿਹਾ ਹੈ। ਜੱਗ ਕਾਹਦੇ ਵਾਸਤੇ ਬਣਾਇਆ, ਜੱਗ ਦੀ ਕਿਉਂ ਲੋੜ ਪਈ? ਤੈਨੂੰ ਜਾਣਨ ਵਾਸਤੇ, ਜਪਣ ਵਾਸਤੇ। ਜੱਗ ਤੈਨੂੰ ਤਾਂ ਜਾਣ ਰਿਹਾ, ਜੱਗ ਹੋਰ ਕਿਹਨੂੰ ਜਾਣਦੇ? ਹੋਰ ਕੀ ਕਰਨਾ ਸੀ ਸੰਸਾਰ ਬਣਾ ਕੇ? ਜੱਗ ਨੂੰ ਨਹੀਂ ਜਾਪਦਾ ਤੂੰ, ਜੱਗ ਨਹੀਂ, ਕਿਉਂ ਸੁੱਤਾ ਜੋ ਪਿਆ ਜੱਗ, ਤੂੰ ਜਾਗਦਾ, ਸੰਸਾਰ ਸੁੱਤਾ ਪਿਆ। ਸੁਪਨਾ ਜ਼ਰੂਰ ਦੇਖਦਾ ਸੰਸਾਰ, ਸੁੱਤਾ ਪਿਆ। ਜੱਗ ਨੂੰ ਤੂੰ ਜਦ ਜਾਪੇਗਾ ਦੇਖੇਗਾ ਜਦ ਜਾਗ ਪਊਗਾ। ਜਿਹੜਾ ਜਾਗ ਪੈਂਦਾ ਉਹਨੂੰ ਉਹ ਤੈਨੂੰ ਜਪ ਲੈਂਦਾ, ਜਪਣ ਦਾ ਮਤਲਬ ਜਾਗਣਾ ਹੀ ਹੈ। ਜਿਹੜਾ ਜਾਗ ਪਿਆ ਉਹਨੂੰ ਜਪ ਲਿਆ, ਜਿੰਨਾ ਚਿਰ ਜਾਗਿਆ ਨਹੀਂ ਜਪਿਆ ਵੀ ਹੈ ਨਹੀਂ। ਜਪਣਾ ਜਾਗਣਾ, ਜਪਣ ਤੋਂ ਬਾਅਦ ਜਾਗਦਾ, ਜਿਹਨੇ ਜਪਿਆ ਉਹ ਜਾਗਿਆ, ਜਾਗੂਗਾ ਉਹਨੇ ਤੈਨੂੰ ਜਾਣਿਆ ਪਛਾਣਿਆ। ਸੁੱਤੇ ਪਏ ਦੇ ਕੋਲ ਕੋਈ ਬੈਠਾ ਰਹੇ, ਸੁੱਤੇ ਸੁੱਤੇ ਪਏ ਘਰ ਆ ਕੇ ਕੋਈ ਮੁੜ ਜਾਵੇ, ਕੋਈ ਆਦਮੀ ਸੁੱਤਾ ਹੀ ਹੋਵੇ ਜਾਂ ਬੇਹੋਸ਼ ਹੋਵੇ ਜਾਂ ਨਸ਼ੇ 'ਚ ਹੋਵੇ, ਉਹਨੂੰ ਕੋਈ ਪਤਾ ਕੌਣ ਆਇਆ ਸੀ ਕੌਣ ਗਿਆ? ਉਹਨੂੰ ਤਾਂ ਕੋਈ ਪਤਾ ਨਹੀਂ। ਜਾਗਦੇ ਨੂੰ ਪਤਾ ਹੁੰਦਾ, ਜਾਗਣ ਦਾ ਮਤਲਬ ਹੈ, ਜਪਣ ਦਾ ਮਤਲਬ ਹੈ ਜਾਗਣਾ। ਜਪਿਆ ਹੋਇਆ ਸਿਮਰਨ ਵਿੱਚ ਹੁੰਦਾ, ਫਿਰ ਜਪਿਆ ਤਾਂ ਸਿਮਰਨ ਦੇ ਵਿੱਚ ਹੀ ਹੈ। ਸਿਮਰਨ ਜਾਗਦੇ ਦਾ ਚੱਲਦਾ, ਸੁੱਤੇ ਦਾ ਸਿਮਰਨ ਨਹੀਂ ਚੱਲਦਾ ਹੁੰਦਾ, ਇਹ ਸੁੱਤੇ ਹੀ ਸਿਮਰਨ ਕਰੀ ਜਾਂਦੇ, ਸੁੱਤੇ ਸਿਮਰਨ ਕਰਦੇ ਹੁੰਦੇ ਨੇ, ਸੁੱਤੇ ਦਾ ਸੁਪਨਾ ਦੇਖਦੇ ਹੁੰਦੇ ਨੇ, ਸੁੱਤਿਆਂ ਦਾ ਸਿਮਰਨ ਬਣਾ ਲਿਆ ਮਾੜਾ ਫੜ, ਸਦਾਈਆਂ ਦਾ ਸਿਮਰਨ ਹੈ ਪਾਗਲਾਂ ਦਾ। ਜਾਗਦਿਆਂ ਦਾ ਸਿਮਰਨ ਚੱਲਦਾ, ਸੁੱਤੇ ਦਾ ਨਹੀਂ ਚੱਲਦਾ ਹੁੰਦਾ, ਸੁੱਤੇ ਦਾ ਸੁਪਨਾ ਚੱਲਦਾ ਹੁੰਦਾ, ਸਿਮਰਨ ਨਹੀਂ ਚੱਲਦਾ ਹੁੰਦਾ। ਉਹ ਸਿਮਰਨ ਵੀ ਸੁਪਨਾ ਹੀ ਹੈ ਉਹਨਾਂ ਦਾ, ਸਿਮਰਨ ਦਾ ਸੁਪਨਾ ਦੇਖਦੇ ਨੇ ਉਹ ਸਿਮਰਨ ਦਾ ਹੀ ਸੁਪਨਾ ਦੇਖਦੇ ਨੇ ਵੀ ਅਸੀਂ ਸਿਮਰਨ ਕਰਦੇ ਹਾਂ, ਸੁਪਨੇ 'ਚ ਸਿਮਰਨ ਐਂ ਹੁੰਦਾ। ਸਿਮਰਨ ਤਾਂ ਆਪੇ ਚੱਲਦਾ, ਸਿਮਰਨ ਨੂੰ ਚਲਾਉਣ ਦੀ ਲੋੜ ਨਹੀਂ ਹੈ, ਜਾਗਣ ਦੀ ਲੋੜ ਹੈ। ਜਾਗਣ ਦਾ ਜਦੋਂ ਜਾਗਦਾ ਸੌ ਕੇ ਭੁੱਲ ਜਾਂਦੇ ਹਾਂ ਆਪਾਂ ਆਪਣਾ ਕੰਮ। ਕੱਲ੍ਹ ਨੂੰ ਪੇਪਰ ਹੈ, ਬੱਚਾ ਰਾਤ ਨੂੰ ਪੜ੍ਹਦਾ 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 ਸੌਂ ਗਿਆ, ਕਿਤਾਬ ਵੀ ਮੂਹਰੇ ਹੀ ਹੈ, ਭੁੱਲ ਗਿਆ। ਬਸ ਫਿਰ ਜਦ ਉੱਠਿਆ ਜਦ ਪੇਪਰ ਸੀ, ਫਿਰ ਕੀ ਲਿਖੂਗਾ ਜਾ ਕੇ। ਸਿਮਰਨ ਕਰਦਾ ਜੇ ਜਾਗਦਾ ਹੁੰਦਾ ਵੀ ਕੱਲ੍ਹ ਨੂੰ ਪੇਪਰ ਹੈ, ਪੇਪਰ ਯਾਦ ਨਹੀਂ ਰਿਹਾ ਵੀ ਕੱਲ੍ਹ ਨੂੰ ਪੇਪਰ, ਪੇਪਰ ਕਿੱਥੋਂ ਯਾਦ ਰਹਿਣਾ। ਸੁੱਤੇ ਪੈਣ ਦਾ ਸਿਮਰਨ ਨਹੀਂ ਹੁੰਦਾ, ਕਿਤਾਬ ਹੱਥ 'ਚ ਹੈ ਚਾਹੇ, ਲਾਈਟ ਵੀ ਜਗਦੀ ਹੈ, ਬੈਠਾ ਵੀ ਕੁਰਸੀ 'ਤੇ ਹੀ ਹੈ, ਤਾਂ ਸੌਂ ਗਿਆ ਸਿਮਰਨ ਕਿੱਥੇ ਉੱਥੇ, ਉੱਥੇ ਨਹੀਂ ਪਤਾ ਹੈਗਾ ਵੀ ਕੱਲ੍ਹ ਨੂੰ ਪੇਪਰ ਹੈ ਕੀ ਹੈ, ਤਾਂ ਆਰਾਮ ਨਾ ਪਿਆ। ਤਾਂ ਹੀ ਕਬੀਰ ਕਹਿੰਦਾ, ਕਬੀਰ ਜਿਹਨ ਕਿਸੇ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਪਿਆ ਹੈ, ਉਹ ਤਾਂ ਨੀਂਦ ਦੇ ਸੁੱਤੇ ਪਏ ਨੇ ਆਰਾਮ ਨਾਲ, ਬੱਚਾ ਤਾਂ ਸੁੱਤਾ ਪਿਆ, ਉਹਨੂੰ ਕੀ ਪਤਾ ਕੱਲ੍ਹ ਨੂੰ ਪੇਪਰ ਹੈ ਨਹੀਂ, ਆਰਾਮ ਨਾਲ ਸੁੱਤਾ ਪਿਆ, ਸੁੱਤੇ ਪਏ ਨੇ ਸਾਰੇ, ਸੁੱਤੇ ਪਏ ਮਾਲਾ ਫੇਰੀ ਜਾਂਦੇ ਸਿਮਰਨ ਕਹਿੰਦੇ ਕਰਦੇ। ਕੋਈ ਜਾਗਿਆ ਵੀ ਅੱਜ ਤੱਕ ਸਿਮਰਨ 'ਚ, ਜਿਹੜਾ ਜਾਗਦਾ ਦੱਸਦਾ ਕੁਛ, ਜਾਗਦਾ ਨੇ ਦੱਸਿਆ ਗੁਰਬਾਣੀ, ਜਾਗਦਾ ਜਾਗੂਗਾ ਤਾਂ ਗੁਰਬਾਣੀ ਲਿਖੂਗਾ, ਜਾਗੂਗਾ ਗੁਰਬਾਣੀ ਦੇ ਅਰਥ ਕਰੂਗਾ, ਤੈਨੂੰ ਗੁਰੂਆਂ ਨੇ ਬਾਣੀ ਨਹੀਂ ਰੱਖੀ, ਇਹਦਾ ਮਤਲਬ ਇਹ ਸੀ ਕਿ ਗੁਰੂ ਨਹੀਂ ਸੀ, ਉਹ ਇੱਕੋ ਹੀ ਅਵਸਥਾ ਸੀ, ਉਹਨਾਂ ਨੇ ਵਿਆਖਿਆ ਗੁਰਬਾਣੀ ਦੀ ਕੀਤੀ ਹੈ, ਤਾਂ ਕਿ ਸ਼ਰਤ ਨਾ ਲਾ ਦੇਣ ਮੂਰਖ ਕਿ ਗੁਰਬਾਣੀ ਰਚਣਾ ਹੀ ਇੱਕ ਮਤਲਬ ਹੈ, ਮਤਲਬ ਇੱਕ ਨਿਸ਼ਾਨੀ ਹੈ, ਗੁਰਬਾਣੀ ਰਚਣਾ ਹੀ ਇੱਕ ਨਿਸ਼ਾਨੀ ਹੈ ਭਗਤ ਹੋਣ ਦੀ, ਇਹ ਨਿਸ਼ਾਨੀ ਨਹੀਂ, ਸ਼ਰਤ ਨਹੀਂ ਹੈ, ਗੁਰਬਾਣੀ ਰਚਣਾ ਸ਼ਰਤ ਨਹੀਂ ਹੈ, ਗੁਰਬਾਣੀ ਦੀ ਗੱਲ ਸਮਝ ਲੈਣੀ ਹੈ, ਸਮਝਾ ਦੇਣੀ, ਨਾਨਕ ਗੁਰਮੁਖੀ ਦੇਖ
ਦਿਖਾਏ
ਦਿਖਾਏ, ਇਹ ਸ਼ਬਦ ਜਿਹਨੇ ਦੇਖ ਲਿਆ ਸਮਝ ਲਿਆ ਉਹ ਸਮਝਾ ਦੇਵੇ, ਸਮਝਾਉਣਾ ਦਿਖਾਉਣਾ ਕੋਈ ਗੱਲ, ਸਮਝਾਉਣਾ ਹੀ ਦਿਖਾਉਣਾ ਹੁੰਦਾ, ਇਹ ਸਮਝ 'ਚ ਹੀ ਆਉਣੀ ਹੈ ਗੱਲ, ਦਿਖਣਾ ਅੱਖਾਂ ਨੂੰ ਕੁਛ ਨਹੀਂ ਦਿਖਣਾ, ਬੁੱਧੀ ਨੂੰ ਸਮਝ ਆਉਣੀ ਹੀ ਦਰਸ਼ਨ ਹੈ, ਤੀਸਰੀ ਅੱਖ ਬੁੱਧੀ ਹੈ, ਜੋ ਉਹਨੂੰ ਸਮਝ ਆ ਗਿਆ ਦਰਸ਼ਨ ਹੋ ਗਿਆ, ਜਿੰਨਾ ਚਿਰ ਸਮਝ ਨਹੀਂ ਆਇਆ ਬਸ ਕੁਛ ਨਹੀਂ। ਇਸ ਕਰਕੇ ਤਿੰਨ ਗੁਰੂਆਂ ਨੇ ਬਾਣੀ ਨਹੀਂ ਰਚੀ ਜਾਣ ਬੁੱਝ ਕੇ, ਤਾਂ ਕਿ ਇਹ ਸ਼ਰਤ ਨਾ ਲਾ ਦਿੱਤੀ ਜਾਵੇ, ਸਮਝ ਲੈਣਾ ਜਾਵੇ ਵੀ ਇਹ ਬਿਲਕੁਲ ਪੱਕਾ ਹੀ ਹੈ। ਐਸੇ ਹੋਰ ਸਿੱਖ ਬਥੇਰੇ ਹੋਏ ਨੇ ਜਿਹੜੇ ਸਾਰੀ ਗੱਲ ਸਮਝਦੇ ਸੀ ਪਰ ਨਹੀਂ ਬਾਣੀ ਰਚੀ, ਸਮਝਦੇ ਸੀ ਗੱਲ ਸਾਰੀ, ਜਾਣਦੇ ਸੀ, ਉਹਨਾਂ ਦੀਆਂ ਪੰਕਤੀਆਂ ਵੀ ਨੇ ਸਿੰਘਾਂ ਦੀ ਆਉਂਦੀਆਂ ਗੁਰਬਾਣੀ 'ਚ ਦਰਜ ਵੀ ਨਹੀਂ ਹੈ, ਬਿਲਕੁਲ ਪੂਰਾ ਸਟੈਂਡਰਡ ਦੀਆਂ ਪੰਕਤੀਆਂ, ਸਮਝ ਸੀ ਉਹਨਾਂ ਨੂੰ ਵੀ ਗੱਲ ਕੀ। ਤਾਂ ਕੀ ਯਾਰ ਇਹੀ ਹੈ ਨਾ, ਫਿਰ ਕਿ ਬਰਕਤ ਖਾਏ ਅਸੰਖ ਅਸੰਖ ਕਰੋੜ, ਬਰਕਤ ਤਾਂ ਉਹਨਾਂ ਨੇ ਖਾਧੀ ਹੈ, ਇਹ ਤਾਂ ਥੋੜ੍ਹੀ ਹੈ ਵੀ ਬਾਣੀ ਰਚਣੀ ਜ਼ਰੂਰੀ, ਬਾਣੀ ਰਚਣੀ ਕੋਈ ਸ਼ਰਤ ਨਹੀਂ ਹੈ, ਸਮਝਣਾ ਔਰ ਮਨ ਨੂੰ ਮਨਾ ਲੈਣਾ ਆਪਣੇ, ਸਮਝ ਲੈਣਾ ਔਰ ਮਨਾ ਲੈਣਾ, ਬਸ ਇਹ ਸ਼ਰਤ ਹੈ।
ਪ੍ਰਣ ਪੂਰਨ ਹੈ ਅਰ ਚੂਰਨ ਹੈ,
ਪ੍ਰਣ ਪੂਰਨ ਹੈ
ਅਰੀ ਚੂਰਨ ਹੈ,
ਪ੍ਰਣ ਜਿਹੜਾ ਕੀਤਾ ਹੋਇਆ ਤੂੰ ਆਪਣਾ, ਤੂੰ ਆਪਣਾ ਪ੍ਰਣ ਪੂਰਾ ਕਰਨਾ, ਤਾਂ ਸਾਹ ਲੈਣ ਦਾ ਪ੍ਰਣ ਕੀਤਾ ਤੇ ਲੈ ਰਿਹਾ, ਮਨ ਜਿਹੜਾ ਪ੍ਰਣ ਕਰਕੇ ਆਇਆ ਤਾਂ ਉਹ ਤਾਂ ਫਿਰ ਗਿਆ, ਉੜਿਆ ਰਾਜੋ ਹੈ,
ਚੁੱਕ ਗਿਆ,
ਚਾਹੇ ਤੂੰ ਅੱਧਾ ਚਾਹੇ ਪੂਰਾ, ਜੇ ਸੱਚਿਆ ਰਹਿ ਤਾਂ ਪ੍ਰਣ ਪੂਰਨ ਹੈ, ਤੂੰ ਆਪਣੀ ਡਿਊਟੀ 'ਤੇ ਹਾਜ਼ਰ, ਤੂੰ ਭੁੱਲਦਾ ਮਨ ਭੁੱਲ ਗਿਆ, ਮਨ ਬੁੱਧੀ ਭੁੱਲ ਗਏ ਦੋਵੇ, ਤੂੰ ਉੜਿਆਰੇ ਹੋ ਗਏ ਨਾ ਮਾਇਆ ਨਾਲ ਜੋੜ ਗਏ, ਅੱਖਾਂ ਨਾਲ ਕੀ ਦੇਖਦੇ ਨੇ ਕੂੜ, ਕੱਲਾ ਨਾਲ ਕੀ ਸੁਣਦੇ ਨੇ ਕੂੜ, ਆ ਜਿਹੜਾ ਸਰੀਰ ਦਾ ਮਾਇਆ ਦੇ ਜਿਹੜੇ ਟੇਸਟ ਨੇ ਖਾਣ ਪੀਣ ਦੇ ਕੀ ਹੈ ਕੂੜ, ਆ ਵਿਖਿਆ ਦੇ ਜਿੰਨੇ ਰੰਗ ਨੇ ਮਾਇਆ ਦੇ ਉਹ ਕੀ ਨੇ ਕੂੜ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ, ਹਾਂ ਦਿਸਣ ਸਭੇਸ਼ਾਰ, ਇਹ ਸਾਰਾ ਕੂੜ ਨਾਲ ਜੁੜਿਆ ਹੋਇਆ ਕਰਕੇ ਇਹ ਰੂੜ ਸਿਓ ਕੂੜ ਸਿਓ ਬਣ ਗਿਆ, ਰੂੜੀ 'ਚ ਕੀ ਹੁੰਦਾ ਕੂੜਾ, ਇਹ ਕੂੜ ਸਿਓ ਰੂੜ ਸਿਓ ਬਣ ਗਿਆ ਹੁਣ, ਬਸ ਨਾਲ ਸਿੰਘ ਲਾ ਲਿਆ, ਹਾਂਜੀ।
ਅਰੀ ਚੂਰਨ ਹੈ
ਅਰੀ ਚੂਰਨ ਹੈ ਜੇ ਤੂੰ ਆਪਣੇ ਵਾਅਦੇ ਤੇ ਪੂਰਨ ਫਿਰ ਦੁਸ਼ਮਣ ਨਹੀਂ ਨੜੇ ਆ ਸਕਦੇ ਜਿੱਦਣ ਮਾਨੇ ਜਿਹੜਾ ਕਰਕੇ ਆਇਆ ਸੀ ਨਾ ਵਹਿਦਾ ਵੀ ਮੈਂ ਨਾਮ ਜਪਣਾ ਐਸੇ ਜੂਨ ਦੇ ਵਿੱਚ ਮੈਨੂੰ ਮਨੁੱਖਾ ਜਨੂੰ ਦੇ ਦਿਓ ਜਿੱਦਣ ਆਪਣੇ ਵਹਿਦੇ ਤੇ ਸਟੈਂਡ ਲੈ ਲਿਆ ਉੱਦਣ ਵਿਕਾਰ ਆਪੇ ਨਹੀਂ ਨੜੇ ਆਉਣੇ ਇਹਦੇ
ਹਰੀ ਚੂਰਨ
ਉਦੋਂ ਨਹੀਂ ਨੜੇ ਆਉਣੇ ਜਦ ਆਦਮੀ ਵਿਗੜ ਜਾਂਦਾ ਕੋਈ ਫਿਰ ਉਹਦੇ ਨੇੜੇ ਕੋਈ ਵੀ ਨਹੀਂ ਆਉਂਦਾ ਕਹਿੰਦਾ ਇਹ ਤਾਂ ਹੁਣ ਮਰੂਗਾ ਮਾਰੂਗਾ ਜਿਹੜਾ ਨੇੜੇ ਜਾਊ ਮਰਨਾ ਜੋ ਕਬੂਲ ਕਰ ਲਿਆ ਜਦੋਂ ਇਹ ਮਰਨ ਕਬੂਲ ਕਰ ਲੈਂਦਾ ਫਿਰ ਵਿਕਾਰ ਨਹੀਂ ਨੇੜੇ ਆਉਂਦੇ ਕਹਿੰਦਾ ਇਹ ਤਾਂ ਮਰਨੂੰ ਫਿਰਦਾ ਕਿਸੇ ਹੋਰ ਨਾ ਮਰ ਜਾਊ ਆਪਾਂ ਪਰੇ ਹੋ ਜਾਊ ਫਿਰ ਹੀ ਨੇੜੇ ਉਨਾ ਚਿਰ ਨੇੜੇ ਆਉਂਦੇ ਨੇ ਜਿੰਨਾ ਚਿਰ ਉਹਨਾਂ ਨੂੰ ਪਤਾ ਹੈ ਵੀ ਇਹ ਡਰਦਾ ਆਪ ਹੀ ਡਰਦਾ ਨਿਰਭੈ ਹੋਏ ਤਾਂ ਨੇੜੇ ਆਉਂਦਾ ਹੀ ਨਹੀਂ ਕੋਈ ਸਿੰਘ ਕਿੰਨੇ ਹੁੰਦੇ ਤੇ ਥੋੜ੍ਹੇ ਜਿਹੇ ਹੀ ਹੁੰਦੇ ਸੀ ਫੌਜਾਂ ਨੇੜੇ ਨਹੀਂ ਸੀ ਆਉਂਦੀਆਂ ਕੋਈ ਜਦੋਂ ਲੰਘ ਜਾਂਦੇ ਸੀ ਪਰੇ ਪਰੇ ਹੋ ਜਾਂਦੇ ਸੀ ਰਾਹ ਦੇ ਜਾਂਦੇ ਸੀ ਕਿਉਂ ਉਹਨੂੰ ਪਤਾ ਵੀ ਇਹ ਤਾਂ ਮਰੇ ਮਰਾਏ ਨੇ ਇਹ ਤਾਂ ਪ੍ਰਵਾਹ ਕਰਦੇ ਨਹੀਂ ਮਰਦੇ ਅੱਤਵਾਦੀਆਂ ਦੇ ਕਿਉਂ ਡਰਦੇ ਨੇ ਲੋਕ ਮਰਨ ਦੇ ਨਹੀਂ ਡਰਦੇ ਜਦੋਂ ਆਦਮੀ ਮਰਨ ਤੋਂ ਨਾ ਡਰੇ ਦੁਨੀਆਂ ਉਹ ਤੋਂ ਡਰਦੀ ਹੁੰਦੀ ਹੈ ਫਿਰ ਪਰ ਕੋਈ ਡਰਦਾ ਹੁੰਦਾ ਸੰਸਾਰੀ ਲੋਕ ਡਰਦੇ ਹੀ ਹੁੰਦੇ ਨੇ ਸੰਸਾਰੀ ਲੋਕ ਤਾਂ ਸੰਸਾਰ ਨਾਲ ਜੁੜੇ ਹੁੰਦੇ ਨੇ ਉਹ ਸੰਸਾਰ ਨੂੰ ਛੱਡ ਬਹਿੰਦੇ ਨੇ ਜਿਹਨੇ ਸੰਸਾਰ ਛੱਡਣਾ ਮੰਨ ਲਿਆ ਉਹ ਤਾਂ ਸਭ ਕੁਝ ਡਰਦਾ ਵਿਕਾਰ ਵਿਕਾਰ ਵੀ ਸੰਸਾਰੀ ਉਹ ਨੇ ਸੰਸਾਰੀ ਚੀਜ਼ਾਂ ਸਭ ਡਰਦੀ ਉਹਨਾਂ ਤੇ
ਸਰ ਵਰਖਣ ਹੈ ਧਰ ਕਰਖਣ ਹੈ
ਅਰੀ ਚੂਰਨ ਦਾ ਮਤਲਬ ਇਕੱਲੇ ਵਿਕਾਰ ਨਹੀਂ ਹੈ
ਅਰੀ ਚੂਰਨ
ਵਿਕਾਰੀ ਆਦਮੀ ਵੀ ਨੇ ਜਿਹੜੇ ਵਿਕਾਰਾਂ ਨਾਲ ਵਿਕਾਰ ਥੋੜ੍ਹੀ ਕਰਦੇ ਸੀ ਕੂੜ ਨਾਲ ਜੁੜਿਆ ਹੈ ਕੂੜਿਆਰਾ ਹੈ ਕੂੜਿਆਰੇ ਹੀ ਅਰੀ ਨੇ ਜੋ ਕੌਣ ਸੀ ਗੁਰੂ ਘਰ ਦੇ ਅਰੀ ਚਲ ਕਿਹਦੇ ਵੱਲ ਇਸ਼ਾਰਾ ਇਹ ਧੀਰ ਮੱਲੀਆਂ ਵੱਲ ਰਾਮ ਰਹੀਆਂ ਵੱਲ ਮੀਣਿਆਂ ਵੱਲ ਮਸੰਦਾਂ ਵੱਲ ਉਹ ਮਸੰਦ ਜਿਹੜੇ ਤੇਲ ਦੇ ਤੇਲ ਵਿੱਚ ਪਾ ਕੇ ਸਾੜਤੇ ਖੂਹ ਭਰ ਕੇ ਭਰਤੇ ਖੂਹ ਸਿੱਟ ਕੇ ਜਿਉਂਦੇ ਹੀ ਤੇਲ ਪਾ ਤਾ ਉੱਤੇ ਉਦੋਂ ਵੀ ਕੋਈ ਬੜਾ ਦੁਸ਼ਮਣ ਹੁੰਦਾ ਉਹ ਜਿਹੜੇ ਜੰਗ 'ਚ ਮਾਰੇ ਉਹ ਇੰਨੇ ਦੁਸ਼ਮਣ ਨਹੀਂ ਸੀ ਖਤਰਨਾਕ ਇਹ ਸੀਗੇ ਉਹ ਹੋਰ ਤਰ੍ਹਾਂ ਦੇ ਦੁਸ਼ਮਣ ਸੀ ਜਿਹਨਾਂ ਬਾਈਧਾਰੀਆਂ ਨੇ ਜੰਗ ਕੀਤੀ ਉਹ ਹੋਰ ਤਰ੍ਹਾਂ ਦੇ ਦੁਸ਼ਮਣ ਸੀ ਉਹਨਾਂ ਨੂੰ ਰਾਜ ਦਾ ਖਤਰਾ ਸੀ ਆਪਣੇ ਦਾ ਉਹ ਹੋਰ ਤਰ੍ਹਾਂ ਦਾ ਸੀ ਉਹਨਾਂ ਨੂੰ ਇਹ ਸੀਗਾ ਰਾਜ ਦਾ ਵੀ ਨਹੀਂ ਸੀ ਖਤਰਾ ਉਹਨਾਂ ਨੂੰ ਇਹ ਸੀ ਵੀ ਜਿਹੜੀਆਂ ਜਾਤੀਆਂ ਦੇ ਥੱਲੇ ਵਾਲੀਆਂ ਬਰਾਬਰ ਆ ਜਾਣਗੀਆਂ ਉਹਨਾਂ ਦੇ ਵਿੱਚ ਹਉਮੈ ਸੀ ਆਪਣੇ ਜਾਤ ਦੀ ਅਭਿਮਾਨ ਸੀ ਅਸੀਂ ਠਾਕੁਰ ਹਾਂ ਅਸੀਂ ਇਹਨਾਂ ਨੂੰ ਬਰਾਬਰ ਨਹੀਂ ਹੋਣ ਦੇਣਾ ਜੇ ਇਹਨਾਂ ਦੀ ਗੱਲ ਮੰਨ ਲਈ ਇਹਨਾਂ ਨੂੰ ਗੁਰੂ ਧਾਰਨ ਕਰ ਲਿਆ ਫਿਰ ਤਾਂ ਸਾਰੇ ਸਾਡੇ ਸਿਰ ਚੜ੍ਹ ਜਾਣਗੇ ਜਾਤਾਂ ਇਹ ਕਾਰਨ ਸੀ ਉਹ ਉਹਨਾਂ ਦਾ ਵਿੱਚ ਜ਼ਿਆਦਾ ਵੱਡਾ ਬ੍ਰਾਹਮਣ ਦੇ ਸਿਖਾਏ ਹੋਏ ਸੀ ਪੰਡਿਤ ਵੀ ਅਸੀਂ ਤਾਂ ਤੁਹਾਨੂੰ ਉੱਤੇ ਕੀਤਾ ਤੁਹਾਡੀ ਇੱਜ਼ਤ ਕੀਤੀ ਹੈ ਤੁਹਾਡੇ ਬਰਾਬਰ ਕਰਦੇ ਨੇ ਉਹਨਾਂ ਦਾ ਇੰਨਾ ਹੀ ਸੀ ਇਸ ਕਰਕੇ ਉਹ ਧਾਰਨ ਕਰਨਾ ਵੀ ਮੰਨ ਗਏ ਸੀ ਗੁਰਮਤ ਪਰ ਅਸੀਂ ਜਨੇਊ ਰੱਖਾਂਗੇ ਔਰ ਮੂਰਤੀ ਪੂਜਾ ਵੀ ਕਰਾਂਗੇ ਦੋ ਸ਼ਰਤਾਂ ਰੱਖ ਲਈਏ ਵਿੱਚ ਬ੍ਰਾਹਮਣ ਨੂੰ ਵੀ ਗੁਰੂ ਮੰਨਾਂਗੇ ਤੈਨੂੰ ਵੀ ਮੰਨਾਂਗੇ ਦੋ ਗੁਰੂ ਕਿਵੇਂ ਹੋ ਜਾਣਗੇ ਇਹੋ ਜਿਹਾ ਕੁਛ ਕਰਦੇ ਸੀ ਉਹ ਪਰ ਜਿਹੜੇ ਤੀਰਮੱਲੀ ਸੀ ਉਹਨਾਂ ਦੇ 'ਚ ਇਹ ਸਿੱਧਾ ਡਾਇਰੈਕਟ ਵਿਰੋਧ ਕਰਦੇ ਸੀ ਉਹਨਾਂ ਦਾ ਵਿਰੋਧ ਕਰਨਾ ਹੀ ਕੰਮ ਸੀ ਕੋਈ ਹੋਰ ਲੜਾਈ ਨਹੀਂ ਸੀ ਕੋਈ ਬਈ ਇਹ ਪ੍ਰਚਾਰ ਹੋਣ ਨਹੀਂ ਦੇਣਾ ਸੀ ਰੋਕਣਾ ਉਹ ਮੈਂ ਪ੍ਰਚਾਰ ਰੋਕਣ ਵਾਸਤੇ ਆਏ ਸੀ ਅੱਗੇ ਕਿਸੇ ਦੇ ਸਿਖਾਏ ਹੋਏ ਸਰਕਾਰ ਦੇ ਜਾਂ ਪੰਡਿਤ ਦੇ ਜਾਂ ਆਪੇ ਨਹੀਂ ਸੀ ਬਦਲਣਾ ਚਾਹੁੰਦੇ ਕਿਉਂਕਿ ਰਿਸ਼ਤੇਦਾਰ ਸਾਰੇ ਹਿੰਦੂ ਸੀ ਤੂੰ ਬਰਾਦਰੀ ਦੇ ਪ੍ਰੈਸ਼ਰ 'ਚ ਉਹ ਇਸ ਤਰੀਕੇ ਦੀ ਉਹਨਾਂ ਦੀ ਵਿਰੋਧ ਸੀ ਅਰੇ ਕੌਣ ਸੀ ਅਰੇ ਉਹ ਸੀ ਜਿਹਨਾਂ ਨੇ ਆ ਹੁਣ ਜੋ ਅੱਜ ਪ੍ਰਚਾਰ ਚੱਲਦਾ ਇਹ ਕਿਹਦਾ ਚੱਲਦਾ ਜਿਹਨਾਂ ਨੇ ਟੀਕੇ ਲਿਖੇ ਨੇ ਕੌਣ ਸੀ ਜਿਹਨਾਂ ਨੇ ਸਾਖੀਆਂ ਬਣਾਈਆਂ ਨੇ ਬੇਰੀ ਵਾਲੀਆਂ ਹੋਰ ਜਿੰਨੀਆਂ ਵੀ ਨੇ ਕੌਣ ਸੀ ਉਹ ਦੁਸ਼ਮਣ ਸੀ ਉਹੀ ਤਾਂ ਅਰੀ ਸੀ ਅਰੀ ਚੂਰਨ ਹੈ ਕਹਿੰਦੇ ਜਦੋਂ ਸੱਚ ਪੈਦਾ ਹੋਊਗਾ ਸਚਿਆਰਾ ਗੁਰਮੁਖ ਪੈਦਾ ਹੋਊ ਫਿਰ ਚੂਰਨ ਕਰ ਦਊ ਇਹਨਾਂ ਨੂੰ ਸਾਰਿਆਂ ਨੂੰ ਆਹ ਕਹਿੰਦੇ ਨੇ ਜਿੱਦਣ ਫਿਰ ਪੈਦਾ ਹੋ ਗਿਆ ਫਿਰ ਇਹਨਾਂ ਦਾ ਨਾਸ਼ ਕਰ ਦੂਗਾ ਇਕੱਲਾ ਹੀ ਅਰੀ ਚੂਰਨ ਹੈ
ਚੂਰਨ
ਸਾਰਾ ਹੀ ਸਾਬਤ ਕਰ ਦੂ ਸਾਰਾ ਝੂਠ ਹੈ ਅਰੀ ਚੂਰਨ ਦਾ ਮਤਲਬ ਇਹ ਹੈ ਜਿਹਨਾਂ ਨੇ ਦੁਸ਼ਮਣੀ ਕੀਤੀ ਹੈ ਕਰਾਹੇ ਪਾਇਆ ਗੁਰਮਤ ਨੂੰ ਸਿੱਧੀ ਇਹਦਾ ਲਾਈਨ ਨੂੰ ਖਤਮ ਕੀਤਾ ਉਹਨਾਂ ਦਾ ਸਾਰਿਆਂ ਦਾ ਨਾਸ਼ ਕਰ ਦੂਗਾ ਕਰਨ ਵਾਲਾ ਹੁੰਦਾ ਹੈ ਸਚਿਆਰੇ ਦੀ ਔਰ ਕੂੜਿਆਰੇ ਦੀ ਲੜਾਈ ਹੈ ਆਦਮੀ ਦੀ ਕਿਸੇ ਦੀ ਲੜਾਈ ਸੱਚ ਔਰ ਝੂਠ ਦੀ ਲੜਾਈ ਹੈ ਸਚਿਆਰਿਆਂ ਦੀ ਔਰ ਕੂੜਿਆਰੇ ਮਨਮੁੱਖ ਨੇ ਗੁਰੂ ਤੋਂ ਗੁਰੂ ਦੇ ਵਿਰੋਧ 'ਚ ਖੜੇ ਨੇ ਕੂੜਿਆਰੇ ਚਾਹੇ ਭੇਖ ਸਿੱਖੀ ਦਾ ਹੋਵੇ ਪਿਆ ਹੋਵੇ ਸਵਾਲ ਹੈ ਕਿ ਕੂੜਿਆਰੇ ਨੇ ਸਚਿਆਰੇ ਨੇ ਜੇ ਕੂੜਿਆਰੇ ਨੇ ਫਿਰ ਗੁਰੂ ਵਾਲੇ ਨਹੀਂ ਹੈ ਉਸ ਬੈਠੀਏ ਨੇ ਉਹ ਫਿਰ ਫਿਰ ਤਾਂ ਗੁਰੂ ਦੇ ਵਿਰੋਧੀ ਨੇ ਦੁਸ਼ਮਣ ਨੇ ਗੁਰੂ ਦੇ ਗੁਰੂ ਕਰਦੇ ਇਹ ਦੁਸ਼ਮਣ ਨੇ ਗੁਰੂ ਕਰਦੇ ਸਾਰੇ ਹੀ ਗੁਰੂ ਵਾਲੇ ਹੋਰ ਬਥੇਰੇ ਜੁੜ ਜਾਣਗੇ ਕੁਛ ਪੇਸ਼ਾਵਰ ਨੇ ਗੁੜਿਆਰੇ ਜਾਣਦੇ ਨੇ ਅਸੀਂ ਨਹੀਂ ਚੱਲਣ ਦੇਣੀ ਸੱਚ ਦੀ ਗੱਲ ਇਹ ਥੋੜ੍ਹੇ ਹੀ ਨੇ ਬਹੁਤੇ ਨਹੀਂ ਇਹ ਲੀਡਰ ਨੇ ਔਰ ਜਿਹੜੇ ਆਮ ਜਨਤਾ ਨੂੰ ਗਿਆਨ ਹੈ ਜਦੋਂ ਉਹਨਾਂ ਨੂੰ ਸਮਝ ਆਈ ਉਹ ਛੱਡ ਜਾਣਗੇ ਉਹਨਾਂ ਨੂੰ ਸੰਗਤ ਤਾਂ ਗੁਰੂ ਨਾਲ ਖੜੀ ਹੈ ਸੰਗਤ ਨਹੀਂ ਕਦੇ ਗੁਰੂ ਤੋਂ ਅਲੱਗ ਹੋਈ ਸੰਗਤ ਨੇ ਪ੍ਰਥੀਆ ਛੱਡਤਾ ਅੰਮ੍ਰਿਤਸਰ ਛੱਡਤਾ ਪੋਤੀ ਸਾਹਿਬ ਛੱਡਤੀ ਉੱਥੇ ਨਹੀਂ ਸੀ ਜਾਂਦੇ ਪੰਜਵੇਂ ਪਾਤਸ਼ਾਹ ਨੂੰ ਜਾਂਦੀ ਸੀ ਸੰਗਤ ਪੋਤੀ ਸਾਹਿਬ ਤਾਂ ਉਹਨੇ ਲਿਖੀ ਹੋਈ ਸੀ ਹੋਰ ਲਿਖ ਲੈਣਗੇ ਉਹ ਤਾਂ ਹੋਰ ਲਿਖ ਲੈਣਗੇ ਜਿਹਨੇ ਆਪ ਵੇਦ ਬੜਾ ਕਜਹਾਂ 'ਤੇ ਆਇਆ ਬੜਾ ਉਹ ਹੈ ਜਿਹਨੇ ਲਿਖਿਆ ਫਿਰ ਵੀ ਉਹ ਚੇਤਨ ਸਰੀਰ ਨਹੀਂ ਬੜਾ ਉਹਦਾ ਚੇਤਨ ਬੜਾ ਸੱਚਖੰਡ ਚੇਤਨ ਨੇ ਜਾਣਾ ਸੱਚਖੰਡ ਗ੍ਰੰਥ ਨਹੀਂ ਜਾ ਸਕਦਾ ਨਿਰਾਕਾਰ ਹੈ ਉਹ ਸੱਚਖੰਡ ਸੰਸਾਰ 'ਚ ਨਹੀਂ ਹੁੰਦਾ ਕਿਤੇ ਉਹ ਗੱਲ ਅਲੱਗ ਹੈ ਵੀ ਪਰਮੇਸ਼ਰ ਦਾ ਹੁਕਮ ਹੈ ਉਸ ਗੱਲ ਦੀ ਵੈਲਿਊ ਹੈ ਗਿਆਨ ਕੀ ਹੈ ਇਹਦੇ 'ਚ ਗੱਲ ਕੀ ਕਹੀ ਹੋਈ ਹੈ ਵੈਲਿਊ ਕਾਗਜ਼ਾਂ ਦੀ ਨਹੀਂ ਹੈ ਕਾਗਜ਼ ਤਾਂ ਲਿਖਣ ਤੋਂ ਪਹਿਲਾਂ ਵੀ ਕਾਗਜ਼ ਤੇ ਜੇ ਕੁਛ ਨਾ ਲਿਖਿਆ ਹੁੰਦਾ ਫਿਰ ਕੀ ਇਹਨਾਂ ਦੀ ਵੈਲਿਊ ਸੀ ਅੱਖਰਾਂ ਦੀ ਵੈਲਿਊ ਨਹੀਂ ਹੈ ਸਿਆਹੀ ਦੀ ਵੈਲਿਊ ਨਹੀਂ ਹੈ ਰੁਮਾਲਿਆਂ ਦੀ ਵੈਲਿਊ ਨਹੀਂ ਹੈ ਵੈਲਿਊ ਉਹ ਗਿਆਨ ਦੀ ਹੈ ਜਿਹੜਾ ਇਹਦੇ ਵਿੱਚ ਹੈ ਜੇ ਉਹ ਗਿਆਨ ਨਹੀਂ ਤੁਸੀਂ ਦੇਣਾ ਜੇ ਉਹ ਗਿਆਨ ਤੋਂ ਨਫ਼ਰਤ ਹੈ ਸਭ ਕਾਸੇ ਤੋਂ ਨਫ਼ਰਤ ਹੈ ਤੁਹਾਨੂੰ ਜੇ ਉਸ ਗੱਲ ਤੋਂ ਨਫ਼ਰਤ ਹੈ ਤੁਹਾਨੂੰ ਸਭ ਕਾਸੇ ਤੋਂ ਨਫ਼ਰਤ ਹੈ ਮੱਥਾ ਟੇਕ ਕੇ ਕੁਛ ਨਹੀਂ ਮਿਲਣਾ ਅੰਦਰ ਮੰਦ ਭਾਵਨਾ ਸੀਸ ਨਵਾਈਏ ਕਿਆ ਸੀ ਇਹ ਜੇ ਹਿਰਦੇ ਸੁਧਾ ਜਾਏ ਹਿਰਦੇ ਵਿੱਚ ਕੀ ਹੈ ਹਿਰਦਾ ਸ਼ੁੱਧ ਨਹੀਂ ਹੈ ਹਿਰਦੇ 'ਚ ਭਾਵਨਾ ਮੰਦ ਭਾਵਨਾ ਇਹ ਸਹੀ ਗਿਆਨ ਨਹੀਂ ਲੋਕਾਂ ਨੂੰ ਦੇਣਾ ਜਾਣ ਦੇਣਾ ਇਹਦੀ ਲੋਕਾਂ ਨੂੰ ਕਿਹੜਾ ਲੋੜ ਹੈ ਜੇ ਲੋਕਾਂ ਨੂੰ ਲੋੜ ਇਹਦੀ ਗੁਰੂ ਸਦਾਈ ਸੀ ਜਿਹਨਾਂ ਨੇ ਫਿਰ ਇਹ ਗ੍ਰੰਥ ਲਿਖਿਆ ਹੈ ਬਾਣੀ ਲਿਖੀ ਰਚੀ ਇਹ ਪਰਮੇਸ਼ਰ ਦੇ ਪਾਗਲ ਸੀ ਜਿਹਨੇ ਭੇਜੇ ਭਗਤ ਹਰ ਯੁੱਗ ਯੁੱਗ ਭਗਤੋਂ ਪਾਇਆ ਉਹ ਸਦਾਈ ਹੈ ਜਿਹੜਾ ਤੁਸੀਂ ਅਕਲਮੰਦ ਹੋ ਸਦਾਈ ਹੈ ਇਹੀ ਦੁਸ਼ਮਣ ਨੇ ਇਹੀ ਅਰਚੂਰਨ ਇੱਥੇ ਹੀ ਦੁਸ਼ਮਣ ਰਹਿੰਦੇ ਨੇ ਪਰਮੇਸ਼ਰ ਉਪਰਾਲੇ ਕਰਦਾ ਰਹਿੰਦਾ ਭਗਤ ਪੈਦਾ ਕਰਦਾ ਰਹਿੰਦਾ ਬਾਣੀ ਲਿਖੀ ਜਾਂਦੀ ਰਹਿੰਦੀ ਹੈ ਇਹ ਦੁਸ਼ਮਣ ਉਹਨੂੰ ਨਹੀਂ ਚੱਲਣ ਦਿੰਦੇ ਅਰਚੂਰਨ ਹੈ ਇਹਨਾਂ 'ਤੇ ਮਾਰ ਪਈ ਤੀ ਇਹਨਾਂ ਨੂੰ ਕਿਹਾ ਇੱਥੇ ਮਾਰ ਪਈ ਕੁਰਬਾਨੇ ਭਗਤਾਂ ਨੇ ਬੜੀ ਮਾਰ ਮਾਰੀ ਹੈ ਮਾਰੇ ਮਾਰਦੇ ਹੁੰਦੇ ਨੇ ਇਹਨਾਂ 'ਤੇ ਇਹ ਮਾਰਦੇ ਹੀ ਲਾਇਕ ਨੇ ਇਹ ਜੁੱਤੀਆਂ ਦੇ ਲੈ ਕੇ ਹੁੰਦੇ ਨੇ ਤਾਂ ਜੁੱਤੀ ਉਹ ਫਿਰਦੀ ਹੁੰਦੀ ਹੈ ਰਾਮ ਦੀ ਲਸ਼ਕਰ ਨਹੀਂ ਲਿਖੀ ਹੋਈ ਰਾਮ ਦੀ ਲਾਠੀ ਇਹਨਾਂ 'ਤੇ ਫਿਰਦੀ ਹੈ ਤੁਸੀਂ ਉਹਨਾਂ 'ਤੇ ਫਿਰਨੀ ਔਰ ਕਿਤੇ ਗੁਰਮੁਖਾਂ ਦੇ ਥੋੜ੍ਹੀ ਫਿਰਨੀ ਹੈ ਗੁਰਸਿੱਖਾਂ ਦੇ ਥੋੜ੍ਹੀ ਫਿਰਨੀ ਹੈ ਉਹ ਵਿਰੋਧੀਆਂ 'ਤੇ ਫਿਰਨੀ ਹੈ ਜਿਨ੍ਹਾਂ ਦੇ ਅੰਦਰ ਵਿਰੋਧ ਹੈ ਉਹਨਾਂ 'ਤੇ ਫਿਰਨੀ ਹੈ ਅਰੇ ਚੂਰਨ ਹੈ ਸਰ ਬਹੁਤ ਕਹਿਰੀ ਗੱਲ ਹੈ ਹਰੀਚੂਰਨ ਔਰ ਉਹਦੇ ਦੁਸ਼ਮਣ ਨੇ ਨਾ ਕੋਈ ਪੈਰੀ ਨਾ ਹੈ ਬਗੰਦ ਗੁਰਮੁਖ ਦਾ ਨਹੀਂ ਦੁਸ਼ਮਣ ਹੈ ਇਹ ਪਰਮੇਸ਼ਰ ਦੇ ਦੁਸ਼ਮਣ ਨੇ ਸਾਡੇ ਕਾਹਦੇ ਦੁਸ਼ਮਣ ਨੇ ਅਸੀਂ ਤਾਂ ਕਹਿੰਦੇ ਨਾ ਕੋਈ ਵੈਰੀ ਨਾ ਹੈ ਬਗਨ ਜੋ ਬੁਲਾਵੋ ਤੇ ਨਾਨਕ ਦਾਸ ਬੋਲੇ ਬੁਲਾਉਂਦਾ ਕੌਣ ਹੈ ਜੋ ਬੁਲਾ ਰਿਹਾ ਉਹਦੇ ਦੁਸ਼ਮਣ ਹੋਣਗੇ ਜੋ ਬੁਲਾ ਰਿਹਾ ਦੁਸ਼ਮਣ ਉਹਦੇ ਨੇ ਦਰਗਾਹ ਵਾਲੇ ਦੁਸ਼ਮਣ ਮੰਨਦੇ ਨੇ ਸੱਚਖੰਡ ਵਾਲੇ ਦੁਸ਼ਮਣ ਮੰਨਦੇ ਨੇ ਸੱਚਖੰਡ ਦੇ ਦੁਸ਼ਮਣ ਨੇ ਝੂਠਖੰਡ ਵਾਲੇ ਸੱਚਖੰਡ ਵਾਲਿਆਂ ਦੇ ਦੁਸ਼ਮਣ ਹੁੰਦੇ ਹੀ ਨੇ ਝੂਠਖੰਡ ਹੈ ਸੱਚਖੰਡ ਹੈ ਦੋਵੇਂ ਵਿਰੋਧ ਚ ਨੇ ਆਪ ਸੂਚੀ ਖੜੇ
ਸਰ ਬਰਖਣ ਹੈ ਧਰ ਕਰਖਣ ਹੈ
ਸਰ ਬਰਖਣ ਕਿਵੇਂ ਕਰਦਾ ਨਾਸ ਦੁਸ਼ਮਣ ਦਾ ਤੀਰ ਛੱਡ ਛੱਡ ਕੇ ਸਰ ਬਰਖਣ
ਸਰ ਬਰਖਣ ਹੈ
ਸਰਾਂ ਦੀ ਤੀਰਾਂ ਦੀ ਵਰਖਾ ਕਰਦਾ ਨਾ ਉਹਨਾਂ ਤੇ ਜਦ ਤੀਰਾਂ ਦੀ ਵਰਖਾ ਹੁੰਦੀ ਹੈ ਫਿਰ ਉਹਨਾਂ ਨੇ ਮਰਨਾ ਹੀ ਹੈ ਝੂਠਣੇ ਹੋਰ ਕੀ ਕਰਨਾ ਸਰ ਬਰਖਣ ਤੀਰਾਂ ਦੀ ਵਰਖਾ ਹੋ ਜਾਂਦੀ ਹੈ ਜੇ ਵਰਖਾ ਹੀ ਤੀਰਾਂ ਦੀ ਹੋਣ ਲੱਗ ਜਾਏ ਸਿੱਧੀ ਜਿਵੇਂ ਕਣੀਆਂ ਪੈਂਦੀਆਂ ਨੇ ਫਿਰ ਉੱਥੇ ਬਾਹਰ ਤਾਂ ਕੋਈ ਨਿਕਲਦਾ ਨਹੀਂ ਫਿਰ ਬਾਹਰ ਨਹੀਂ ਨਿਕਲਦੇ ਹੁੰਦੇ ਖੁੱਡਾਂ 'ਚ ਬੜੇ ਰਹਿੰਦੇ ਨੇ ਬਾਹਰ ਮਾਰਕੀਟ 'ਚ ਨਿਕਲਦੇ ਨਹੀਂ ਪਬਲਿਕ ਨੂੰ ਇਹ ਪ੍ਰਚਾਰ ਹੋ ਜਾਂਦਾ ਸੱਚ ਦਾ ਪ੍ਰਚਾਰ ਹੋ ਜਾਂਦਾ ਝੂਠ ਦਾ ਖੁੱਡਾਂ 'ਚ ਵੜ ਜਾਂਦੇ ਝੂਠ ਵਾਲੇ ਚੁੱਪ ਕਰ ਜਾਂਦੇ ਆਪਣੇ ਲੁਕੇ ਰਹਿੰਦੇ ਨੇ ਅੰਦਰ ਤੀਰਾਂ 'ਚ ਨਿਕਲਣਗੇ ਮਾਰੇ ਜਾਣਗੇ ਬਾਹਰ ਨਿਕਲਦੇ ਨਹੀਂ ਡਰਦੇ ਤੇ ਪ੍ਰਚਾਰ ਪਬਲਿਕ 'ਚ ਹੁੰਦਾ ਨਹੀਂ ਆਪੇ ਮਾਰੇ ਗਏ ਬੈਠੇ ਅੰਦਰ ਇਹ ਤਰੀਕਾ
ਸਰ ਵਰਖਣ ਹੈ
ਸਰ ਵਰਖਣ ਜਦ ਤੀਰਾਂ ਦੀ ਵਰਖਾ ਹੋਊਗਾ ਤਾਂ ਨਿਕਲਣਾ ਨਹੀਂ ਉਹਨਾਂ ਨੇ ਮਰਨਾ ਉਹਨਾਂ ਨੇ
ਅਰੀ ਨੂੰ ਚੂਰਨ ਵਾਸਤੇ
ਹਾਂ ਅਰੀ ਚੂਰਨਾ ਤੀਰ ਸਰ ਵਰਖਣ ਹੈ ਤਾਂ ਹੀ ਅਰ ਚੂਰਨਾ ਹੈ
ਧਰ ਕਰਖਣ ਹੈ
ਧਨ ਕਰਖਣ ਕੀ ਕਰਦਾ
ਧਰ ਕਰਨ
ਹਾਂ ਧਰ ਕਰਖਣ ਸਾਰੇ ਹਿਰਦੇ ਜਿਹੜੇ ਨੇ ਸਾਰੇ ਹਿਰਦਿਆਂ ਨੂੰ ਇੱਕ ਜਗ੍ਹਾ ਇਕੱਠੇ ਕਰ ਦੇਣੇ ਗੁਰਮੁਖ ਬਣਾ ਦਿੰਦੇ ਸਾਰਿਆਂ 'ਚ ਪ੍ਰੇਮ ਪੈਦਾ ਕਰ ਦੇਣੇ ਸਾਰਿਆਂ 'ਚ ਪ੍ਰੇਮ ਭਾਵਨਾ ਪੈਦਾ ਕਰਕੇ ਸਾਰਿਆਂ ਨੂੰ ਇੱਕ ਜਗ੍ਹਾ ਜੋੜ ਦਿੰਦੇ ਸੰਗਤ ਰੂਪ ਬਣਾ ਦਿੰਦੇ ਤਾਰੇ ਹਿਰਦਾ ਹੁੰਦਾ ਨਾ ਹਿਰਦੇ ਦੇ ਵਿੱਚ ਕਸ਼ਿਸ਼ ਪੈਦਾ ਕਰ ਲੈਂਦੇ ਜਿਵੇਂ ਚੁੰਬਕ ਹੁੰਦਾ ਲੋਹੇ 'ਚ ਚੁੰਬਕ ਪੈਦਾ ਕਰ ਦਿੰਦਾ ਮਨ ਲੋਹਾ ਹੈ ਨਾ ਸਾਰਿਆਂ ਦਾ ਮਨ ਲੋਹਾ ਹੈ ਤੂੰ ਕੀ ਹੈ ਤੂੰ ਚੁੰਬਕ ਹੈ ਸਾਰਿਆਂ 'ਚ ਉਹ ਸ਼ਕਤੀ ਆ ਜਾਂਦੀ ਹੈ ਜਿਹੜੀ ਤੇਰੇ 'ਚ ਹੈ ਲੋਹਾ ਖੁਦੇ ਮੈਗਨੇਟ ਬਣ ਜਾਂਦਾ ਜਾਂ ਮੈਗਨੇਟ ਦੇ ਨੇੜੇ ਆਉਂਦਾ ਬਹੁਤ ਥੋੜ੍ਹੇ ਲੋਕਾਂ ਨੂੰ ਪਤਾ ਇਸ ਗੱਲ ਦਾ ਜਿਨ੍ਹਾਂ ਨੇ ਸਾਇੰਸ ਪੜ੍ਹੀ ਉਹਨਾਂ ਨੂੰ ਪਤਾ ਕਿ ਲੋਹਾ ਜਾਂ ਰੇਂਜ 'ਚ ਆ ਜਾਂਦਾ ਨਾ ਮੈਗਨੇਟ ਦੀ 'ਚ ਖੁਦ ਲੋਹਾ ਮੈਗਨੇਟ ਬਣ ਜਾਂਦਾ ਉਹਦੇ ਪਾਲੇ ਪਾਸਾ ਵਾਲਾ ਲੋਹਾ ਉਹਦੇ ਨੂੰ ਭੱਜਿਆ ਹੁੰਦਾ ਜਿਹੜਾ ਪਰਲੇ ਪਾਸੇ ਲੋਹਾ ਪਿਆ ਨਾ ਆਹ ਮੈਗਨੇਟ ਪਿਆ ਨਾਲ ਲੋਹਾ ਪਿਆ ਆਹ ਜਿਹੜਾ ਲੋਹਾ ਹੈ ਇਹ ਮੈਗਨੇਟ ਬਣ ਗਿਆ ਪਰਲੇ ਲੋਹੇ ਨੂੰ ਇਹ ਜੋੜ ਲੈਂਦਾ ਤਾਂ ਲੋਹੇ ਨਾਲ ਲੋਹਾ ਜੁੜ ਕੇ ਉਹ ਜਿਹੜੇ ਮੈਗਨੇਟ ਨਾਲ ਲੱਗਦੇ ਨਾ ਘੜੀਆਂ ਜਿਹੜਾ ਲੋਹਾ ਹੁੰਦਾ ਗਾਂ ਹੋਰ ਲੋਹਾ ਉਹਦੇ ਨਾਲ ਜੁੜ ਜਾਂਦਾ ਕਿਉਂ ਉਹ ਵੀ ਮੈਗਨੇਟ ਬਣ ਜਾਂਦਾ ਨਾ ਤੇ ਸਾਰਿਆਂ ਦੇ ਵਿੱਚ ਕਸ਼ਿਸ਼ ਪੈਦਾ ਕਰਦਾ ਹੈ ਜੀ 'ਚ ਇੱਕ 'ਚ ਕਸ਼ਿਸ਼ ਪੈਦਾ ਹੋਊਗੀ ਗਾਹਾਂ ਹੋਰ ਜੋੜ ਲੈਂਦਾ ਉਹ ਗਾਹਾਂ ਵਾਲਾ ਗਾਹਾਂ ਵਾਲੇ ਨੂੰ ਜੋੜ ਲੈਂਦਾ ਗਾਹਾਂ ਵਾਲਾ ਗਾਹਾਂ ਸਮਝਿਆ ਨਾ ਜਿਹਦੇ ਵਿੱਚ ਪ੍ਰੇਮ ਪੈਦਾ ਹੋ ਗਿਆ ਗਾਹਾਂ ਹੋਰ ਕਰ ਦਿੰਦਾ ਗਾਹਾਂ ਸਾਰੇ ਜੁੜ ਜਾਂਦੇ ਨੇ ਉਹ ਮੈਗਨੇਟਾਂ ਚਾਹੇ ਥੋੜ੍ਹੇ ਜੁੜੇ ਹੁੰਦੇ ਨੇ ਪਰ ਸਾਰੇ ਹੀ ਮੈਗਨੇਟ ਬਣ ਜਾਂਦੇ ਨੇ ਸਾਰਿਆਂ 'ਚ ਪ੍ਰੇਮ ਪੈ ਇਹ ਖੇਤੀ ਬਣ ਜਾਂਦੀ ਇਹਨੂੰ ਕਹਿੰਦੇ ਨੇ ਉੱਤਮ ਇਹ ਖੇਤੀ ਹੈ ਇੱਦਾਂ ਹੁੰਦੀ ਹੈ ਖੇਤੀ ਉਹਦੇ ਨਾਲ ਨਹੀਂ ਕੋਈ ਜੁੜਦਾ ਹੁੰਦਾ ਆਪਸ ਵਿੱਚ ਹੀ ਸਾਰੇ ਸੱਚ ਨਾਲ ਜੁੜਦੇ ਹੁੰਦੇ ਨੇ ਉਹਦੇ ਨਾਲ ਸਾਰਿਆਂ ਨੂੰ ਜੁੜਨ ਦੀ ਕੀ ਲੋੜ ਹੈ ਉਹ ਤਾਂ ਇਹ ਠੱਗ ਜੋੜਦੇ ਹੁੰਦੇ ਨੇ ਜਿਵੇਂ ਸਰਸੇ ਵਾਲਾ ਦੂਏ ਨੇ ਰਾਧਾ ਸਵਾਮੀ ਨੇ ਸੰਤ ਨੇ ਆਪਣੇ ਨਾਲ ਉਹਨੂੰ ਨਹੀਂ ਜੋੜਨ ਦੀ ਆਪਣੇ ਨਾਲ ਲੋੜ ਕਿਸੇ ਨੂੰ ਉਹਨੂੰ ਕੀ ਲੋੜ ਹੈ ਜੋੜਨ ਦੀ ਆਪਣੇ ਨਾਲ ਸੱਚ ਨਾਲ ਜੋੜ ਦੇਣਾ ਬਸ ਉਹ ਤਾਂ ਬਾਬਰ ਨਾਲ ਜੁੜਿਆ ਹੋਇਆ ਤਾਂ ਹੀ ਲੋਹਾ ਮੈਗਨੇਟ ਬਣਿਆ ਜਾਂ ਉਹ ਜਿਹੜਾ ਮੈਗਨੇਟ ਹੁੰਦਾ ਹੈ ਸੁੱਚ ਔਨ ਕਰਦਾ ਤਾਂ ਮੈਗਨੇਟ ਬਣਦਾ ਸੁੱਚ ਔਫ ਕਰੀ ਤਾਂ ਰਹਿੰਦੇ ਨਹੀਂ ਮੈਗਨੇਟ ਬਸ ਜਿੰਨਾ ਚਿਰ ਸੁੱਚ ਔਨ ਹੈ ਉਨਾ ਚਿਰ ਮੈਗਨੇਟ ਹੈ ਉਹ ਹਰ ਵਿਸਰਤ
ਸਦਾ ਖੁਆਰੀ
ਬਸ ਫਿਰ ਉਹ ਜਿਹਾ ਬਣ ਜਾਂਦਾ ਫਿਰ ਸੁੱਚ ਔਫ ਹੋਈ ਤੇ ਸੁੱਚ ਔਫ ਹੋਈ ਤੇ ਉਹ ਵੀ ਲੋਹਾ ਹੀ ਹੈ ਫਿਰ ਸਾਰੇ ਲੋਹਾ ਨੇ ਇਹਨਾਂ ਦੇ ਸੋਚਾ ਫਿਰਾ ਲੋਹੇ ਹੀ ਨੇ ਸਾਰੇ, ਤਾਂ ਹੀ ਨਹੀਂ ਜੁੜੇ ਹੋਏ ਇੱਕ ਦੂਜੇ ਨਾਲ। ਇੱਕ ਦੂਜੇ ਨਾਲ ਪ੍ਰੇਮ ਤਾਂ ਹੋਵੇ ਜੇ ਨਾਲ ਸੁੱਚ ਲੱਗੀ ਹੋਵੇ। ਗੁਰੂ ਨਾਲ ਤਾਂ ਕੋਈ ਵੀ ਨਹੀਂ ਜੁੜਿਆ, ਬਕਵਾਸ ਕਰਦੇ ਨੇ ਗੁਰੂ ਨਾਲ ਜੁੜੇ ਨੇ, ਗੁਰੂ ਨਾਲ ਜੁੜੇ, ਗੁਰੂ ਨਾਲ ਜੁੜੀ ਦੇ ਤਾਰ ਕੇ ਕਿਹਦੀ ਜੁੜੀ ਹੈ ਤਾਰ, ਗੁਰੂ ਨੂੰ ਦੱਸਣ ਮਾਇਆ ਨਾਲ ਤਾਰਾਂ ਜੁੜੀਆਂ ਹੋਈਆਂ ਨੇ, ਗੁਰੂ ਦੀਆਂ ਗੱਲਾਂ ਕਰਦੇ, ਝੂਠ ਨਾਲ ਜੁੜੇ ਨੇ ਸਾਰੇ। ਜੇ ਸੱਚ ਨਾਲ ਜੁੜੇ ਹੁੰਦੇ ਫਿਰ ਕੀ ਕਰਦੇ, ਅੱਗੇ ਧਨ ਕਾਰਖਾਨ ਆਊਗਾ, ਨਾਮ ਧਨ ਇਕੱਠਾ ਕਰਦੇ, ਫਿਰ ਮਾਇਆ ਹਾਦੂ ਹੀ ਮਾਇਆ ਕਰਦੇ ਇਕੱਠੀ ਕਰਦੇ, ਫਿਰ ਸੰਸਾਰੀ ਮਾਇਆ ਦਾ ਕੀ ਮਤਲਬ ਸੀ, ਕਿਉਂ ਸੋਨਾ ਵਾੜਦੇ ਗੁਰਦੁਆਰੇ, ਕਿਉਂ ਗੋਲਕ ਬਣ ਦਿੰਦੇ ਗੁਰਦੁਆਰੇ, ਕੀ ਲੋੜ ਪਈ ਸੀ। ਸਾਰੀ ਦੁਨੀਆਂ 'ਚ ਪ੍ਰਚਾਰ ਬਿਨਾਂ ਪੈਸੇ 'ਤੇ ਹੋ ਸਕਦਾ ਸੀ, ਔਰ ਹੋਏ ਰਿਹਾ, ਹੋ ਹੀ ਰਿਹਾ। ਇਹਨਾਂ ਨੇ ਪੈਸੇ ਨਾਲ ਕੀ ਕੀਤਾ, ਇਹਨਾਂ ਨੇ ਪੈਸੇ ਨਾਲ ਬੇੜਾ ਸਿੱਕੀ ਖਤਮ ਕਰਤੀ, ਜਿਹਨਾਂ ਪੈਸਾ ਜ਼ਿਆਦਾ ਆਇਆ ਸਿੱਕੀ ਖਤਮ ਹੋ ਗਈ, ਇਹਨਾਂ ਤਾਂ ਖਤਮ ਕਰਤੀ ਸਿੱਕੀ ਪੈਸੇ ਨਾਲ। ਮਾਇਆ ਨਾਲ ਮਾਇਆ ਦੇ ਪ੍ਰਭਾਵ 'ਚ ਸਿੱਕੀ ਨਹੀਂ ਰਹਿੰਦੀ ਹੁੰਦੀ, ਖਤਮ ਹੋ ਜਾਂਦੀ ਹੁੰਦੀ ਹੈ। ਜਿੰਨੀ ਮਾਇਆ ਵੱਧ ਜਾਂਦੀ ਹੈ ਉਹਨਾਂ ਕਲੇਸ਼ ਵੱਧ ਜਾਂਦਾ ਉੱਥੇ।
ਤੀਆ ਮੋਹਨ ਹੈ ਛਬ ਸੋਹਣ ਹੈ,
ਤੀਆ ਮੋਹਨ ਹੈ,
ਤੀਆ ਮੋਹਨ ਹੈ,
ਤੀਆ ਹੁੰਦਾ ਜਿੰਨੀਆਂ ਮੱਤਾਂ ਨੇ ਦੁਨੀਆਂ ਦੀਆਂ, ਸਾਰੀਆਂ ਨੂੰ ਉਹ ਲੈਂਦਾ, ਸਾਰੀਆਂ ਐਕਸੈਪਟ ਸੱਚ ਨੂੰ ਕਰ ਲੈਂਦੀਆਂ ਨੇ। ਜਿੰਨੀਆਂ ਸੰਸਾਰ ਦੀਆਂ ਮੱਤਾਂ ਨੇ ਤੀਆ ਤ੍ਰਿਆ ਨੂੰ ਕਹਿੰਦੇ ਨੇ ਨਾ,
ਇਹ ਅਰਥ ਕਰਦਾ ਜੋ ਇਸਤਰੀਆਂ ਨੂੰ ਮੋਹਣ ਵਾਲਾ ਹੈ, ਸੋਹਣੀ ਛੱਬੀ ਵਾਲਾ,
ਫਿਰ ਉਹਨੇ ਤਾਂ ਬਾਹਰ ਲਈ ਕਰਨੇ ਨੇ, ਕਿਵੇਂ ਕਹਿ ਦੂ ਇਹਨੇ ਮਰਨਾ ਕਰਕੇ, ਇਹਦੀ ਮੱਤ ਕਿੱਥੇ ਜਾਊ ਫਿਰ।
ਤੀਆ ਮੋਹਣ ਸਾਰੀਆਂ ਮੱਤਾਂ ਨੂੰ ਮੋਹਣ,
ਇਹ ਆਪ ਕਿੱਥੇ ਜਾਊ, ਇਹਦੀ ਤਾਂ ਮੱਤੇ ਮਰ ਗਈ। ਫਿਰ ਜਿੰਨੀਆਂ ਦੁਨੀਆਂ ਦੀਆਂ ਮੱਤਾਂ ਨੇ ਉਹ ਪਿੱਛੇ ਆਈ ਤਾਂ ਹੈ ਸਾਰੀ, ਦੱਤਾਤਰੇ ਨੇ ਸਾਰੀ ਤੁਰ ਪਏ, ਸਾਰੀਆਂ ਮੱਤਾਂ ਸੀ ਸਾਰੇ ਇਕੱਠੇ ਨੇ ਪਾਰਸਨਾਥ ਨਾਲ ਸਾਰੀ ਬਹਿ ਗਏ ਆ ਕੇ, ਤੀਆ ਮੋਹਣੇ ਸੀ ਔਰ ਕੀ ਸੀ। ਇਹ ਤਾਂ ਜਾਣ ਬੁੱਝ ਕੇ ਕਰਦਾ ਹੈ, ਇਹਨਾਂ ਦਾ ਰਹਿੰਦਾ ਹੀ ਕੱਖ ਨਹੀਂ। ਸੰਤ ਸਮੂਹ ਅਨੇਕ ਮਤੀ ਕੇ ਨਾ ਸਾਰੇ ਆ ਜਾਂਦੇ ਨੇ ਉੱਥੇ ਬਹਿ ਜਾਂਦੇ। ਸ੍ਰੀ ਚੰਦ ਦਾ ਤਾਂ ਅੱਡ ਸੀ ਪੰਥ, ਸ੍ਰੀ ਚੰਦ ਦਸਮ ਪਾਤਸ਼ਾਹ ਤੇ ਪਹਿਲਾਂ ਕਿਸੇ ਗੁਰੂ ਨਾਲ ਨਹੀਂ ਹੋਇਆ, ਦਸਮ ਪਾਤਸ਼ਾਹ ਨਾਲ ਕਦੇ ਆ ਗਏ ਸਾਰੇ, ਫਿਰ ਕਦੇ ਆ ਗਏ। ਆ ਲਿਖਤਾ ਸੀ, ਆ ਲਿਖਤਾ ਸਭ ਕੁਛ, ਪੜਦਾ ਨੰਗਾ ਕਰਤਾ ਨੰਗਾ, ਹੁਣ ਖਤਮ, ਹੁਣ ਆ ਜਾਓ ਇੱਥੇ ਸ਼ਰਨ, ਪਹਿਲਾਂ ਕਿਹੜੇ ਗੁਰੂ ਨੇ ਦਿਖਾਓ ਕਿੱਥੇ, ਇੱਥੇ ਆ ਗਏ। ਜਾਂ ਲਿਖਣ ਲੱਗ ਗਏ ਦੂਜੇ ਪਾਸੇ ਨੂੰ ਚੱਕ ਲਈ ਨਾ ਕਲਮ,
ਦੱਤਾਤਰੇ ਵੀ ਲਿਖਤਾ ਪਿੱਛੇ ਪੂਰਾ ਬੈਕਗ੍ਰਾਉਂਡ ਲਿਖਤੀ ਉਹਨਾਂ ਦੀ,
ਜਾਂ ਜਟਾਂ ਵਾਲਿਆਂ ਦਾ ਸਾਰਾ ਪੜਦਾ ਚੱਕਣ ਲੱਗੇ ਆਪੇ ਆ ਗਏ। ਉਹਨੇ ਕਿਹਾ ਹੋਰ ਸਾਡੇ ਦੇ ਨਾ ਫੇਰ ਦੇਵੇ ਕਲਮ, ਕਲਮ ਦੀ ਧਾਰ ਤਾਂ ਤਲਵਾਰ ਨੂੰ ਵੀ ਖਤਰਨਾਕ ਹੈ।
ਤੀਆ ਮੋਹਣ ਹੈ ਛਬੀ ਸੋਹਣ ਹੈ,
ਤੀਆ ਮੋਹਣ ਹੈ, ਸਾਰੀਆਂ ਮੱਤਾਂ ਨੂੰ ਮੋਹ ਲੈਂਦਾ, ਕਿਉਂਕਿ ਤੇਰੀ ਆਪਣੀ ਛਬੀ ਸੋਹਣੀ ਲੱਗਦੀ ਹੈ ਸਾਰਿਆਂ ਨੂੰ, ਤੇਰੀ ਆਪਣੀ ਜਿਹੜੀ ਛਬੀ ਹੈ ਪਬਲਿਕ ਦੇ ਵਿੱਚ ਤੇਰੀ ਛਬੀ ਹੈ ਜਿਹੜੀ ਬਣਦੀ, ਇਮਾਨਦਾਰੀ ਦੀ ਛਬੀ ਬਣਦੀ ਹੁੰਦੀ ਹੈ, ਇਮਾਨ ਦੀ ਛਬੀ ਬਣਦੀ ਹੈ, ਸੱਚ ਦੀ ਛਬੀ ਇਮਾਨ ਚੋਂ ਪ੍ਰਗਟ ਹੁੰਦੀ ਹੈ। ਸੱਚ ਦੀ ਛਬੀ, ਸੱਚ ਦੀ ਛਬੀ ਕੀ ਹੋਵੇ, ਇਮਾਨ, ਇਮਾਨ ਹੀ ਛਬੀ ਹੈ ਸੱਚ ਦੀ। ਇਮਾਨ ਪਰਖਿਆ ਜਾਊਗਾ, ਸੱਚ ਕਿਵੇਂ ਪਰਖਿਆ ਜਾਊ, ਸੱਚ ਨਹੀਂ ਪਰਖ ਹੁੰਦਾ ਕਦੇ ਵੀ ਇਮਾਨ ਤੋਂ ਬਿਨਾਂ,
ਇਮਾਨਦਾਰੀ
ਇਮਾਨ ਤੋਂ ਅੱਗੇ ਸੱਚ ਪਰਖਿਆ ਜਾਊ। ਤਾਂ ਹੀ ਉਹਨਾਂ ਨੇ ਮੁਸਲਮਾਨ ਕਿਹਾ, ਇਮਾਨ, ਮੁਸਲਮਾਨ ਕੌਣ ਹੈ, ਜਿਹਦਾ ਇਮਾਨ ਕਾਇਮ ਹੈ, ਜਿਹਦਾ ਇਮਾਨ ਕਾਇਮ ਹੈ ਉਹ ਮੁਸਲਮਾਨ ਹੈ। ਇਸੇ ਕਰਕੇ ਉਹਨੂੰ ਕਾਣਾ ਮੰਨਿਆ, ਐਵੇਂ ਨਹੀਂ ਮੰਨ ਲਿਆ ਕਾਣਾ, ਇਮਾਨ ਤਾਂ ਕਾਇਮ ਹੈ ਨਾ, ਇਮਾਨ ਸੁਭਾਅ ਦੇ ਵਿੱਚ ਹੈ, ਇਮਾਨ ਸੁਭਾਅ ਦੇ ਵਿੱਚ, ਸੁਭਾਅ ਇਮਾਨ ਵਾਲਾ। ਔਰ ਦੂਜੇ ਪਾਸੇ ਕੌਣ, ਬੇਈਮਾਨ, ਦੂਜੇ ਪਾਸੇ ਕੌਣ, ਬੇਈਮਾਨ
ਮੁਸਲਮਾਨ ਤੋਂ ਉਲਟ। ਮਨ ਭਾਵਨ ਹੈ ਘਨ ਸਾਵਨ ਹੈ,
ਮਨ ਭਾਵਨ ਹੈ ਸਾਰੇ ਮਨ ਨੂੰ ਚੰਗਾ ਲੱਗਣ ਵਾਲਿਆਂ ਤੋਂ। ਇਹ ਕੋਈ ਵੀ ਨਹੀਂ ਕਹਿੰਦਾ ਵੀ ਇਹ ਗੱਲ ਗਲਤ ਹੈ, ਗਲਤ ਨੂੰ ਠੀਕ ਨੂੰ ਕੋਈ ਵੀ ਨਹੀਂ ਕਹਿੰਦਾ ਹੁੰਦਾ, ਉਹ ਕਹਿੰਦਾ ਗੱਲ ਤਾਂ ਠੀਕ ਹੈ ਪਰ ਮੰਨਣੀ ਔਖੀ ਹੈ। ਐਂ ਜ਼ਰੂਰ ਕਹਿ ਦਿੰਦਾ ਗੱਲ ਤਾਂ ਠੀਕ ਹੈ ਪਰ ਬੜੀ ਔਖੀ ਹੈ ਮੰਨਣੀ। ਮਨ ਭਾਵਨ ਹੈ, ਸੱਚ ਤਾਂ ਕੋਈ ਭੱਜਦਾ ਨਹੀਂ ਹੈ, ਸੱਚ ਨੂੰ ਕਿਸੇ ਨੇ ਇੱਥੇ ਬੁਰਾ ਨਹੀਂ ਕਿਹਾ। ਸੱਚ ਨੂੰ ਮੰਨੇ ਕੋਈ ਔਖਾ ਹੋ ਕੇ, ਔਖਾ ਹੋਏ ਬਿਨਾਂ ਮਨ ਨਹੀਂ ਹੁੰਦਾ। ਅਤੇ ਔਖਾ ਇੰਨਾ ਔਖਾ ਹਰੇਕ ਹੋਣਾ ਨਹੀਂ ਚਾਹੁੰਦਾ ਕੋਈ, ਜਿੰਨਾ ਕੁ ਮਨ ਹੁੰਦਾ ਸੱਚ ਉੰਨਾ ਕੁ ਮਨ ਰਹਿੰਦਾ, ਥੋੜ੍ਹਾ ਬਹੁਤਾ ਛੱਡ ਦਿੰਦਾ। ਜਿੰਨਾ ਜ਼ਿਆਦਾ ਮੰਨ ਲੈਂਦਾ ਉਨਾ ਇਮਾਨ ਜ਼ਿਆਦਾ ਹੋ ਜਾਂਦਾ।
ਕਹਾਣ ਸਾਵਨ
ਕਰਕੇ ਜੇ ਮੰਨਦੇ ਤਾਂ ਸੱਚ ਨੂੰ, ਜੇ ਮਨ ਭਾਵਨ ਹੈ ਮੈਨੂੰ ਚੰਗਾ ਲੱਗਦਾ ਹੈ, ਮਨ ਭਾਵਨ ਹੈ
ਕਹਾਣ ਸਾਵਨ ਹੈ,
ਕਹਾਣ ਸਾਵਨ ਹੈ ਜਿਵੇਂ ਸਾਵਣ ਦਾ ਮਹੀਨੇ ਜਿਹੜਾ ਹੁੰਦਾ ਬੱਦਲ ਚੜ੍ਹ ਕੇ ਉਹ ਸੋਹਣਾ ਲੱਗਦਾ, ਸਾਵਣ ਦਾ ਸੋਹਣਾ ਲੱਗਦਾ, ਸਿਆਲ ਦਾ ਨਹੀਂ ਸੋਹਣਾ ਲੱਗਦਾ। ਕਹਿੰਦੇ ਸਿਆਲ ਠੰਡ ਹੁੰਦੀ ਹੈ
ਨਾ, ਕਹਾਣ ਸਾਵਣ ਹੈ
ਸਾਵਣ ਦਾ ਮਹੀਨੇ ਤਾਂ ਚਾਹੇ ਰੋਜ਼ੇ ਪਈ ਜਾਵੇ ਵੀ ਚਾਹੇ ਦਿਨ 'ਚ ਕਈ ਵਾਰ ਪੈ ਜਾਵੇ, ਗਰਮੀ ਹੁੰਦੀ ਹੈ
ਨਾ,
ਉਹਦਾ ਮਨ ਭਾਵਨਾ ਹੀ ਹੁੰਦਾ, ਵੱਧ ਵੀ ਪੈ ਜਾਏ ਝੜੀ ਵੀ ਲੱਗ ਜਾਏ ਚਾਹੇ, ਪਰ ਸਿਆਲ ਦੇ ਮਹੀਨੇ ਵਾਲਾ ਨਹੀਂ ਹੁੰਦਾ, ਉਹ ਤਾਂ ਔਖਾ ਕਰਦਾ।
ਭਾਵ ਭੂਖਣ ਹੈ, ਪ੍ਰਿਤ ਭੂਖਣ ਹੈ, ਪ੍ਰਿਤ ਭੂਖਣ ਹੈ,
ਭਾਵ
ਭੂਖਣ ਹੈ।
ਭਾਵ ਸਾਗਰ ਦੇ ਵਿੱਚ ਕੀ ਹੈ, ਤੂੰ ਹੀ ਭੂਖਣ ਹੈ ਅਸਲ ਦੇ ਵਿੱਚ, ਅਤੇ ਤੂੰ ਇੱਕ ਗਹਿਣਾ ਹੈ ਸਭ ਤੋਂ ਗਹਿਣੇ ਸੰਸਾਰ ਦੇ, ਮਾਇਆ ਦੇ ਗਹਿਣੇ ਨਹੀਂ ਹੈ ਇਹ, ਉਹ ਮਾਇਆ ਦੇ ਗਹਿਣੇ ਤਾਂ ਬਾ ਲੋਕਾਂ ਨੇ ਮੰਨੇ ਹੋਏ ਨੇ, ਇਹ ਭੂਖਣ ਨਹੀਂ ਹੈ ਇਹਨੂੰ ਕਿਹਾ ਹੋਇਆ। ਭਾਵ ਸਾਗਰ 'ਚ ਇੱਕੋ ਹੀ ਭੂਖਣ ਹੈ, ਕੌਣ ਹੈ ਉਹ, ਸੱਚ, ਸੱਚ ਪਹਿਨਣਾ, ਸੱਚ ਪਹਿਨਣਾ ਹੀ ਭੂਖਣ ਪਹਿਨਣਾ। ਹਾਰਾਂ ਨਾਲ ਹੀਰਿਆਂ ਨਾਲੇ ਉੱਪਰ ਲਾਲ ਜੜਾਊ, ਸਾਰੇ ਲਾਲ ਹੀਰੇ ਹੀ ਜੜ ਲੈਣੇ ਇਕੱਠੇ ਕਰਕੇ ਉਹਦਾ ਹੀ ਚੋਲਾ ਪਾ ਲੈਣਾ, ਜਿਵੇਂ ਕਿਸੇ ਦੀਵਾਰ ਦੇ ਉੱਤੇ ਹੀਰੇ ਹੀਰੇ ਜੜਦੀ ਹੈ, ਕੋਈ ਜਗ੍ਹਾ ਛੱਡੀਏ ਹੀ ਨਾ ਖਾਲੀ, ਇਹ ਭੂਖਣ ਹੈ। ਉਹ 'ਚੋਂ ਕੀ ਆਉਣੀ ਹੈ ਫਿਰ, ਉਹ 'ਚੋਂ ਲਾਈਟੇ ਪੈਣੀਆਂ ਸਾਰੇ ਪਾਸਿਆਂ 'ਤੇ, ਜੋਤ ਵਿੱਚੋਂ ਨਿਕਲਦੀ ਹੈ ਨਾ ਇਹਨਾਂ ਦੇ ਪੱਥਰਾਂ ਦੇ। ਜੋਤ ਸਰੂਪ ਭਾਵ ਭੂਖਣ ਹੈ,
ਪ੍ਰਿਤ ਭੂਖਣ ਹੈ,
ਪ੍ਰਿਤ ਜਿਹੜੇ ਤੇਰੇ ਸੇਵਕ ਨੇ
ਭੂਖਣ ਹੈ,
ਤੇਰੇ ਪਿਆਰੇ ਨੇ ਉਹਨਾਂ ਦੀ ਤੂੰ ਪੋਸ਼ਣ ਕਰਦਾ, ਉਹਨਾਂ ਦੀ ਭੁੱਖ ਦੂਰ ਕਰਦਾ, ਪੋਸ਼ਣ ਕਰਨਾ ਖਿਲਾਉਣਾ, ਜਿੰਨੀ ਉਹਨਾਂ ਨੂੰ ਗਿਆਨ ਦੀ ਕਮੀ ਹੈ ਨਾ, ਕਮੀ ਗਿਆਨ ਦੀ ਭੁੱਖ ਹੈ, ਅਸਲ 'ਚ ਮਨ ਨੂੰ ਭੁੱਖ ਗਿਆਨ ਦੀ ਉਹ ਹੈ, ਇਹਨੂੰ ਪਤਾ ਨਹੀਂ ਮੈਨੂੰ ਭੁੱਖ ਕਾਹਦੀ ਹੈ, ਭੁੱਖ ਕਾਹਦੀ ਹੈ, ਕਿਵੇਂ ਦੂਰ ਹੋਊ, ਇਹ ਗੱਲ ਵਿਸਰੀ ਹੋਈ ਹੈ। ਸਰੀਰ ਦੀ ਲੋੜ ਹੈ, ਮਨ ਦੀ ਭੁੱਖ ਹੈ, ਮਨ ਦੀ ਭੁੱਖ ਹੋਣੀ ਹੈ ਗਿਆਨ ਨਾਲ ਪੂਰੀ, ਆਤਮ ਗਿਆਨ ਨਾਲ ਪੂਰੀ, ਸੰਸਾਰੀ ਗਿਆਨ ਨਾਲ ਨਹੀਂ ਪੂਰੀ ਹੁੰਦੀ ਹੁੰਦੀ, ਮਾਇਆ ਦੇ ਗਿਆਨ ਨਾਲ ਨਹੀਂ ਪੂਰੀ ਹੁੰਦੀ ਹੁੰਦੀ, ਆਤਮ ਗਿਆਨ ਨਾਲ, ਮਨ ਦੇ ਆਪਣੇ ਗਿਆਨ ਨਾਲ ਮਨ ਦੀ ਭੁੱਖ ਪੂਰੀ ਹੋਣੀ ਹੈ, ਸੰਤੋਖ ਆ ਜਾਣਾ, ਅਤੇ ਸਰੀਰ ਦੀ ਲੋੜ ਬਣੀ ਰਹਿਣੀ ਹੈ, ਜਿੰਨਾ ਚਿਰ ਸਰੀਰ ਹੈਗਾ ਤਾਂ ਲੋੜ ਦੀ ਬਹੁਤਾ ਖਤਰੇ ਵਾਲੀ ਗੱਲ ਨਹੀਂ ਹੁੰਦੀ, ਲੋੜ ਪੂਰੀ ਹੋ ਜਾਂਦੀ ਹੈ, ਲੋੜ ਖਤਰਨਾਕ ਨਹੀਂ ਹੁੰਦੀ। ਜੇ ਮਾਇਆ ਦੀ ਲੋੜ ਨੂੰ ਭੁੱਖ ਬਣਾ ਲਈਏ ਫਿਰ ਗੱਲ ਉੜਝ ਜਾਂਦੀ ਹੈ, ਉੜਝਿਆ ਹੋਇਆ ਕੀ ਹੈ, ਮਾਇਆ ਦੀ ਲੋੜ ਨੂੰ ਵੀ ਭੁੱਖ ਬਣਾ ਲਿਆ, ਮਾਇਆ ਦੀ ਲੋੜ ਵੀ ਹੈ, ਮਾਇਆ ਦੀ ਲੋੜ ਹੀ ਭੁੱਖ, ਭੁੱਖ ਸੀ ਅੰਦਰ ਇਹ ਸਰੀਰ ਦੀ, ਭੁੱਖ ਦਾ ਸੰਬੰਧ ਹੁੰਦਾ ਮਨ ਨਾਲ, ਲੋੜ ਦਾ ਸੰਬੰਧ ਹੁੰਦਾ ਸਰੀਰ ਨਾਲ, ਸਰੀਰ ਦੀਆਂ ਲੋੜਾਂ ਨੇ ਮਨ ਦੀ ਭੁੱਖ, ਮਨ ਦੀ ਭੁੱਖ ਕਿਵੇਂ ਹੋਊ, ਪਰੇ ਦੂਰ ਬਿਨਾਂ ਸੰਤੋਖ ਨਹੀਂ ਕੋਈ, ਇਹ ਤਾਂ ਸੰਤੋਖ ਨਾਲ ਪੂਰੀ ਹੋਊ, ਸੰਤੋਖਾ ਤੋਂ ਮਾਇਆ ਤੋਂ। ਮਾਇਆ ਨਾ ਇਹ ਮਾਇਆ ਦੀ ਭੁੱਖ ਨਾ ਰੱਖੋ, ਇਹਦੇ ਅੰਦਰ ਮਾਇਆ ਦੀ ਲੋੜ ਇਹ ਰੱਖੋ। ਪਾਣੀ ਅਸੀਂ ਕਿੰਨਾ ਲੈ ਕੇ ਆਉਂਦੇ ਸੀ ਖੂਹ ਤੋਂ ਕੱਢ ਕੇ, ਜਿੰਨੀ ਲੋੜ ਹੁੰਦੀ ਸੀ। ਜਦ ਖੂਹ ਨਲਕੇ ਨੇ, ਨਲਕਾ ਵੀ ਅਸੀਂ ਲੋੜ ਅਨੁਸਾਰ ਹੀ ਗੇੜਦੇ ਹਾਂ। ਜਿਹੜੀ ਲੋੜ ਹੁੰਦੀ ਹੈ ਉਨੀ ਲੈਂਦੇ ਹਾਂ। ਧਰਤੀ ਦਾ ਪਾਣੀ ਬਥੇਰਾ ਪਿਆ, ਧਰਤੀ ਦਾ ਪਾਣੀ ਹੈਗਾ, ਲੋੜ ਅਨੁਸਾਰ ਕੱਢ ਲੈਂਦੇ। ਇਹ ਲੋੜ ਅਨੁਸਾਰ ਮਾਇਆ ਬਥੇਰੀ ਹੈ। ਲੋੜ ਅਨੁਸਾਰ ਜੇ ਲੋੜ ਰੱਖੀਏ ਉਹ ਸਾਨੂੰ ਸਬਰ ਵੀ ਹੈ। ਧਰਤੀ 'ਚ ਪਾਣੀ ਪਿਆ ਪਿਆ, ਇਹ ਤਾਂ ਨਹੀਂ ਕੋਈ ਕਹਿੰਦਾ ਵੀ ਮੈਂ ਸਾਰਾ ਖਿੱਚਣਾ ਦੁਨੀਆ ਦਾ ਪਾਣੀ, ਕਹਿੰਦਾ ਕਦੇ ਨਹੀਂ ਕਹਿੰਦਾ। ਹਵਾ ਨੂੰ ਨਹੀਂ ਕਹਿੰਦਾ ਕੋਈ, ਵਾਧੂ ਪਈ ਹੈ ਜਿੰਨਾ ਸਾਹ ਆਉਂਦਾ ਲਈ ਜਾਂਦੇ, ਕਦੇ ਚਿੰਤਾ ਨਹੀਂ ਕੀਤੀ ਵੀ ਇਕੱਠੀ ਕਰਕੇ ਹਵਾ ਰੱਖ ਲਈ ਕਦੇ ਮੁੱਕ ਨਾ ਜਾਵੇ, ਇਹ ਵੀ ਨਹੀਂ ਕਰਦੇ। ਅਤੇ ਇਹ ਤੋਂ ਗਾਹਾਂ ਫਿਰ ਜਾਂ ਚੱਲ ਪਏ ਫਿਰ ਕਰਨਾ, ਇਹ ਤੋਂ ਬਣੀਆਂ ਹੋਈਆਂ ਚੀਜ਼ਾਂ ਨੇ, ਪਾਣੀ ਤੋਂ ਪੈਦਾ ਹੋਈਆਂ ਨੇ, ਹਵਾ ਤੋਂ ਪੈਦਾ ਹੋਈਆਂ ਨੇ, ਉਹਨਾਂ ਦੀ ਕਰਨਾ। ਹਾਲਾਂਕਿ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਜ਼ਰੂਰੀ ਨੇ, ਪਾਣੀ ਔਰ ਹਵਾ, ਸਰੀਰ ਵਾਸਤੇ। ਇਹ ਦੋਹਾਂ 'ਚੋਂ ਇੱਕ ਨਾ ਹੋਵੇ ਸਰੀਰ ਗਿਆ,
ਬਾਕੀ ਸਾਰਾ ਕੁਛ ਹੋ ਜਾਏ,
ਬਾਕੀ ਸਾਰਾ ਕੁਛ ਹੋਵੇ। ਉਹਨਾਂ ਦੀ ਨਹੀਂ ਕਰਦੇ ਤੁਸੀਂ, ਉਹ ਦੂਜੀ ਦੀ ਕਾਹਦੇ ਕਰਦੇ। ਜੇ ਇਹ ਵਾਧੂ ਦਿੱਤੀਆਂ ਨੇ ਉਹ ਵੀ ਵਾਧੂ ਹੋਏ ਨੇ, ਘੱਟ ਉਹ ਨਹੀਂ ਹੋਣ। ਇਹਨਾਂ ਦੀ ਜੇ ਚਿੰਤਾ ਨਹੀਂ ਤੇ ਉਹਨਾਂ ਦੀ ਕਾਹਦੀ ਚਿੰਤਾ।
ਸਸੀ ਆਨਣ ਹੈ ਸੰਭਾਲਣ ਹੈ,
ਸਖੀ ਆਨਣ,
ਸਸੀ ਸਸੀ ਆਨਣ,
ਸਸੀ ਆਨਣ, ਸਸੀ ਜਿਹੜਾ ਚੰਦਰਮਾ, ਚੰਦਰਮੇ ਦੀ ਰੋਸ਼ਨੀ ਤੇਰੇ ਚੋਂ ਨਿਕਲਦੀ ਹੈ, ਉਹਦੀ ਰੋਸ਼ਨੀ ਤੂੰ ਹੀ ਹੈ। ਉਹ ਮਨ ਤਾਂ ਜੋਤ ਰੂਪ ਹੈ, ਮਨ ਸਸੀ ਹੈ, ਉਹ ਤੂੰ ਹੀ ਹੈ ਮਨ ਦੀ ਮਨ ਨੂੰ, ਮਨ ਨਹੀਂ ਹੈਗਾ ਕੁਛ ਵੀ, ਮਨ ਤਾਂ ਇੱਕ ਰੋਸ਼ਨੀ ਦਾ ਨਾਮ ਹੈ। ਚੰਦਰਮੇ ਦੀ ਰੋਸ਼ਨੀ ਕਿੱਥੋਂ ਆਉਂਦੀ ਹੈ? ਸੂਰਜ ਤੋਂ ਆਉਂਦੀ ਹੈ। ਜਿਵੇਂ ਸਮ ਭਾਨਣ, ਜਿਵੇਂ ਸੂਰਜ ਚੰਦਰਮੇ ਦੀ ਰੋਸ਼ਨੀ ਦਿੰਦਾ ਨਾ ਚੰਦਰਮੇ ਨੂੰ, ਸੂਰਜ ਨਾ ਹੋਵੇ ਚੰਦਰਮੇ ਦੀ ਰੋਸ਼ਨੀ ਨਹੀਂ ਹੁੰਦੀ, ਚੰਦ ਰੋਸ਼ਨੀ। ਜੇ ਵਿਚਾਲੇ ਧਰਤੀ ਆ ਜਾਂਦੀ ਚੰਦਰਮਾ ਕਾਲਾ ਕਾਲਾ ਦਿਖਦਾ, ਗ੍ਰਹਿਣ ਲੱਗ ਜਾਂਦਾ। ਸੂਰਜ ਤੋਂ ਮੇਰੀ ਰੋਸ਼ਨੀ, ਉਹਨੂੰ ਸੂਰਜ ਚੰਦਰਮਾ 'ਤੇ ਪੈਂਦਾ, ਚੰਦਰਮਾ ਰਿਫਲੈਕਸ਼ਨ ਕਰਕੇ ਲਾਈਟ ਤਾਂ ਸਾਨੂੰ ਦਿੰਦਾ। ਐਵੇਂ ਤੇਰੀ ਰੋਸ਼ਨੀ ਜਿਹੜੀ ਆਕਾਸ਼ 'ਚ ਪੈਂਦੀ ਹੈ, ਉਹਦਾ ਨਾਮ ਜੀਵ ਹੈ। ਜਦ ਤੂੰ ਰੋਸ਼ਨੀ ਬਾਹਰ ਕੱਢਦਾ ਆਪਣੀ, ਜਿਵੇਂ ਹੀਰੇ ਦੁਆਰਾ ਲਾਲਾਂ 'ਚ ਰੋਸ਼ਨੀ, ਜਿਵੇਂ ਆਪਾਂ ਲਾਈਟ ਔਨ ਕਰਦੇ ਹਾਂ ਬਲਬ 'ਚੋਂ ਲਾਈਟ ਨਿਕਲਦੀ ਹੈ, ਜਿੰਨਾ ਜਦ ਹੁਕਮ ਹੁੰਦਾ ਤਾਂ ਤੂੰ ਤੇਰੀ ਸੁੱਚ ਔਨ ਹੋ ਜਾਂਦੀ। ਜਿੰਨਾ ਚਿਰ ਵਾਸਤੇ ਸੁੱਚ ਤੈਨੂੰ ਟਾਈਮ ਮਿਲਿਆ ਉਨਾ ਚਿਰ ਸੁੱਚ ਔਨ ਰਹਿਣੀ ਹੈ, ਉਨਾ ਚਿਰ ਤੂੰ ਲਾਈਟ ਬਾਹਰ ਕੱਢ ਸਕਦਾ। ਜਿੰਨਾ ਚਿਰ ਲਾਈਟ ਬਾਹਰ ਕੱਢ ਸਕਦਾ, ਤੇਜ ਆਪਣਾ ਬਾਹਰ ਕੱਢ ਸਕਦਾ, ਉਹਨਾਂ ਚਿਰ ਇੱਕ ਸਰੀਰ ਧਾਰਨ ਕਰਕੇ ਜ਼ਿੰਦਗੀ ਦਾ ਜੀਵਨ ਹੈ। ਜਾਂ ਸੁੱਚ ਔਫ ਹੋ ਗਈ ਖਿੰਚ ਤੇਜ, ਜਬ ਤੇਜ ਬਾਹਰ ਕੇ ਚਲਿਆ ਅੰਦਰ, ਉਹ ਕੁਛ ਨਹੀਂ ਹੈਗਾ ਦੂਜਾ, ਐਵੇਂ ਭੁਲੇਖਾ ਮਨ ਹੈ, ਇਹ ਹੈ ਵੋ ਹੈ, ਜੀਵ ਹੈ, ਕੁਛ ਵੀ ਨਹੀਂ। ਇੱਕੋ ਹੀ ਜੀਵ ਹੈ, ਇਹੀ ਸੰਸਾ, ਇਹੀ ਬਗਲਾ ਬਗਲਾ ਬੁਗਲਾ ਕੋਈ ਨਹੀਂ ਹੈ। ਨਿਕਲ ਉਹ ਬਗਲਾ ਦਾ ਚੰਦਰਮੇ ਨੂੰ ਕਹਿ ਦਿੰਦੇ ਨੇ, ਚੰਦਰਮੇ ਦੇ ਵਿੱਚੋਂ ਦਾਗ ਜਾ ਨਹੀਂ ਦਿੰਦਾ, ਚੰਦਰਮੇ ਦਾਗ ਨਹੀਂ ਹੁੰਦਾ, ਤਾਂ ਕਰਕੇ ਇਹਨੂੰ ਬਗਲਾ ਕਹਿਣਾ। ਬਗਲੇ ਦੇ ਵੀ ਖੰਭ ਥੋੜ੍ਹੇ ਜਿਹੇ ਕਾਲੇ ਹੁੰਦੇ ਨੇ, ਪੂਰੇ ਚਿੱਟੇ ਨਹੀਂ ਹੁੰਦੇ। ਬਗਲਾ ਬੁਗਲਾ ਹੈ ਹੀ ਨਹੀਂ ਕੋਈ, ਕਿੱਥੇ ਹੈ ਬਗਲਾ, ਕਿੱਥੇ ਹੈ ਹੰਸ, ਇੱਕ ਹੀ ਹੈ ਬਸ। ਜਦੋਂ ਫਰੀਦ ਕਹਿੰਦਾ ਦਰਿਆਵੇ ਕਰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਾਂ ਤੇ ਹੰਝ ਨੂੰ, ਫਿਰ ਬਗਲਾ ਕਿੱਥੇ ਗਿਆ? ਅਚੇਤੇ ਬਾਜ ਪਏ, ਬਗਲਾ ਕਿੱਥੇ ਗਿਆ? ਫਿਰ ਉਹਨੂੰ ਬਾਜ ਹਾਕ ਪਈ ਵੀ ਬੰਦ ਕਰਦੇ ਹੁਣ, ਸਵਿੱਚ ਔਫ ਕਰ ਲੈ, ਸਵਿੱਚ ਔਫ ਕਰਦੀ ਉਹਨੇ, ਆਵਾਜ਼ ਪਈ ਵੀ ਟਾਈਮ ਹੋ ਗਿਆ ਸਵਿੱਚ ਔਫ ਕਰ। ਫਿਰ ਹੰਝੇ ਸੀ, ਹੰਝ ਨੂੰ ਪੈਣੀ ਸੀ ਆਵਾਜ਼, ਹੋਰ ਕਿਹਨੂੰ ਪੈਣੀ ਸੀ? ਉਹ ਹੰਝ ਨੂੰ ਹੀ ਸੋਚਾ, ਹੰਝ 'ਚੋਂ ਹੀ ਜਾ ਰਹੀ ਸੀ ਲਾਈਟ ਬਾਹਰ, ਤਾਂ ਉਹ ਬਗਲਾ ਬਣਿਆ ਹੋਇਆ ਜਿਹੜੀ ਲਾਈਟ ਸੀ ਬਾਹਰ ਦੀ। ਇਹਨੇ ਸੋਚਿਆ ਉਹ ਕਰਦੀ ਬਗਲਾ ਹੈ ਹੀ ਨਹੀਂ ਸੀ, ਬਗਲਾ ਤਾਂ ਥਾ ਹੀ ਨਹੀਂ ਕੁਛ, ਬਗਲੇ ਨੂੰ ਤਾਂ ਪਏ ਨਹੀਂ ਫਿਰ ਕੁਛ, ਕੇਲ ਬਗਲਾ ਕਰਦਾ ਹੈ, ਇਹ ਜੀ ਗੱਲ ਹੈ। ਰੱਬ ਕੋ ਬਾਜ ਕਿਹੜੇ ਰੱਖੇ ਨੇ, ਰੱਬ ਗਾਂ ਜਗਾਰੀ ਹੈ, ਉਹ ਬਾਜ ਤਾਂ ਆਵਾਜ਼ ਆ, ਹਾਕ ਪਈ ਹੈ, ਵਾਜਪਾਈ ਤੇ ਰੱਬ ਦੇ ਕੇਲਾਂ
ਵਿਸਰੀਆਂ,
ਹਕਾਰਾ ਬੇਹਾਕ ਪਈ ਹੈ ਚੱਲਣ ਵਾਲਾ, ਵੀ ਆ ਜਾ ਭਾਈ ਥੋੜੀ ਤਪੜੀ ਲਪੇਟ ਲਿਆ, ਆ ਜਾ ਦੇਖੀਏ ਤੂੰ ਕੀ ਲੈਣਾ ਕਮਾ ਕੇ, ਬੜਾ ਚਿਰ ਹੋ ਗਿਆ ਪਰਦੇਸ ਗਏ ਨੂੰ।
ਹਰੀ ਘਾਵਨ ਹੈ ਸੁਖ ਦਾਵਨ ਹੈ,
ਹਰੀ ਘਾਵਨ ਹੈ ਸੁਖ ਦਾਵਨ ਹੈ, ਹਰੀ ਜਿਹੜੇ ਔਗਣ ਨੇ। ਦੇਖੋ ਸਾਡੇ ਵਾਸਤੇ ਜੇ ਤਾਂ ਅਸੀਂ ਆਪਣੇ ਇੱਕ ਸਿੰਗੂਲਰ ਲੈਵਲ 'ਤੇ ਗੁਰਮੁਖ ਇਕੱਲੇ ਦੀ ਗੱਲ ਕਰਾਂਗੇ ਹਰੀ, ਫਿਰ ਤਾਂ ਉਹਦੇ ਔਗਣ ਉਹਦੇ ਦੁਸ਼ਮਣ ਨੇ, ਬਾਹਰ ਤਾਂ ਉਹਦਾ ਕੋਈ ਬੈਰੀ ਬਨ ਹੈ। ਜੇ ਤਾਂ ਗੁਰਮੁਖ ਦੀ ਗੱਲ ਕਰੀਏ ਹਰੀ ਦੀ, ਫਿਰ ਤਾਂ ਉਹਦੇ ਖੁਦ ਦੇ ਔਗਣ ਉਹਦੇ ਦੁਸ਼ਮਣ ਨੇ, ਹੋਰ ਉਹਦਾ ਕੋਈ ਨਾ ਦੁਸ਼ਮਣ ਹੈ ਨਾ ਉਹਦਾ ਕੋਈ ਮਿੱਤਰ। ਜੇ ਸੱਚਖੰਡ ਦੀ ਗੱਲ ਕਰੀਏ, ਕਿਉਂਕਿ ਬੋਲੇ ਉਹਨੇ ਬੁਲਾਇਆ ਇਹਨੂੰ, ਹੈ ਇੱਕ ਬੁਲਾਉਣ ਵਾਲਾ ਹੈ, ਬੋਲਣ ਵਾਲਾ, ਇੱਕ ਬੁਲਾਉਣ ਵਾਲਾ, ਬੁਲਾਉਣ ਵਾਲੇ ਦੇ ਦੁਸ਼ਮਣ ਕੌਣ ਨੇ, ਬੋਲਣ ਵਾਲੇ ਦੇ ਕੌਣ ਨੇ, ਦੋ ਲੈਵਲ ਅਲੱਗ ਅਲੱਗ ਰਹਿਣਗੇ। ਜਿਹੜੇ ਬੋਲਣ ਵਾਲੇ ਦੇ ਦੁਸ਼ਮਣ ਨੇ ਉਹਦੇ ਉਗਣੇ ਉਗਣ ਨੇ, ਜਿਹੜੇ ਬੁਲਾਉਣ ਵਾਲੇ ਦਾ ਦੁਸ਼ਮਣ ਨੇ ਬੋਲਣ ਵਾਲੇ ਦਾ ਦੁਸ਼ਮਣ ਨਹੀਂ ਹੈਗਾ, ਉਹ ਨਹੀਂ ਹੈਗੇ ਉਹ ਕੌਣ ਨੇ, ਬੁਰੇ ਹੈਗੇ ਨੇ ਉਹਨੂੰ ਬੁਰੇ ਕਹਿ, ਬੁਰੇ ਦਾ ਭਲਾ ਕਰ, ਇਹਦੇ ਵਾਸਤੇ ਬੁਰੇ ਜ਼ਰੂਰ ਨੇ, ਦੁਸ਼ਮਣ ਨਹੀਂ ਹੈਗੇ, ਫਰੀਦਾ ਬੁਰੇ ਦਾ ਭਲਾ ਕਰ, ਉਹ ਬੁਰੇ ਨੇ
ਦੁਸ਼ਮਣ ਨਹੀਂ,
ਦੁਸ਼ਮਣ ਨਹੀਂ। ਫਿਰ ਤਾਂ ਗੱਲ ਉਲਟੀ ਹੋ ਗਈ, ਕਿਤੇ ਕਹਿ ਰਿਹਾ ਬੈਰੀ ਬਗਾਨਾ ਹੈ ਨਹੀਂ, ਕਿਤੇ ਕਹਿੰਦਾ ਬੈਰੀ ਹੈਗੇ ਨੇ, ਫਿਰ ਤਾਂ ਕੰਟਰੋਵਰਸੀ ਹੋ ਜੂ। ਇੱਥੇ ਆ ਕੇ ਵਿਦਵਾਨ ਕਹਿ ਦਿੰਦਾ ਨਾ ਵੀ ਕੰਟਰੋਵਰਸੀ ਹੈ ਬਾਣੀ 'ਚ, ਸਮਝਣ ਦਾ ਫਰਕ ਹੈ, ਬਰੀਕੀ ਦੀ ਗੱਲ ਹੈ। ਹਾਂ ਸੱਚਖੰਡ ਵਾਲੇ ਦੇ ਦੁਸ਼ਮਣ ਹੈਗੇ ਨੇ, ਉਹ ਬੁਲਾਉਂਦੇ ਨੇ ਬੋਲਦਾ, ਉਹਨਾਂ ਦੇ ਦੁਸ਼ਮਣ ਹੋਰ ਨੇ, ਇਹਦੇ ਹੋਰ ਨੇ। ਕੀ ਪੰਜਵੇਂ ਪਾਤਸ਼ਾਹ ਦਾ ਸਕਾ ਭਾਈ ਪ੍ਰਤੀ ਦੁਸ਼ਮਣ ਸੀ, ਉਹਨੂੰ ਤਾਂ ਆਪਣਾ ਹਿੱਸਾ ਵੀ ਛੱਡਤਾ ਉਹਨਾਂ ਨੇ, ਕੀ ਜੀ ਨੇ ਲੱਤ ਮਾਰੀ, ਗੁਰੂ ਅਮਰਦਾਸ ਦੇ ਦੁਸ਼ਮਣ ਸੀ, ਨਹੀਂ ਦੁਸ਼ਮਣ ਨਹੀਂ ਸੀ, ਬੁਰਾ ਸੀ, ਬੁਰਾ ਤਾਂ ਸੀ, ਦੁਸ਼ਮਣ ਨਹੀਂ ਸੀ। ਕੇਸਰੀ ਚੰਦ ਜੀ ਨੇ ਆ ਕੇ ਦਾੜੀ ਪਰਖੀ, ਵਧਾਈ ਹੈ ਕੀਤਾ, ਅਪਮਾਨ ਦੇ ਰੂਪ 'ਚ ਕਿਹਾ, ਜੇ ਕੁਛ ਕਿਹਾ ਭਲਾ, ਜੇ ਉਹ ਸਾਖੀ ਸੱਚ ਹੈ, ਪੰਜਵੇਂ ਪਾਤਸ਼ਾਹ ਨੂੰ ਕਿਹਾ, ਚੌਥੇ ਪਾਤਸ਼ਾਹ ਨੂੰ ਜੋ ਵੀ ਕੁਛ ਕਿਹਾ, ਕੀ ਉਹ ਦੁਸ਼ਮਣ ਸੀ, ਨਹੀਂ ਦੁਸ਼ਮਣ ਹੁੰਦੇ ਤਾਂ ਛੇਵੇਂ ਪਾਤਸ਼ਾਹ ਫੌਜਾਂ ਨੇ ਕਿਹ ਚੜ੍ਹਾਈ ਕਰੀ, ਖਤਮ ਨਾ ਕਰ ਦਿੰਦੇ ਇਹਨਾਂ ਨੂੰ, ਦਸਮ ਪਾਤਸ਼ਾਹ ਦੇ ਫਿਰ ਕੋਲ ਨੇ ਨਾਲ ਨੇ, ਦੁਸ਼ਮਣ ਨਹੀਂ ਸੀ ਇਹਨਾਂ ਦੇ, ਦੁਸ਼ਮਣ ਨਹੀਂ ਕਦੇ ਵੀ ਹੋਏ। ਨੌਵੇਂ ਪਾਤਸ਼ਾਹ ਫਿਰ ਆ ਗਏ ਪੰਡਿਤ ਕਸ਼ਮੀਰ ਵਾਲੇ ਸਿੱਖ ਬਣਦੇ ਆ, ਦੁਸ਼ਮਣ ਸੀ, ਹੁਣ ਉਹ ਤਾਂ ਕਿਉਂ ਜਾਂਦੇ, ਦੁਸ਼ਮਣ ਹੁੰਦੇ ਕਿਉਂ ਜਾਂਦੇ, ਇਹਨਾਂ ਦੇ ਦੁਸ਼ਮਣ ਨਹੀਂ ਹੋ ਸਕਦੇ। ਸੱਚ ਖਾਣ ਵਾਲੇ ਜੋ ਮਰਜ਼ੀ ਕਹਿਣ, ਉਹ ਇੰਡੀਪੈਂਡੈਂਟ ਨੇ ਵੀ ਕਹਿਣ ਦੇ, ਉਹ ਜਿਹਨੂੰ ਮਰਜ਼ੀ, ਦੇਖੋ ਨਾ ਸੱਚਖੰਡ ਤੋਂ ਭਗਤ ਪੈਦਾ ਕੀਤੇ ਜਾ ਰਹੇ ਨੇ, ਉਹ ਭਗਤਾਂ ਦੇ ਜੋ ਕਰ ਰਿਹਾ ਸੱਚਖੰਡ ਉਹਦਾ ਵਿਰੋਧ ਕਰ ਰਹੇ ਨੇ, ਉਹ ਇੱਥੇ ਸੱਚ ਦਾ ਪ੍ਰਚਾਰ ਚੱਲਣ ਨਹੀਂ ਦਿੰਦੇ, ਉਹ ਕਹਿਣ ਦੁਸ਼ਮਣ, ਸਾਨੂੰ ਕੀ ਲੋੜ ਹੈ ਕਹਿਣ ਦੀ, ਦੁਸ਼ਮਣ ਦੋ ਸਟੇਜਾਂ 'ਤੇ ਚੱਲਣਗੇ ਹਰੀ ਹੁਣ, ਇੱਕ ਤਾਂ ਨਹੀਂ ਚੱਲਦੇ। ਉਹ ਦੁਸ਼ਮਣ ਜਿਹਨੂੰ ਮਰਜ਼ੀ ਮੰਨਣ, ਉਹ ਇੰਡੀਪੈਂਡੈਂਟ ਨੇ, ਅਸੀਂ ਦੁਸ਼ਮਣ, ਸਾਨੂੰ ਹੁਕਮ ਨਹੀਂ ਦੁਸ਼ਮਣ ਮੰਨਣ ਦਾ, ਤੁਹਾਨੂੰ ਕਿਹਾ ਬਹੁਤ ਨਾ ਕੋਈ ਵੈਰੀ ਨਾ ਹੈ ਬਗਾਨਾ, ਸਾਨੂੰ ਇਹ ਵੀ ਕਹਿਣਾ ਨਾ ਕੋਈ ਵੈਰੀ ਨਾ ਹੈ ਬਗਾਨਾ, ਸਗਲ ਸੰਘਾ ਹਮਕੋ
ਬਣ।
ਹਾਂ ਬੁਰੇ ਜ਼ਰੂਰ ਕਹਾਤਾ ਸਭ, ਬੁਰੇ ਦਾ ਵੀ ਭਲਾ ਕਰ, ਜਿਹੜਾ ਸੱਚਖੰਡ ਦਾ ਵਿਰੋਧ ਕਰਦਾ, ਜਿਹੜਾ ਜੋ ਸੱਚਖੰਡ ਦਾ ਪ੍ਰੋਗਰਾਮ ਹੈ ਉਹ ਤਾਂ ਇਹਨਾਂ ਨੇ ਵਿਤਕਰਾ ਕਰਦੇ ਨਹੀਂ, ਉਹੀ ਹਵਾ ਦਿੱਤੀ ਹੋਈ ਇਹਨਾਂ ਨੂੰ ਸਾਹ ਲੈਣ ਨੂੰ, ਉਹੀ ਸਗੁਰ ਜਿਹਨਾਂ ਨੂੰ ਦਿੱਤਾ ਹੈ, ਇਹ ਵਿਤਕਰਾ ਕਿਉਂ ਕਰਦੇ ਨੇ, ਇਹ ਵਿਰੋਧ ਕਿਉਂ ਕਰਦੇ ਨੇ, ਸੱਚਖੰਡ ਦੇ ਪ੍ਰੋਗਰਾਮ ਦਾ ਇਹ ਵਿਰੋਧ ਕਿਉਂ ਕਰਦੇ ਨੇ, ਪਰਮੇਸ਼ਰ ਦੇ ਪ੍ਰੋਗਰਾਮ ਦਾ ਵਿਰੋਧ ਕਿਉਂ ਕਰਦੇ ਨੇ, ਨਾਲੇ ਆਪ ਨੂੰ ਚੰਗਾ ਕਹਿੰਦੇ ਨਾਲੇ ਉਹਦਾ ਵਿਰੋਧ ਕਰਦੇ ਨੇ, ਨਾਲੇ ਜਾਲ ਕੇ ਧਰਤੀ ਫੇਰਦੇ ਨੇ, ਨਾਲੇ ਉਹਦਾ ਪ੍ਰਚਾਰ ਕਰਦੇ ਨੇ, ਧਰਮ ਉਹਦੇ ਨਾਂ 'ਤੇ ਬਣਾਏ ਹੋਏ ਨੇ, ਉਹ ਅਸਲ ਧਰਮ ਦੇ ਵਿੱਚ ਧਰਤੀ ਫੇਰੀ ਜਾਂਦੇ ਨੇ, ਕਿਉਂ ਕਰਦੇ ਨੇ ਉਹ, ਇਹਨਾਂ ਨੂੰ ਦੁਸ਼ਮਣ ਸਮਝਦੇ ਨੇ, ਉਹਨਾਂ ਦੀ ਔਲਾਦ ਨਾਲ ਧਰੋ ਕਰਦੇ ਨੇ ਤਾਂ ਸਮਝਦੇ ਹੋਣੇ, ਸਮਝਣ ਜੋ ਮਰਜ਼ੀ ਸਮਝਣ, ਉਹ ਆਪਣੇ ਇੰਡੀਪੈਂਡੈਂਟ ਨੇ ਸਮਝਣ ਨੂੰ, ਅਸੀਂ ਨਹੀਂ ਮੰਨ ਸਕਦੇ, ਅਸੀਂ ਉਹਨਾਂ ਦਾਇਰੇ 'ਚ ਸੋਚ ਸਕਦੇ ਹਾਂ ਜਿੰਨਾ ਸਾਨੂੰ ਹੁਕਮ, ਅਸੀਂ ਦਾਇਰੇ 'ਚ ਰਹਿ ਸਕਦੇ, ਅਸੀਂ ਦਾਇਰੇ ਦੇ ਬਾਹਰ ਨਹੀਂ ਜਾ ਸਕਦੇ, ਅਸੀਂ ਬਾਉਂਡਰੀ 'ਚ ਰਹਾਂਗੇ ਜੋ ਸਾਡੀ ਬਾਉਂਡਰੀ ਹੈ, ਸੀਮਤ ਦਾਇਰੇ 'ਚ ਅਸੀਂ ਗੱਲ ਕਰਾਂਗੇ, ਸਾਡੇ ਅਖਤਿਆਰ ਸੀਮਤ ਨੇ, ਉਹਨਾਂ ਦੇ ਅਖਤਿਆਰ ਅਸੀਮ ਨੇ, ਸੱਚਖੰਡ ਦੇ ਅਸੀਮ ਅਖਤਿਆਰ ਨੇ ਨਾ, ਸਾਡੇ ਨਹੀਂ ਅਖਤਿਆਰ ਅਸੀਮ, ਅਸੀਮ ਸਾਡੇ ਸੀਮਤ ਨੇ ਅਖਤਿਆਰ, ਸੀਮਤ ਰਹਿ ਕੇ ਹੀ ਅਸੀਂ ਗੱਲ ਕਰ ਸਕਦੇ, ਇਸ ਕਰਕੇ ਦੋ ਤਰ੍ਹਾਂ ਦੇ ਹੀ ਅਰਥ ਹੋਣਗੇ, ਦੇ ਸਾਡੇ ਵਾਸਤੇ ਜਾਂ ਪੰਜਵੇਂ ਪਾਤਸ਼ਾਹ ਨੇ ਹੀ ਕਿਹਾ, ਕੋਈ ਜਾਣੇ ਕੌਣ ਆਹਾਂ ਜੱਗ ਮੀਤ, ਕੋਈ ਵਿਰਲਾ ਜਾਣਦਾ ਜੱਗ 'ਚ ਮਿੱਤਰ ਕੌਣ, ਮਿੱਤਰ ਬਣਾ ਬੈਠੇ ਅਸੀਂ ਝੂਠ ਨੂੰ, ਮਿੱਤਰ ਬਣਾ ਬੈਠੇ ਅਸੀਂ ਮੋਹ ਨੂੰ, ਇਹ ਮੀਤ ਨੇ ਸਾਡੇ, ਆਦਮੀਆਂ ਦੀ ਗੱਲ ਨਹੀਂ ਕੀਤੀ ਹੈਗੀ, ਜਿਹਨਾਂ ਜੋਗਣ ਨੇ ਉਹਨਾਂ ਦਾ ਸਾਡੇ ਨਾਲ ਮੇਲ ਨਹੀਂ ਰਹਿਣਾ, ਉਹ ਨਾਲੇ ਮੰਨੀ ਜਾਂਦੇ ਹੋ ਵੀ ਵਿਕਾਰ ਮਾੜੇ ਨੇ, ਨਾਲੇ ਅੰਦਰੋਂ ਤੁਸੀਂ ਲੁਕੋਈ ਬੈਠੇ ਹੋ ਇਹਨਾਂ ਨੂੰ, ਫਿਰ ਇਹਦਾ ਤੁਹਾਨੂੰ ਗਿਆਨ ਨਹੀਂ ਹੈਗਾ, ਮਿੱਤਰ ਨੇ ਦੁਸ਼ਮਣ ਨੇ, ਦੁਸ਼ਮਣ ਮਿੱਤਰ ਦਾ ਗਿਆਨ ਨਹੀਂ ਹੈ, ਦੁਸ਼ਮਣ ਮਿੱਤਰ ਦਾ ਗਿਆਨ ਨਹੀਂ ਹੈ ਤਾਂ ਹੀ ਲੋਕ ਧੋਖਾ ਖਾਂਦੇ ਨੇ, ਦੁਸ਼ਮਣ ਮਿੱਤਰ ਦਾ ਗਿਆਨ ਨਹੀਂ ਸੀ ਤਾਂ ਹੀ ਅਨੰਦਪੁਰ ਸਾਹਿਬ ਛੱਡ ਕੇ ਧੋਖਾ ਖਾਧਾ, ਦਸਮ ਪਾਤਸ਼ਾਹ ਨੂੰ ਪਤਾ ਸੀ ਵੀ ਮਨ 'ਚ ਇਹਨਾਂ ਦੇ ਹੋਰ ਹੈ, ਮੁੱਖ 'ਚ ਹੋਰ ਹੈ, ਪਰ ਦੂਜੇ ਭਰੋਸਾ ਕਰਕੇ, ਕੋਈ ਜਾਣੇ ਕੌਣ ਆਹਾਂ ਜੱਗ, ਬਸ ਕੋਈ ਜਾਣਦੇ ਸੀ, ਉਹ ਦਸਮ ਪਾਤਸ਼ਾਹ ਦੇ ਨਾਲ ਸਹਿਮਤ ਸੀ ਵੀ ਇਹ ਠੀਕ ਕਹਿੰਦੇ ਨੇ, ਜਿਹੜੇ ਨਹੀਂ ਸੀ ਜਾਣਦੇ ਉਹ ਵਿਰੋਧ 'ਚ ਖੜੇ ਹੋਏ,
ਸੁਖ
ਦੇਣ ਵਾਲਾ ਤੇਰਾ ਦਾਮਨ ਹੈ ਜਿਹੜਾ ਨਾ, ਤੇਰਾ ਜਿਹੜਾ ਦਾਮਨ ਪੱਲਾ ਫੜ ਲੈਂਦਾ ਉਹ ਸੁਖ ਹੈ, ਉਹਦੇ 'ਚ ਤੇਰੇ ਨਾਲ ਜੁੜਨ ਵਿੱਚ ਸੁਖ ਹੈ, ਹਰ ਸੱਜਣ ਦਾਵਨ ਕਿਸੇ ਨੂੰ ਦੇਈ, ਜਿਹੜਾ ਤੇਰੇ ਦਾਮਨ ਲੱਗ ਜਾਂਦਾ, ਤੇਰੇ ਲੜ ਲੱਗ ਜਾਂਦਾ ਉਹ ਸੁੱਖ ਹੈ, ਤੇਰੇ ਦਾਮਨ 'ਚ ਸੁੱਖ ਹੈ, ਤੇਰੇ ਨਾਲ ਜੁੜੇ 'ਤੇ ਸੁੱਖ ਹੈ, ਸੁੱਖ ਦਾਮਨ ਹੈ, ਤੇਰਾ ਤਾਂ ਦਾਮਨ ਹੀ ਪੱਲਾ ਹੱਥ 'ਚ ਆਵੇ ਫਿਰ ਹੀ ਸੁੱਖ ਹੈ।
ਘਣ ਘੋਰਨ ਹੈ ਸਮ ਮੋਰਨ ਹੈ,
ਹਾਂ ਜਦ ਘਣ ਘੋਰਦਾ ਨਾ ਜਿਵੇਂ ਬੱਦਲ ਘੋਰਦਾ ਹੁੰਦਾ ਤਾਂ ਜਿਵੇਂ ਮੋਰ ਖੁਸ਼ ਹੁੰਦੇ ਨੇ ਨਾ, ਮੋਰ ਸਾਰੀ ਦੁਨੀਆਂ ਦੇ ਬਹੁਤੇ ਲੋਕ ਮੋਰਾਂ ਨੂੰ ਖੁਸ਼ ਹੁੰਦੇ, ਬਹੁਤੇ ਲੋਕ ਮਨ ਮੋਰਾਂ ਨੂੰ ਖੁਸ਼ ਹੁੰਦੇ,
ਸੱਚ ਗਰਜਦਾ
ਜਾਂ ਸੱਚ ਗਰਜਦਾ ਮੋਰਾਂ ਨੂੰ ਖੁਸ਼ ਹੁੰਦੇ, ਬਹੁਤ ਅੱਛਾ ਮੋਰ ਜਿਹੜੇ ਨਹੀਂ ਖੁਸ਼ ਹੁੰਦੇ ਉਹ ਚੁੱਪ ਹੋ ਜਾਂਦੇ ਨੇ, ਬੋਲਦੇ ਤਾਂ ਨਹੀਂ ਹਨ। ਮੋਰ ਖੁਸ਼ ਹੁੰਦੇ ਨੇ, ਦੂਏ ਚੁੱਪ ਹੁੰਦੇ ਨੇ, ਭੈ ਭੀਤ ਹੋ ਜਾਂਦੇ ਨੇ। ਜਿਹੜੇ ਭੈ ਭੀਤ ਨੇ ਚੁੱਪ ਕਰ ਜਾਂਦੇ, ਤਾਂ ਬੋਲਦੇ ਨਹੀਂ।
ਜਗਤੇਸ਼ਵਰ ਹੈ ਕਰਨਾ ਕਰ ਹੈ,
ਜਗਤੇਸ਼ਵਰ ਹੈ, ਜਗਤ ਦਾ ਈਸ਼ਵਰ ਹੈ ਤੂੰ, ਜਗਤ ਵਿੱਚ ਈਸ਼ਵਰ ਹੈ ਤੂੰ।
ਕਰਨਾ ਕਰ ਹੈ,
ਈਸ਼ਵਰ ਮਾਲਕ ਨੂੰ ਕਹਿੰਦੇ ਨੇ, ਈਸ਼ਵਰ ਨੇ ਰਾਜਾ ਹੁੰਦਾ, ਇਸ ਰਾਜੇ ਨੂੰ
ਕਰਨਾ ਕਰ ਹੈ,
ਜਗਤ ਦਾ ਮਾਲਕ ਹੈ ਤੂੰ, ਕਰਨਾ ਕਰ ਹੈ,
ਕਰਨਾ ਕਰ ਹੈ।
ਇਸ ਕਰਕੇ ਜਿਹੜਾ ਈਸ਼ਵਰ ਹੁੰਦਾ ਨਾ, ਰਾਜਾ ਹੁੰਦਾ, ਉਹ ਸਾਰਾ ਸੰਸਾਰ ਦਾ ਭਲਾ ਚਾਹੁੰਦਾ ਹੁੰਦਾ, ਆਪਣੇ ਰਾਜ ਦੇ ਸਭ ਦਾ, ਚਾਹੇ ਕੋਈ ਅਪਰਾਧੀ ਵੀ ਹੋਵੇ, ਉਹ ਸਮਝਦਾ ਹੁੰਦਾ ਸਦਾ ਹੀ ਹੈ। ਅਪਰਾਧੀ ਨੂੰ ਚਾਹੇ ਸਜ਼ਾ ਦੇਣੀ, ਉਹ ਅਲੱਗ ਗੱਲ ਹੈ, ਪਰ ਭਲਾ ਉਹਦਾ ਵੀ ਚਾਹੁੰਦਾ ਹੁੰਦਾ ਉਹ। ਇਸ ਕਰਕੇ ਪਰਮੇਸ਼ਰ ਸਭ ਦਾ ਹੀ ਭਲਾ ਚਾਹੁੰਦਾ, ਚਾਹੇ ਉਹ ਦੁਸ਼ਮਣੀ ਵੀ ਕਰਦੇ ਨੇ। ਉਹਨੇ ਭਗਤ ਕਾਹਦੇ ਵਾਸਤੇ, ਭਗਤਾਂ ਨੂੰ ਕਹੋ ਤੁਸੀਂ ਨਹੀਂ ਇਹਨਾਂ ਨਾਲ ਦੁਸ਼ਮਣੀ ਕਰਨੀ, ਤੁਸੀਂ ਇਹਨਾਂ ਨੂੰ ਵੀ ਦੱਸਣੀ ਹੈ ਕਰ ਜਾ। ਗੁਰੂ ਨਾਨਕ ਨੇ ਕਰਜਾ ਜਾ ਦੱਸੀ ਵਿਰੋਧੀਆਂ ਦੇ ਘਰ, ਕਿਉਂ ਦੱਸੀ? ਬਿਨਾਂ ਅਗਲੇ ਦੇ ਘਰ ਜਾ ਕੇ ਸੁਨੇਹਾ ਦੇ ਦਿਓ, ਭਾਈ ਗੱਲ ਆ, ਤੁਸੀਂ ਵਿਰੋਧ ਨਾ ਕਰੋ, ਛੱਡ ਦਿਓ। ਸਮਝਾਉਣ ਦੀ ਉਹ ਗੱਲ ਹੈ, ਜਿਵੇਂ ਕੋਈ ਝਗੜੇ ਨੂੰ ਸਮਝਾਈਏ, ਜਾ ਕੇ ਸੁਲਝਾ ਦਈਏ ਵੀ ਬਹੁਤ ਦੇਰ ਹੋ ਗਈ ਝਗੜਾ ਤੁਸੀਂ ਕਰਦਿਆਂ ਨੂੰ, ਬਹੁਤ ਦੇਰ ਹੋ ਗਈ ਤੁਸੀਂ ਇਹ ਉਲਟੇ ਰਾਹ ਪੈਂਦਿਆਂ ਨੂੰ, ਹੁਣ ਛੱਡ ਦਿਓ, ਕੀ ਫਾਇਦਾ? ਨਹੀਂ ਮੰਨੇ, ਉਹ ਗੱਲ ਉਹਨਾਂ ਦੀ ਹੈ। ਜੇ ਨਹੀਂ ਮੰਨੇ ਤਾਂ ਹੀ ਕਹਿੰਦੇ ਇੱਥੇ ਮਾਰ ਪਈ ਕੁਲਾਣ, ਇੱਥੇ ਮਾਰ ਪਈ ਕੁਲਾਣ। ਘਰ ਘਰ ਗਏ ਨੇ ਜਾ ਕੇ ਦੱਸਿਆ ਹੀ ਹੈ, ਤਾਂ ਕੀ ਦਰਦ ਨਾ ਆਇਆ? ਫਿਰ ਕਹਿੰਦੇ ਅਸੰਖ ਮੂਰਖੰਧ ਕੋਰ, ਅਸੰਖ ਚੋਰ ਹਰਾਮ ਖੋਰ, ਫਤਵਾ ਵੀ ਦੇ ਦਿੱਤਾ। ਚੋਰ ਹਰਾਮ ਖੋਰਾਂ ਦੇ ਖਿਲਾਫ਼ ਫਤਵਾ ਇੱਕੋ ਹੀ ਜਗ੍ਹਾ ਦਿੱਤਾ ਹੋਇਆ ਗੁਰਬਾਣੀ 'ਚ। ਮੂਰਖੰਧ ਕੋਰ ਪਬਲਿਕ ਹੈ, ਚੋਰ ਹਰਾਮ ਖੋਰ ਮਿਸਗਾਈਡ ਕਰ ਰਹੇ ਨੇ। ਪਬਲਿਕ ਨੂੰ ਮਿਸਗਾਈਡ ਕਰਨ ਵਾਲੇ ਧਰਮ ਦੇ ਨਾਂ 'ਤੇ ਸਭ ਚੋਰ ਹਰਾਮ ਖੋਰ ਨੇ, ਮਿਸਗਾਈਡ ਹੋਣ ਵਾਲੇ ਤਾਂ ਵਿਚਾਰੇ ਮੂਰਖੰਧ ਕੋਰ ਨੇ, ਅਗਿਆਨੀ ਨੇ। ਇਹਨਾਂ ਦਾ ਕਸੂਰ ਇੰਨਾ ਨਹੀਂ ਹੈ, ਸਾਰਾ ਕਸੂਰ ਚੋਰ ਹਰਾਮ ਖੋਰਾਂ ਦਾ। ਅਰਬਾਂ ਖਰਬਾਂ ਦੀ ਜਿਹੜੇ ਚੜਾਵੇ ਚੜ੍ਹਦੇ ਨੇ, ਉਹਦੇ ਖਾਤਰ ਉਹ ਮਿਸਗਾਈਡ ਕਰਦੇ ਨੇ, ਉਹਦੇ ਖਾਤਰ ਉਹ ਸ਼ਕਤੀਆਂ ਦਿਖਾਉਂਦੇ ਨੇ, ਕਰਾਮਾਤਾਂ ਦਿਖਾਉਂਦੇ ਨੇ, ਅਸੀਂ ਐਂ ਕਰ ਦਿੰਦੇ ਹਾਂ, ਉਹ ਕਰ ਦਿੰਦੇ, ਮਿਸਗਾਈਡ ਕਰਦੇ ਨੇ ਲੋਕਾਂ, ਆਪਣੇ ਆਪ 'ਤੇ ਵੀ ਸ਼ਕਤੀਸ਼ਾਲੀ ਸਮਝਦੇ ਨੇ। ਚੋਰ ਹਰਾਮ ਖੋਰ ਨਹੀਂ ਤਾਂ ਹੋਰ ਕੀ ਨੇ, ਹੋਰ ਕੀ ਸੀ ਉਹ?
ਭਵ ਭੁੱਖਣ ਹੈ ਅਰ ਦੁੱਖਣ ਹੈ,
ਭਵ ਭੁੱਖਣ ਹੈ, ਭਵ ਸਾਗਰ ਦੇ ਵਿੱਚ ਭੁੱਖਣ ਜੇ ਕੋਈ ਹੈ, ਸਗਲ ਗੁਣਾਂ ਗਲ ਹਾਰ, ਜਿਹੜੇ ਗੁਣ ਨੇ ਤੇਰੇ ਉਹੀ ਭੁੱਖਣ ਹੈ। ਇਹ ਤੋਂ ਅੱਛਾ ਸੁੰਦਰ ਕੋਈ ਭੁੱਖਣ ਨਹੀਂ ਹੈ ਸੰਸਾਰ ਦੇ ਵਿੱਚ। ਭੂਸ਼ਣ ਚੀਜ਼ ਹੈ, ਨਿਰਾਕਾਰੀ ਸਰੀਰ ਦੇ ਪਾਉਣ ਵਾਲੇ ਭੂਸ਼ਣ ਹੁੰਦੇ ਨੇ, ਬਾਹਰਲੇ ਸਰੀਰ ਦੇ ਪਾਉਣ ਵਾਲੇ ਭੁੱਖਣ ਨਹੀਂ ਹੁੰਦੇ। ਬਾਹਰਲੇ ਬਣਾ ਲੈ, ਬਾਹਰਲੇ ਭੂਖਣ ਤਾਂ ਭੁੱਖ ਹੁੰਦੀ ਹੈ, ਬਾਹਰਲੇ ਭੂਖਣ ਭੁੱਖ ਹੁੰਦੀ ਹੈ, ਉਹ ਭੁੱਖਣ ਨਹੀਂ ਹੁੰਦੇ, ਉਹ ਭੁੱਖ ਦਾ ਹੀ ਦੂਆ ਰੂਪ ਹੈ। ਜ਼ਿਆਦਾ ਜ਼ਿਆਦਾ ਸੈੱਟ ਰੱਖਣੇ, ਫਿਰ ਜ਼ਿਆਦਾ ਜੜਾਊ ਰੱਖਣੇ, ਜੜਨੇ, ਇਹ ਤਾਂ ਭੁੱਖ ਹੈ, ਭੁੱਖਣ ਨਹੀਂ ਹੈ। ਭੁੱਖਣ ਅੰਦਰਲੇ ਸਰੀਰ ਦੇ ਜਿਹੜੇ ਗੁਣ ਨੇ ਉਹ ਭੁੱਖਣ ਨੇ, ਬਾਹਰ ਭੁੱਖਣ ਭੁੱਖ ਬਣ ਜਾਂਦੀ ਹੈ, ਆਹੋ ਉਹ ਭੁੱਖਣ ਨਹੀਂ ਰਹਿੰਦੇ ਹੁੰਦੇ।
ਅਰ ਦੁੱਖਣ ਹੈ, ਅਰੀ ਦੁੱਖਣ ਹੈ,
ਅਰੀ ਦੁੱਖਣ ਹੈ, ਜਿਹੜੇ ਅਰੀ ਨੇ ਸੱਚ ਦੇ ਵਿਰੋਧੀ ਨੇ, ਜਾਂ ਭੁੱਖਣ ਸੱਚ ਪਹਿਨ ਲੈਂਦਾ ਫਿਰ ਉਹਨਾਂ ਨੂੰ ਦੁੱਖ ਦਿੰਦਾ, ਸੱਚ ਬੋਲਦਾ ਉਹਨਾਂ ਨੂੰ ਦੁੱਖ ਆਉਂਦਾ। ਦੁੱਖਣ ਤਾਂ ਹੈ, ਦੇਖੋ ਉੱਥੇ ਨਾਸਨ ਹੈ, ਇੱਥੇ ਦੁੱਖਣ,
ਉੱਥੇ ਹਰੀ ਨਾਸਨ ਆਇਆ, ਇੱਥੇ ਹਰੀ ਦੁੱਖਣ ਆਇਆ,
ਇੱਥੇ ਦੁੱਖਣ ਆਇਆ, ਉੱਥੇ ਨਾਸਨ ਆਇਆ। ਆਪਣੇ ਦੁਸ਼ਮਣਾਂ ਦਾ ਤੂੰ ਨਾਸ ਕਰਦਾ, ਪਰਮੇਸ਼ਰ ਦੇ ਦੁਸ਼ਮਣਾਂ ਨੂੰ ਸਿਰਫ ਦੁੱਖ ਰੂਪ ਹੈ ਉਹਨਾਂ ਦਾ। ਦੋ ਪ੍ਰਕਾਰ ਦੇ ਦੁਸ਼ਮਣ ਆ ਗਏ, ਉਹਨਾਂ ਨੂੰ ਦੁੱਖ ਦੁੱਖ ਦਾ ਜ਼ਰੂਰ ਲੱਗਦਾ ਤੇਰਾ, ਪਰ ਨਾਸ ਨਹੀਂ ਕਰਦਾ ਦੁੱਖ ਦਾ। ਉਹਨਾਂ ਨੂੰ ਸਿਆਪਾ ਦਾ ਖੜਾ ਕਰ ਦਿੰਦਾ ਹੈ ਬੋਲ ਕੇ, ਦੁਖੀ ਤਾਂ ਹੁੰਦੇ ਨੇ ਪਰ ਨਾਸ ਨਹੀਂ ਹੁੰਦਾ ਉਹਨਾਂ ਦਾ। ਨਾਸ ਕਿਵੇਂ ਹੋਜੂਗਾ, ਉਹ ਤਾਂ ਜਿਉਂਦੇ ਤਿਉਂ ਨੇ, ਬੀਜਣਾ ਤਾਂ ਹੁੰਦਾ ਹੀ ਨਹੀਂ ਝੂਠਿਆਂ ਨੂੰ। ਭਗਤ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਨੇ ਉੱਥੇ ਦੇ ਉੱਥੇ, ਫਿਰ ਤੁਸੀਂ ਜਿੰਨੀ ਮਰਜ਼ੀ ਸਪਰੇ ਕਰ ਲਓ ਕਿਤੇ ਧਰਤੀ ਦਾ ਜਿਹੜਾ ਨਦੀਨ ਹੈ ਖਤਮ ਹੋ ਗਿਆ, ਇਹ ਹੋ ਜੂਗਾ ਖਤਮ। ਨਦੀਨ ਨਹੀਂ ਖਤਮ ਹੁੰਦਾ, ਫਸਲ ਨੂੰ ਕਮਜ਼ੋਰ ਕਰਨ ਵਾਲੀ ਚੀਜ਼ ਖਤਮ ਨਹੀਂ ਹੋਇਆ ਕਰਦੀ, ਆਪੇ ਅੜ ਜਾਣਗੇ ਪਾਉਣ 'ਤੇ। ਜੇ ਇਹਨਾਂ ਨੇ ਬਣਾ ਲਿਆ ਦੀਆਂ ਦਵਾਈਆਂ ਸਪਰੇ ਕਰਨ ਵਾਲੀਆਂ, ਤਾਂ ਉਹ ਕਹਿੰਦੇ ਪਾਣੀ ਖਰਾਬ ਹੋ ਗਿਆ, ਮਰ ਜਾਓਗੇ, ਛੱਡ ਦਿਉ, ਛਡਾਤੀ ਨੂੰ, ਕਿਉਂ ਨਹੀਂ ਤਾਂ ਨਦੀਨ ਕਦਮ ਹੋ ਜਾਂਦਾ। ਉਹਨੂੰ ਬਚਾਇਆ ਪਰਮੇਸ਼ਰ ਨੇ, ਇਹਨਾਂ ਨੂੰ ਡਰਾ ਦਿੱਤਾ, ਛੱਡ ਦਿਉ ਇਹ ਲਾਈਨ, ਮਰ ਜਾਓਗੇ ਤੁਸੀਂ ਵੀ, ਸਭ ਕੁਛ ਹੈ ਖਤਮ ਹੋ ਜਾਊਗਾ। ਫਿਰ ਜੇ ਇਹ ਖਤਮ ਹੋ ਗਿਆ ਨਦੀਨ, ਫਿਰ ਸੰਸਾਰ ਦੀ ਕੀ ਲੋੜ ਹੈ, ਸੰਸਾਰ ਦੀ ਕੀ ਲੋੜ ਹੈਗੀ, ਸੰਸਾਰ ਖਤਮ ਹੈ, ਇਹਦੀ ਲੋੜ ਕੀ ਹੈ ਫਿਰ, ਨਦੀਨ ਕਰਕੇ ਤਾਂ ਸੰਸਾਰ ਹੈ।
ਪਾਪ ਨੂੰ ਦੋਨੋਂ ਭਾਈ,
ਜੇ ਨਦੀਨ ਖਤਮ ਹੋ ਗਿਆ, ਪਾਪ ਹੀ ਖਤਮ ਹੋ ਗਿਆ, ਫਿਰ ਸੰਸਾਰ ਦੀ ਕੀ ਲੋੜ ਹੈ। ਪਾਪ ਦੀ ਉਦੇਸ਼ ਹੈ ਸੰਸਾਰ, ਉਹ ਪੁੰਨਤਾ ਵਿੱਚ ਚਾਹੀਦਾ, ਆਹੋ ਪੁੰਨਤਾ ਆਟੇ 'ਚ ਲੂਣ ਚਾਹੀਦਾ ਥੋੜ੍ਹਾ ਜਿਹਾ, ਲੂਣ ਤੋਂ ਬਿਨਾਂ ਰੋਟੀ ਨਹੀਂ ਲੰਘਦੀ ਗਾਹ ਨੂੰ, ਸੱਚਖੰਡ ਨੂੰ ਨਾ ਕੋਈ ਜਾਂਦਾ ਗਾਹ ਨੂੰ ਥੋੜ੍ਹਾ ਜਿਹਾ, ਇਹ 'ਚੋਂ ਇੱਕ ਮਾੜਾ ਮੋਟਾ ਹਜ਼ਮ ਹੋ ਕੇ, ਜਿਹੜਾ ਜਿਹਨੂੰ ਹਜ਼ਮ ਹੋ ਗਈ ਗੱਲ, ਸੱਚ ਹਜ਼ਮ ਹੋ ਗਿਆ, ਚਲਿਆ ਜਾਊਗਾ, ਨਿਕਲ ਜਾਊਗਾ।
ਛਬੀ ਸੋਭਤ ਹੈ ਤ੍ਰਿਆ ਲੋਭਤ ਹੈ,
ਛਬੀ ਸੋਭਤ ਹੈ
ਤ੍ਰਿਆ ਲੋਭਤ ਹੈ,
ਛਬੀ ਸੋਭਤ ਹੈ,
ਛਬੀ ਸੋਭਤ ਹੈ ਤ੍ਰਿਆ ਲੋਭਤ ਹੈ,
ਹੈ ਛਬੀ ਹੈ ਜਿਹੜੀ ਤੇਰੀ, ਫਿਰ ਐਸੀ ਸੋਭਾ ਪਾਉਂਦੀ ਹੈ, ਛਬੀ ਚੰਗੀ ਲੱਗਦੀ ਹੈ ਨਾ, ਛਬੀ ਬਣ ਜਾਂਦੀ ਹੈ ਫਿਰ। ਗੁਰਮੁਖਾਂ ਦੀ ਛਬੀ, ਧਰਮ ਕਬੀਰ ਦੀ ਛਬੀ ਹੁਣ ਸਹੀ ਬਣੀ ਹੋਈ ਹੈ, ਗੁਰੂਆਂ ਦੀ ਛਬੀ ਹੈ ਬਣੀ ਹੋਈ, ਸੱਚ ਦੀ ਛਬੀ ਆਪਣੀ ਹੁੰਦੀ। ਛਬੀ ਇੱਕ ਹਥਿਆਰ ਦਾ ਨਾਮ ਵੀ ਹੈ, ਵੱਢਣ ਵਾਲੇ ਦਾ, ਛਬੀ ਹਥਿਆਰ ਨੂੰ ਵੀ ਕਹਿੰਦੇ ਨੇ, ਗਣਾਸੀ ਨੂੰ ਛਬੀ ਕਹਿੰਦੇ ਨੇ। ਐਸੀ ਛਬੀ ਹੈ, ਸਾਰੀਆਂ ਛਬੀਆਂ ਨੂੰ ਕੱਟ ਦਿੰਦੀ ਹੈ, ਜਿਹੜੇ ਰੂਪ ਬਣੇ ਹੋਏ ਨੇ ਨਾ, ਪਲ ਬਣੀ ਹੋਈ ਹੈ ਜਿਹਨਾਂ ਦੇਵੀ ਦੇਵਤਿਆਂ ਦੀ, ਮੰਦਰਾਂ ਦੀ, ਕੋਈ ਨਹੀਂ ਰਹਿੰਦਾ ਉੱਤੇ, ਸਭ ਤੋਂ ਉੱਪਰ ਚਲੀ ਜਾਂਦੀ। ਗ੍ਰੰਥ ਨੇ ਹੋਰ ਬਣੇ ਹੋਏ, ਮੱਤਾਂ ਨੇ ਹੋਰ ਬਣੀਆਂ ਹੋਈਆਂ, ਪਰ ਗੁਰਮਤ ਫਿਰ ਉੱਤੇ ਕਰਤੀ, ਸਾਰੇ ਸਾਰੀ ਦੁਨੀਆਂ ਨੇ ਮੰਨ ਲਿਆ ਵੀ ਗੁਰਮਤ ਤੋਂ ਸਭ ਥੱਲੇ ਨਿਕਲ, ਗੁਰਮਤ ਦੀ ਜੋ ਵਿਚਾਰਧਾਰਾ ਉਹ ਤਾਂ ਥੱਲੇ ਦੀ ਵਿਚਾਰਧਾਰਾ ਨੇ। ਛਬੀ ਸੋਭਤ ਹੈ
ਤ੍ਰਿਆ ਲੋਭਤ ਹੈ,
ਸਾਰੀਆਂ ਹੀ ਜਿਹੜੀਆਂ ਮੱਤਾਂ ਨੇ ਥੱਲੇ ਹੈਗੀਆਂ, ਸਾਰੀਆਂ ਕਹਿੰਦੇ ਵੀ ਇਹ ਜਿਹੀ ਅਗਰ ਸਾਡੇ ਕੋਲ ਚਾਹੀਦੀ ਸੀ, ਜੇ ਕਿਤੇ ਸਾਡਾ ਇਹੋ ਜਿਹਾ ਗ੍ਰੰਥ ਹੁੰਦਾ ਤਾਂ ਸਾਡਾ ਉੱਤੇ ਚੱਲੇ, ਇਹ ਤੋਂ ਵਧੀਆ ਹੁੰਦਾ। ਹੁਣ ਮੁਸਲਮਾਨ ਵਿਚਾਰੇ ਭਜੇ ਨੱਠੇ ਫਿਰਦੇ ਰਹੇ ਨੇ, ਉਹਨਾਂ ਨੂੰ ਇਹ ਭਰਮ ਹੋ ਗਿਆ ਵੀ ਸਾਡੇ ਕੋਲ ਜਿਹੜੀ ਵਿਚਾਰਧਾਰਾ ਜੋ ਸਿੱਖ ਪ੍ਰਚਾਰ ਕਰ ਰਹੇ ਨੇ, ਇਹਦੇ ਨਾਲ ਤਾਂ ਸਾਡੀ ਵਿਚਾਰਧਾਰਾ ਵਧੀਆ ਹੋ ਸਕਦਾ। ਸਿੱਖਾਂ ਦੀ ਵਿਚਾਰਧਾਰਾ ਇੱਥੇ ਕੁ ਤੱਕ ਹੋਵੇ ਜਿਹਦਾ ਪ੍ਰਚਾਰ ਕਰ ਰਹੇ ਨੇ, ਅਸਲ ਦੇ ਵਿੱਚ ਤਾਂ ਸਿੱਖੀ ਦਾ ਪ੍ਰਚਾਰ ਪੰਡਿਤ ਦਾ ਕੀਤਾ ਹੋਇਆ ਸੀ, ਵਿਚਾਰਧਾਰਾ ਸਾਡੀ ਬਦਲੀ ਹੋਈ ਹੈ ਉਹਨਾਂ ਨੇ, ਉਹਨਾਂ ਨੇ ਕਿਹਾ ਵੀ ਹੈ ਹੀ ਸਿੱਖੀ ਇਹ ਅਸਲੀ, ਉਹਨਾਂ ਨੂੰ ਹੈਗਾ ਵੀ ਸਾਡੇ ਵਾਲੀ ਵਿਚਾਰਧਾਰਾ ਸੁਪੀਰੀਅਰ ਹੈ ਸਿੱਖੀ ਨੂੰ। ਗਲਤ ਫਹਿਮੀ ਹੋ ਗਈ ਵੀ ਜਿਹੜੀ ਸਿੱਖੀ ਦੀ ਵਿਚਾਰਧਾਰਾ ਨੂੰ ਲੋਕਾਂ ਨੇ ਪ੍ਰਚਾਰਿਆ ਵਧੀਆ ਸਾਡੀ, ਉਹ ਤਾਂ ਹੁਣ ਹੋਏ ਨੇ ਜਰਾ ਲੱਗੇ ਤਾਂ ਥੋੜ੍ਹਾ ਜਿਹਾ ਬੋਲਣ, ਹੁਣ ਹੁਣ ਫੇਰ ਠਿਕਾਣੇ ਆ ਗਏ, ਜਦ ਤੇ ਮਿਲੇ ਨੇ ਉਹਨਾਂ ਦੇ ਬੰਦੇ ਕੁਛ ਸਿਆਣੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਨਾ ਬਹਿ ਜਾਓ ਟੇਕ ਕੇ ਆਰਾਮ ਨਾਲ, ਦੂਏ ਨੰਬਰ 'ਤੇ ਨੇ ਸਾਡੇ ਨਾਲ ਉਹ, ਕਿਉਂਕਿ ਹਿੰਦੂ ਆ ਨਾ ਤੁਰਕੂ ਕਣ, ਇੱਕ ਥੱਲੇ ਸਟੇਜ ਆ ਉਹਨਾਂ ਦੀ, ਜਾਂ ਮਰਜ਼ੀ ਬਹਿ ਕੇ ਵਿਚਾਰ ਕਰ ਲੈਣ, ਛੱਡ ਦੇਣ, ਅੱਗੇ ਆ ਜਾਣ, ਅੱਗੇ ਡਿਵੈਲਪ ਹੋ ਸਕਦੇ ਨੇ, ਹੋ ਜਾਣ ਅੱਗੇ, ਦੱਸਿਆ ਹੋਇਆ ਗੁਰਬਾਣੀ 'ਚ ਉਹਨਾਂ ਨੂੰ ਸਲਾਹ ਦਿੱਤੀ ਹੋਈ ਹੈ, ਜੇ ਉਹਨਾਂ ਨੂੰ ਚਾਰੇ ਪਦਾਰਥ ਚਾਹੀਦੇ ਨੇ ਤਾਂ ਕੀ ਕਰਨ, ਮੋਮ ਦਿਲ ਹੋਵੇ ਜੋ ਵੀ ਉਹਨਾਂ ਨੂੰ ਕਿਹਾ, ਮੇਰ ਮਸੀਤ ਮਨ ਮੋਹਲਾ ਨਾ ਹੱਕ ਹਲਾਲ ਕੁਰਾਨ, ਅੱਗੇ ਵਧਣੇ ਤੋਂ ਜਿੰਨਾ ਚਿਰ ਮਸੀਤ ਨਾਲ ਉੱਥੇ ਜੁੜੇ ਹੋਏ ਨੇ ਉਹਨਾਂ ਚਿਰ ਇੱਥੇ ਗਏ ਰਹਿਣਗੇ।
ਦ੍ਰਿਗ ਛਾਜਤ ਹੈ ਮ੍ਰਿਗ ਲਾਜਤ ਹੈ।
ਦ੍ਰਿਗ ਛਾਜਤ ਹੈ ਜਦੋਂ ਦ੍ਰਿਸ਼ਟੀ ਨਾਲ ਦੇਖਦਾ ਕਿਸੇ ਨੂੰ, ਕਿਸੇ 'ਤੇ ਦ੍ਰਿਸ਼ਟੀ ਪਾਉਂਦਾ, ਜਿਹਦੇ 'ਤੇ ਪੈਂਦੀ ਹੈ ਦ੍ਰਿਸ਼ਟੀ, ਜਿਹੜੇ ਮਨ ਨੇ ਉਹ ਲਾਜਤ ਹੈ। ਸਾਰੇ ਮਨ ਜਿਹੜੇ ਨੇ, ਮਨ ਮਾਤ ਵਾਲੇ ਗਿਆਨ ਵਾਲੇ ਜਿਹੜੇ ਨੇ ਨਾ, ਇਹ ਮਿਰਗੇ ਨੇ ਜਿਹੜੇ ਮਨ ਮਾਤ ਵਾਲੇ ਗਿਆਨ ਵਾਲੇ ਨੇ, ਚਲਾਕ ਇਹ ਹੁੰਦੇ ਨੇ, ਇਹ ਚਲਾਕ ਆਦਮੀ ਹੁੰਦੇ ਨੇ। ਇਹ ਸ਼ੇਰ ਔਰ ਮਿਰਗ ਦਾ ਇਹੀ ਹੈ, ਜਿੱਥੇ ਸ਼ੇਰ ਬੁੱਕਦਾ ਮਿਰਗ ਭੱਜ ਜਾਂਦਾ ਉੱਥੋਂ। ਆਹੋ, ਜਦੇ ਕਹਿ ਦਿੰਦੇ ਨੇ ਨਾ ਜੀ ਨਾ, ਬਸ ਫਤਿਹ ਬੁਲਾ ਕੇ ਕਹਿੰਦੇ ਅਸੀਂ ਬਹਿਸ ਨਹੀਂ ਕਰਨੀ। ਸ਼ੇਰ ਤਾਂ ਕਹਿੰਦਾ ਜੇ ਫੈਸਲਾ ਕਰਦਾ ਤੂੰ ਸ਼ੇਰ ਹੈ ਕਿ ਮੈਂ ਸ਼ੇਰ ਹਾਂ, ਫਿਰ ਭੱਜ ਜਾਂਦੇ ਨੇ।
ਹਰਨੀ ਪਤਸੇ ਨਲਨੀ ਧਰਸੇ,
ਹਰਣੀ ਪਤਸੇ
ਨਲਨੀ ਧਰਸੇ,
ਹਰਣੀ ਭਰਣੀ ਇਹ ਜਿਹੜੀ ਹੈ ਨਾ ਲਫ਼ਜ਼, ਬਰਣੀ ਅੱਗੇ ਆਊ ਬਰਨ,
ਹਰਨੀ ਨਲਨੀ,
ਹਾਂ
ਹਰਨੀ ਪਤਸੇ ਨਲਨੀ ਧਰਸੇ,
ਹਾਂ ਹਰਣੀ ਪਤਸੇ ਜੋ ਹਰਨ ਕਰਨ ਵਾਲੀ ਹੈ, ਮਤਲਬ ਹੈ ਵਿਕਾਰਾਂ ਨੂੰ ਹਰਨ ਕਰਨ ਵਾਲੀ, ਵਿਵੇਕ ਬੁੱਧੀ ਹੈ, ਵਿਵੇਕ ਹੈ ਹਰਨੀ ਪਤੀ, ਹੋਰ ਕੌਣ ਹੈ,
ਵਿਵੇਕ ਨਲਨੀ ਧਰਸੇ,
ਹਾਂ ਹਰਨੀ ਧਰਸੇ,
ਹਾਂ ਨਲਨੀ ਧਰਸੇ,
ਨਲਨੀ ਧਰਸੇ, ਨਲਨੀ ਆ ਮਾਇਆ ਜਿਹੜੀ ਹੈਗੀ ਹੈ, ਹਰਨੀ ਨਲਨੀ ਜੋ ਨਲਨੀ ਭਰਮਸੂਆ, ਜਿਵੇਂ ਕਹਿੰਦੇ ਮਾਇਆ ਨੂੰ ਇਹ ਹੈ ਨਾ, ਮਾਇਆ ਦੇ ਸਰੀਰ ਨੂੰ ਜਿਵੇਂ ਨਲਕੀ 'ਤੇ ਤੋਤਾ ਪੈ ਜਾਂਦਾ, ਨਲਕੀ ਘੁੰਮ ਜਾਂਦੀ ਹੈ, ਪੁੱਠਾ ਹੋ ਜਾਂਦਾ, ਇਵੇਂ ਇਹ ਸਰੀਰ ਨਾਲ ਰਲ ਕੇ, ਮਾਇਆ ਨਾਲ ਰਲ ਕੇ ਹੁਣ ਆਪਣੇ ਆਪ ਨੂੰ ਐਂ ਪੁੱਠਾ ਹੋ ਗਿਆ, ਛੱਡ ਨਹੀਂ ਸਕਦਾ, ਇਹ ਤੋਤਾ ਨਹੀਂ ਛੱਡਦਾ, ਵੀ ਜੇ ਮੈਂ ਸਰੀਰ ਛੱਡਤਾ ਮੈਂ ਮਰ ਗਿਆ,
ਜੋ ਨਲਨੀ ਸੂਟਾ ਗਏ ਹੋ,
ਹਾਂ ਸਰੀਰ ਦੇ ਛੱਡਣ ਨੂੰ ਮਰਨਾ ਮਨ ਬੈਠਿਆ ਹੁਣ, ਜਾਂ ਸਰੀਰ ਨਹੀਂ ਸੀ ਜਦ ਮਰਿਆ ਸੀ, ਇਹ ਉਹ ਭੁੱਲ ਗਿਆ ਕੀ ਸੀ, ਜਾਂ ਸਰੀਰ ਨਹੀਂ ਸੀ ਜਦ ਮਰਿਆ ਸੀ, ਨਹੀਂ ਸੀ ਮਰਿਆ, ਉਹ ਚੇਤਾਊ ਕੀ ਸੀ ਜਦ, ਉਹ ਸਰੀਰ ਕਿਹਾ ਜਾ ਸੀ, ਜਦੋਂ ਉਹਦੀ ਸਮਝ ਆ ਜੂ ਉਹ ਜੀਵਨ, ਸਤ ਜੀਵਨ ਹੋ ਜੂ, ਉਹ ਭੁੱਲ ਗਿਆ, ਜਦੋਂ ਕਿਹਾ ਵੀ ਜਨਮ ਜਨਮ 'ਚ ਘੁੰਮਦਾ ਰਹੇਗਾ, ਦੂਆ ਜਨਮ ਲੈਂਦਾ ਰਹੇਗਾ, ਫਿਰ ਮਰਿਆ ਹੋਇਆ ਹੁੰਦਾ, ਮਰਦਾ ਤਾਂ ਹੀ ਨਹੀਂ ਹੈ, ਗਿਆਨ ਦੀ ਕਮੀ ਰਹਿੰਦੀ ਹੈ, ਮਰਦਾ ਹੈ, ਗਿਆਨ ਦੀ ਕਮੀ ਪੂਰੀ ਕਰਨੀ ਹੈ, ਜਿੰਨਾ ਚਿਰ ਗਿਆਨ ਦੀ ਕਮੀ ਨਹੀਂ ਪੂਰੀ ਹੁੰਦੀ ਉਨਾ ਚਿਰ ਜਨਮ ਮਰਨਾ ਆਉਣ ਜਾਣ, ਜਨਮ ਮਰਨੀ ਆਉਣ ਜਾਣ, ਉਨਾ ਚਿਰ ਆਉਣ ਜਾਣ, ਆਉਂਦਾ ਜਾਂਦਾ ਕਿਉਂ ਹੈ, ਕਿਉਂ ਜਿਹੜਾ ਗਿਆਨ ਹੈ ਕਮੀਆਂ ਪੂਰੀ ਹੋ ਜੂ, ਜਾਂ ਪੂਰੀ ਹੋ ਜੂਗੀ ਪੂਰਨ ਬ੍ਰਹਮ ਫਿਰ ਟਿਕ ਜੂਗਾ।
ਕਰੁਣਾ ਬੁੱਧ ਹੈ ਸੋ ਪ੍ਰਭਾ ਧਰ ਹੈ,
ਕਰੁਣਾ ਬੁੱਧ ਹੈ, ਕਰੁਣਾ ਦੀ ਬੁੱਧੀ ਹੈ ਤੂੰ, ਕਰੁਣਾ ਸਾਰਿਆਂ 'ਤੇ ਮਿਹਰ ਕਰਨ ਵਾਲਾ ਬੁੱਧ, ਦੇਖੋ ਖਾਲਸਾ ਮੇਰੋ ਬੁੱਧ
ਉਧਰ ਗਿਆ,
ਅਸਲ 'ਚ ਚਿੱਤਰ ਇਹ ਚਿੱਤਰਨ ਕੀਤਾ ਹੁਣ ਉਹਦੇ ਸਰੂਪ ਦਾ, ਦੇਹ ਦਾ, ਇਹਨਾਂ ਪੰਕਤੀਆਂ 'ਚ ਦੇਹ ਦਾ ਚਿੱਤਰਨ ਹੈ,
ਖਾਲਸਾ ਮੇਰਾ ਉਧਰ ਗਿਆ,
ਹਾਂ ਉੱਥੋਂ ਚਿੱਤਰਨ ਸਰੂਪ ਦਾ ਆ ਗਿਆ, ਦੇਹ ਦਾ ਹੈ ਕੀ ਫਿਰ ਤੂੰ,
ਕਰੁਣਾ ਬੁੱਧ ਹੈ,
ਕਰੁਣਾ ਬੁੱਧ ਹੈ, ਬੁੱਧ ਹੈ ਬੁੱਧੀ ਹੈ, ਬੁੱਧੀ ਆਪਣੀ ਕੀ ਹੈ, ਆਪਣੀ ਅਕਲ ਕੀ ਹੈ ਇਹਦਾ ਅਹਿਸਾਸ ਕਰੋ, ਇਹੀ ਇਹ ਜੀਵ ਹੈ, ਇਹ ਆਤਮਾ ਹੀ ਸਭ ਕੁਝ, ਇਹਦੇ ਹੀ ਨਾਮ ਕਰੁਣਾ ਬੁੱਧ ਹੈ, ਬੁੱਧ ਚੇਤਨ ਰਹਿਣੀ ਹੈ ਸਰੀਰ ਛੱਡੇ 'ਤੇ ਵੀ, ਸੁਰਤ ਚਾਹੇ ਸਰੀਰ ਸੁਰਤ ਤਿਰਕੁਟੀ 'ਚ ਜੇ ਨਹੀਂ ਰਹਿੰਦੀ ਇਹਦਾ ਮਤਲਬ ਇਹ ਨਹੀਂ ਕਿ ਬੁੱਧ ਬੁੱਝ ਗਈ, ਜੇ ਮਾਇਆ ਨਾਲ ਨਹੀਂ ਜੁੜਿਆ ਹੈ, ਜੇ ਮਾਇਆ ਨਾਲ ਨਹੀਂ ਜੁੜਿਆ ਹੋਇਆ ਇਹਦਾ ਮਤਲਬ ਇਹ ਥੋੜ੍ਹੀ ਆ ਮਰ ਗਿਆ, ਕੌਮੇ 'ਚ ਆਦਮੀ ਹੈ ਮਾਇਆ ਨਾਲ ਨਹੀਂ ਜੁੜਿਆ ਹੋਇਆ, ਮਰ ਗਿਆ ਉਹ, ਜੇ ਮਰਿਆ ਹੁੰਦਾ ਇੰਨੀ ਪਾਵਰ ਨਾਲ ਸਾਹ ਕਿਵੇਂ ਲੈ ਲੈਂਦਾ, ਪੰਪੇ ਕਿਵੇਂ ਕਰ ਦਿੰਦਾ, ਹਾਰਟ ਕਿਵੇਂ ਚਲਾਉਂਦਾ, ਆਖਰ ਸ਼ਕਤੀ ਤਾਂ ਹੈ ਉਹਦੇ 'ਚ, ਹਾਰਟ ਤਾਂ ਚਲਾ ਰਿਹਾ, ਬਸ ਸੰਸਾਰ ਨਾਲ ਨਹੀਂ ਜੁੜਿਆ ਹੋਇਆ, ਇੱਧਰੋਂ ਸੌਂ ਗਿਆ, ਇੱਧਰੋਂ ਸੁੰਨ ਹੋ ਗਿਆ, ਪਹਿਲਾਂ ਉੱਧਰੋਂ ਸੁੰਨ ਸੀ, ਇੱਧਰ ਜਾਗਦਾ ਸੀ, ਇੱਧਰ ਸੁੰਨ ਹੋ ਗਿਆ ਉੱਧਰ ਜਾਗਦਾ। ਬਸ ਕਹੇ ਕਬੀਰ ਤੇਰੇ ਨਾਲ ਜਾਗੈ ਜਮਕਾ ਡੰਡ, ਇੱਧਰ ਟੁੱਟਣਾ ਤੇ ਉੱਧਰ ਤਾਂ ਜਾਗ ਜਾਣ, ਤਿਰਕੁੜੀ ਛੁੱਟ ਜਾਣੀ ਹੈ, ਦਸ ਸੰਸਾਰ ਖੁੱਲ ਜਾਣਾ। ਜੇ ਕਈ ਵਾਰ ਉਹ ਗੱਲ ਤਿਰਕੁੜੀ ਛੱਡੀ ਤੇ ਯਾਦ ਵੀ ਰਹਿ ਜਾਂਦੀ ਹੈ, ਕਈਆਂ ਦੇ ਯਾਦ ਰਹਿ ਜਾਂਦੀ ਹੈ, ਮਰਨ ਵੇਲੇ ਦੀ ਗੱਲ ਯਾਦ ਰਹਿ ਜਾਂਦੀ ਵੀ ਆਹ ਹੋਇਆ ਆਹ ਹੋਇਆ, ਮੈਂ ਉੱਥੇ ਗਿਆ ਫਲਾਨਾ ਮਿਲਿਆ ਟੀਂਗੜਾ ਮਿਲਿਆ। ਉਹ ਫਿਰ ਕਹਿੰਦੇ ਨਹੀਂ ਬਈ ਅਜੇ ਤਾਂ ਤੇਰਾ ਟਾਈਮ ਨਹੀਂ ਆਇਆ, ਜਾ ਤੂੰ, ਜਾਂ ਬਲਬਿੰਦਰ ਦੀ ਗੱਲ ਹੈ, ਇੱਦਾਂ ਵੀ ਹੋ ਜਾਂਦਾ। ਉਹ ਤੋਂ ਸਾਬਤ ਹੁੰਦਾ ਵੀ ਹਾਂ ਕੁਛ ਹੈ, ਉਹ ਤੋਂ ਆਮ ਆਦਮੀ ਨੂੰ ਸਾਬਤ ਹੁੰਦਾ ਵੀ ਕੁਛ ਹੈ। ਅੱਜ ਜਿਹੜੇ ਦੱਸ ਦਿੰਦੇ ਜਿਹਨੇ ਨਹੀਂ ਦੱਸਿਆ, ਜੇ ਕੋਈ ਦੱਸੇ ਹੀ ਨਾ ਤਾਂ ਪਤਾ ਕਿਵੇਂ ਲੱਗੇ ਕਿਸੇ ਨੂੰ, ਉਹ ਤੋਂ ਪਤਾ ਲੱਗਦਾ ਵੀ ਕੁਛ ਹੈ।
ਸੋ ਪ੍ਰਭਾ ਧਰ ਹੈ,
ਪ੍ਰਭਾ ਧਰ ਹੈ, ਉਹ ਪ੍ਰਭਾ ਹੀ ਹੈ, ਹੋਰ ਨਹੀਂ ਕੋਈ ਰੋਸ਼ਨੀ ਹੈ, ਤੂੰ ਪ੍ਰਭਾ ਰੋਸ਼ਨੀ ਹੁੰਦੀ ਹੈ। ਚੰਦ ਦੀ ਚਾਨਣੀ ਕਿਹਾ ਸੀ, ਚੰਦ ਦੀ ਚਾਨਣੀ ਜ਼ਰੂਰ ਹੈ, ਰੋਸ਼ਨੀ ਜ਼ਰੂਰ ਹੈ, ਪਰ ਸੂਰਜ ਸੂਰਜ ਹੈ ਉੱਥੇ
ਸਮਭਾਨਣ ਹੈ,
ਸਮਭਾਨਣ ਹੈ, ਸਮਭਾਨਣ ਦਾ ਮਤਲਬ ਹੈ ਜਿਵੇਂ ਊਂ ਸੂਰਜ ਹੈ ਤੂੰ, ਅਸਲ ਦੇ ਵਿੱਚ ਸੂਰਜ ਸਮਾਨ ਹੈ, ਚੰਦਰਮੇ ਨੂੰ ਵੀ ਰੋਸ਼ਨੀ ਦੇ ਦੇਣਾ ਤੂੰ, ਐਵੇਂ ਮਨ ਦੀ ਰੋਸ਼ਨੀ ਤੇਰੀ ਹੋਈ ਹੈ, ਚੰਦਰਮਾ ਤੇਰਾ ਹੀ ਪੈਦਾ ਕੀਤਾ, ਤੇਰੇ ਜੋ ਪੈਦਾ ਹੋਇਆ, ਐਂ ਕਹਿ ਲਓ ਚੰਦਰਮੇ ਦੀ ਰੋਸ਼ਨੀ ਤੇਰੇ ਜੋ ਪੈਦਾ ਹੋਈ ਹੋਈ ਹੈ, ਚੰਦਰਮੇ ਦਾ ਮੂਲ ਤੂੰ ਹੀ ਹੈ,
ਚੰਦ ਵੀ ਤੂੰ ਹੀ,
ਜਿਵੇਂ ਸੂਰਜ, ਹਾਂ ਜਿਵੇਂ ਸੂਰਜ ਦਾ ਮੂਲ ਚੰਦਰਮਾ ਹੈ, ਐਵੇਂ ਮੇਰਾ ਮੂਲ ਤੂੰ ਹੈ, ਐਂ ਕਿਹਾ ਹੋਇਆ। ਹੁਣ ਉਹ ਚਿੱਤਰ ਉੱਥੇ ਚੱਲ ਪਿਆ, ਉਹਦਾ ਹੀ ਫੋਕਸ ਹੋ ਗਿਆ, ਫੋਕਸ ਹੋ ਗਿਆ ਉਹਦੇ ਤੇ।
ਸੋ ਪ੍ਰਭਾ ਧਰ ਹੈ,
ਪ੍ਰਭਾ ਧਰ ਹੈ,
ਕਲੀ ਕਾਲ
ਪ੍ਰਭਾ ਧਰ ਕੀ ਹੈ, ਪ੍ਰਭਾ ਕੀ ਹੈ, ਰੋਸ਼ਨੀ ਹੈ, ਪ੍ਰਭਾ ਹੋਰ ਕੀ ਹੈ। ਧੁੱਪ ਆਲੇ ਦੁਆਲੇ ਧਾਰਨ ਕੀਤੀ ਹੈ ਸੂਰਜ ਨੇ, ਪ੍ਰਭਾ ਹੀ ਹੈ ਇਹ, ਉਹ ਜਿਹੜਾ ਆਲੇ ਦੁਆਲੇ ਬਣਾਉਂਦੇ ਨੇ ਚਿਹਰੇ ਦੇ ਉੱਤੇ ਪਰਿਵਾਰ ਜਿਹਾ, ਉਹਨੂੰ ਪ੍ਰਭਾ ਨੂੰ ਪਰਿਵਾਰ ਕਹਿੰਦੇ ਨੇ, ਰੋਸ਼ਨੀ ਹੈ, ਪ੍ਰਭਾ ਹੋਰ ਕੀ ਹੁੰਦੀ, ਪ੍ਰਭਾ ਧਰ ਹੈ,
ਕਲੀ ਕਾਰਨ ਹੈ, ਉਦਾਹਰਨ ਹੈ,
ਕਲੀ ਕਾਰਨ, ਕਲੀ ਜਿਹੜੀ ਹੈਗੀ ਹੈ, ਸ੍ਰਿਸ਼ਟੀ ਹੈ, ਸ੍ਰਿਸ਼ਟੀ ਰਚਨ ਇਹ ਕਲੀ ਹੈ,
ਕਲੀ ਕਾਰਨ,
ਕਲੀ ਅੰਦਰ ਨਾਨਕਾ ਜੀ,
ਹਾਂ
ਉਦਾਹਰਨ ਹੈ,
ਇਹਦਾ ਕਾਰਨ ਹੈ ਤੂੰ, ਤੇ ਹੁਕਮ ਹੈ ਕਾਰਨ, ਹੁਕਮ ਨਹੀਂ ਰਚੀ ਹੈ ਤੂੰ ਹੀ ਕਾਰਨ ਹੈ, ਇੱਕੇ ਕਾਰਨ ਹੈ ਇਹਦਾ, ਹਾਂ
ਭਾਵ ਉਦਾਹਰਨ ਹੈ,
ਇਹ ਕੀ ਕਾਰਨ, ਇਹਦਾ ਉਦਾਹਰ ਕਰਨ ਵਾਸਤੇ, ਭਾਵ ਸਾਗਰ ਦੀ ਰਚਨਾ, ਸ੍ਰਿਸ਼ਟੀ ਰਚਨਾ ਕਾਹਦੇ ਵਾਸਤੇ ਹੈ, ਕੁਛ ਜੀਵ ਦਾ ਨੂੰ ਜਗਾਉਣਾ, ਉਦਾਹਰ ਕਰਨਾ ਜਗਾਉਣਾ, ਜਿਹੜੇ ਇਹਦੀ ਨੀਂਦ 'ਚ ਡੁੱਬੇ ਹੋਏ ਨੇ, ਨੀਂਦ ਦੇ ਵਿੱਚ ਜਿਹੜੇ ਡੁੱਬੇ ਹੋਏ ਨੇ ਨਾ, ਉਹਨੂੰ ਜਗਾਉਣਾ, ਉਧਾਰ ਕਰਨਾ,
ਛਬ ਛਾਜਤ ਹੈ ਸੁਰ ਲਾਜਤ ਹੈ,
ਛਬੀ ਸਾਜਤ
ਛਾਜਤ ਹੈ ਸੁਰ ਲਾਜਤ ਹੈ,
ਸਭੀ ਛਾਜਤ ਹੈ,
ਛਬੀ ਛਾਜਤ ਹੈ,
ਹੁਣ ਹੈ ਉਹ ਹਰ ਜਗ੍ਹਾ ਨਹੀਂ ਹੈ, ਉਹ ਵਜ੍ਹਾ ਸੀ ਉੱਥੇ ਹੈ,
ਸੁਰ ਲਾਜਤ ਹੈ,
ਹਾਂ ਸੁਰ ਲਾਜਤ, ਸੁਰ ਬਹੁ ਵਚਨ, ਸਾਰਿਆਂ ਦੀ ਛਬੀ ਬਣਾਉਣੀ ਹੈ ਤਾਂ, ਛਬੀ ਵਿਹੀਨ ਨੇ ਸੁੱਤੇ ਹੋਏ, ਸੰਸਾਰ ਕਿਉਂ ਰਚਣਾ ਹੈ, ਛਬੀ ਸਾਰਿਆਂ ਦੀ, ਜਿਹੜੀ ਛਬੀ ਦੱਸੀ ਹੈ ਨਾ, ਸ੍ਰੇਸ਼ਟ ਛਬੀ ਵਾਲੇ ਪੈਦਾ ਕਰਨੇ ਨੇ ਸਾਰੇ ਗੁਰਮੁਖ ਬਣਾਉਣੇ ਨੇ, ਗੁਰਮੁਖ ਦੀ ਜਿਹੇ ਜੀ ਸ਼ਬਾ ਪ੍ਰਭਾ, ਛਬੀ ਆ ਪ੍ਰਭਾ ਹੈ, ਵਿਵੇਕ ਬੁੱਧੀ ਵਾਲੇ ਬਣਾਉਣੇ ਨੇ ਸਾਰੇ ਹੀ, ਇਹ ਰਚਨਾ ਤਾਂ ਹੈ, ਇਹ ਸੰਸਾਰ ਦੀ ਰਚਨਾ ਦਾ ਕਾਰਨ ਤਾਂ ਹੈ, ਤਾਂ ਰਚੀ ਗਈ ਹੈ, ਸਾਰੇ ਹੀ ਵਿਵੇਕ ਬੁੱਧੀ ਦੇ ਮਾਲਕ ਬਣਾਉਣੇ, ਧਾਰਨੀ ਬਣਾਉਣੇ,
ਸੁਰ ਲਾਜਤ ਹੈ,
ਉਹ ਜਿਹੜੇ ਦੇਵਤੇ ਨੇ ਉਹ ਬੁੱਧੀ ਨੂੰ ਦੇਖ ਕੇ ਉਹ ਵੀ ਸ਼ਰਮ ਮੰਨਦੇ ਨੇ, ਕਿਉਂ ਸਿਮਰਤ ਸ਼ਾਸਤਰੀ ਨੇ ਦੇਵਤਿਆਂ ਕੋਲ ਲਿਖੇ ਹੋਏ, ਐਸੀ ਛਬੀ ਦੀ ਸਾਜਨਾ ਕਰਦੇ ਨੇ ਕਿ ਜਿਹੜੇ ਸੁਰ ਦੇਵਤੇ ਨੇ ਜਿਹਦੇ ਜਿਹਨਾਂ ਦਾ ਬ੍ਰਾਹਮਣ ਪੁਜਾਰੀ ਹੈ, ਬ੍ਰਾਹਮਣ ਦੇ ਬਣਾਏ ਹੋਏ ਮਿੱਥੇ ਹੋਏ ਦੇਵਤੇ ਨੇ ਬ੍ਰਾਹਮਣ ਦੇ, 33 ਕਰੋੜ ਦੇਵਤਾ ਬਣਾਈ ਫਿਰਦਾ ਪੰਡਿਤ, ਚਲਾ ਜਾ ਤੈਨੂੰ ਵੀ ਦੇ ਦਿੰਦੇ ਦੇਵਤਿਆਂ 'ਚ, ਮਤਲਬ ਹੈ ਜਿਵੇਂ ਮਨਿਸਟਰੀ ਦਿੰਦੇ ਨੇ, ਦਿੰਦੇ ਨੀ ਆਪਣੀ ਕੈਬਨਿਟ 'ਚ ਲੈ ਲੈਣਾ, ਧੜੇ 'ਚ ਆ ਜਾ ਸਾਡੇ 'ਚ, ਐਂ ਧੜੇ ਧੜੇ ਬਣਾਏ ਨੇ। ਸੁਰ ਲਾਜਤ ਹੈ ਇਹ ਸਾਰੇ ਦੇਵਤੇ ਜਿਹੜੇ ਨੇ, ਇਹ ਫਿਰ ਦੇਖ ਕੇ ਮੂਹਰੇ ਜਾ ਆਉਂਦੇ ਨੇ ਨਾ, ਨਾਰਦ ਜਾਂ ਨਾਰਦ ਆਉਂਦਾ, ਦੇਵੀ ਦੇਵਤੇ ਸਾਰੇ ਉਹਦੇ ਮੂਹਰੇ ਲਾਜਤ ਹੁੰਦੇ ਨੇ ਨਾ, ਉਹਦੀ ਸਾਰੇ ਉੱਥੇ ਸਾਰੇ ਡਰਦੇ ਨੇ ਨਾਰਦ, ਨਾਰਦ ਇਕੱਲਾ ਹੀ ਹੁੰਦਾ, ਨਾਰਦ ਨੂੰ ਕਦੇ ਦੋ ਆਦਮੀ ਨਹੀਂ ਜਾਂਦਾ, ਉਹ ਇਕੱਲਾ ਹੀ ਰਹਿੰਦਾ, ਸਾਰੇ ਹੱਥ ਜੋੜ ਕੇ ਖੜੇ ਹੋ ਜਾਂਦੇ ਉਹਦੇ ਸਾਹਮਣੇ, ਲਾਜਤ ਹੈ ਉਹਦੇ ਸਾਹਮਣੇ,
ਔਰ ਜਿੱਥੇ ਮਰਜ਼ੀ ਜਾ ਵੜਦਾ,
ਜਿੱਥੇ ਮਰਜ਼ੀ ਜਾ ਵੜਦਾ, ਕੋਈ ਉਹਨੂੰ ਰੋਕ ਨਹੀਂ ਸਕਦਾ, ਉਹ ਜਿਹੜੇ ਘਰ 'ਚ ਮਰਜ਼ੀ ਜਾ ਕੇ ਬੋਲ ਪੈਂਦਾ, ਉਹ ਚਾਹੇ ਮੁਸਲਮਾਨਾਂ ਜਾ ਕੇ ਉਪਦੇਸ਼ ਦੇ ਆਵੇ, ਇੱਥੋਂ ਗੋਲਾ ਮਾਰੇ ਉਹਨਾਂ ਦੇ ਘਰ ਢਾਦਵੇ ਜਾ ਕੇ, ਸਮਝੇ ਨੀ, ਚਾਹੇ ਪਠਾਣਾ ਦੇ ਜਾ ਵੜੇ ਡੇਰਾ ਵਸੀ, ਉਹ ਸਾਰਿਆਂ ਦੇ ਜਾ ਵੜਦਾ।
ਅਸੀਂ ਉਪਾਸਕ ਹੈ ਅਰੀਨਾਸਕ ਹੈ,
ਅਸੀਂ ਉਪਾਸਕ ਹੈ, ਉਪਾਸਕ ਕਿਹਦਾ ਤੂੰ, ਆਤਮਾ ਦਾ ਉਪਾਸਕ,
ਅਸੀਂ ਉਪਾਸਕ ਹੈ,
ਅਸੀਂ ਆਤਮਾ ਹੀ ਹੁੰਦੀ ਆਪਣਾ ਹੀ ਉਪਾਸਕ, ਆਪੇ ਜਪੇ ਆਪਣਾ ਜਾਪ,
ਅਸੀਂ ਉਪਾਸਕ ਹੈ, ਅਸੀਂ ਉਪਾਸਕ,
ਆਤਮ ਦਾ ਉਪਾਸਕ ਹੈ ਹੋਰ ਕਿਸੇ ਦਾ ਨਹੀਂ, ਆਤਮ ਰਸ, ਆਤਮ ਗਿਆਨ, ਆਤਮ ਧਿਆਨ, ਹੋਰ ਕੀ ਹੁੰਦੀ ਹੈ ਉਪਾਸਨਾ, ਉਪਾਸਨਾ ਹੋਰ ਕੀ ਹੁੰਦੀ, ਆਤਮ ਗਿਆਨ, ਆਤਮ ਧਿਆਨ, ਆਤਮ ਰਸ, ਇੱਥੇ ਤੱਕ ਉਪਾਸਨਾ, ਉਹ ਜਾ ਸਭ ਫਿਰ ਅਲੱਗ ਗੱਲ ਹੈ, ਉਪਾਸਨਾ ਤਿੰਨੇ ਹੈ, ਆਪੇ ਜਪੋ ਆਪਣਾ ਜਾਪ, ਆਸ ਉਪਾਸਕ ਕਿਹੜੀ ਇਹ ਮਤ ਹੈ ਜਿਹੜੀ ਕਹਿੰਦੀ ਹੈ ਪੰਡਿਤ ਦੀ, ਕਿਹੜੀ ਮਤ ਹੈ, ਪੰਡਿਤ ਦਾ ਲਿਖੀ ਹੋਈ ਹੈ ਮਤ ਹੈ, ਆਸ
ਉਪਾਸਕ ਹੈ, ਅਰੀਨਾਸਕ ਹੈ, ਅਰੀਨਾਸਕ ਹੈ,
ਅਰੀਨਾਸਕ ਹੈ, ਉਹ ਐ ਨਾ ਇਹ ਹੈ ਤਾਂ ਹੁੰਦਾ,
ਉਹਨੇ ਬਿੰਦੀਆਂ ਸਾਰੀ ਲਾਤੀਆਂ ਜਿੱਥੇ ਨਹੀਂ
ਹੋਈ, ਸਮਝ ਨਹੀਂ ਹੈ ਇਹਨੂੰ, ਸਮਝ ਨਹੀਂ, ਉਹ ਉੱਥੇ ਪ੍ਰਕਾਰ ਦੇ ਹਿਸਾਬ ਨਾਲ ਲਿਖੂ,
ਅਰੀਨਾਸਕ ਹੈ
ਐ ਤਾਂ ਚੱਲੂ, ਸੱਚਖੰਡ ਸਾਰੇ ਹੀ ਉੱਥੇ ਬਹੁ ਵਚਨ, ਜਿੰਨੇ ਭਗਤ ਨੇ ਉਹਨਾਂ ਵਾਸਤੇ ਪਹਿਲਾਂ ਤਾਂ ਐਂ ਦੱਸੋ ਵੀ ਜੇ ਗੁਰਬਾਣੀ 'ਚ ਕਿੰਨੇ ਬੈਠੇ ਨੇ ਮੌਜੂਦ ਹਾਜ਼ਰੇ ਨੇ, ਤਾਂ ਸਾਰਿਆਂ ਵਾਸਤੇ ਹੀ ਆਊਗਾ, ਸਾਰੇ ਹੀ ਨੇ ਹਰੀਕਾਇਕ, ਹੋਰ ਕੌਣ ਨੇ, ਇੱਕ ਤਾਂ ਨਹੀਂ ਹੈ ਬਾਕੀ,
ਅਰਿਕਾਇਕ ਹੈ, ਸੁਖਦਾਇਕ ਹੈ,
ਅਰਿਕਾਇਕ ਹੈ ਆਪਣੇ ਦੁਸ਼ਮਣਾਂ ਨੂੰ ਕਾਇਲ ਕਰਨ ਵਾਲਾ, ਕਾਇਲ ਕਰਨ ਵਾਲਾ, ਸੁਖਦਾਇਕ ਨੇ, ਦੁਸ਼ਮਣ ਕਿਸੇ ਦਾ ਵੀ ਹੋਵੇ ਜਿਹੜੇ ਔਗਣ ਨੇ, ਉਹ ਸਾਰਿਆਂ ਦੇ ਦੁਸ਼ਮਣ ਨੇ, ਜਿਹੜੇ ਇਕੱਲੇ ਇਕੱਲੇ ਦੇ ਦੁਸ਼ਮਣ ਨੇ ਉਹੀ ਮੇਰੇ ਦੁਸ਼ਮਣ ਨੇ, ਉਹ ਸਾਂਝੇ ਨੇ ਨਾ, ਉਹਨਾਂ 'ਤੇ ਘਾਹ ਜਿਹਾ ਲੱਗਦਾ, ਆਪਣੇ 'ਤੇ ਲੱਗਦਾ ਤਾਂ ਸਾਰਿਆਂ 'ਤੇ ਹੀ ਲੱਗਦਾ, ਉਹੀ ਗੁਰਬਾਣੀ ਅਸੀਂ ਪੜ੍ਹਦੇ ਹਾਂ, ਉਹੀ ਪੜ੍ਹੀ ਹੈ ਭਗਤਾਂ ਨੇ, ਉਹੀ ਧੀਰ ਉੱਧਰ ਵੱਜੇ ਨੇ, ਉਹੀ ਧੀਰ ਉੱਧਰ ਵੱਜਦੇ ਨੇ, ਜਾ ਕੇ
ਜਲ ਜੇਛਣ ਹੈ, ਪ੍ਰਣ ਪੇਛਣ ਹੈ,
ਜਲ ਜੇਛਣ ਹੈ, ਜਿਹੜਾ ਜਲ ਹੈ ਨਾ, ਜਲ ਕੀ ਹੈ, ਰਾਮੂਦਕ, ਰਾਮੂਦਕ ਜਲ ਸਰੂਪ ਹੀ ਤੂੰ ਹੈ, ਜਲ ਇੱਕ ਤਾਂ ਬਾਹਰ ਪਾਣੀ ਹੈ, ਇਹ ਜਲ ਹੈ ਨਾ, ਜਲ ਜੇਛਣ
ਪ੍ਰਣ ਪੇਛਣ ਹੈ,
ਜਿਹੜਾ ਪਾਣੀ ਪਾ ਕੇ ਨਾ ਜਲ ਰਾਮੂਦਕ ਜਿਉਂਦਾ ਕਰ ਲੈਂਦਾ, ਪਰ ਇਹਨੂੰ ਜਿਉਂਦਾ ਨਹੀਂ ਕਰਦਾ, ਇਹ ਜਾਣੀ ਜਨਮ ਪਦਾਰਥ ਦਿੰਦਾ ਇਹਦੇ,
ਅਰਿਮਰਦਨ ਹੈ, ਮ੍ਰਿਤ ਕਰਦਨ ਹੈ,
ਜਿਵੇਂ ਕੋਈ ਬਰੜਾਉਂਦਾ ਉਹਦੇ ਮੂੰਹ 'ਚ ਪਾ ਤਾ ਪਾਣੀ, ਉੱਠ ਕੇ ਬਹਿ ਗਿਆ, ਕੋਈ ਉਹਦੇ ਵਿੱਚ ਪਾਣੀ ਪਾਣੀ ਕਰਦਾ, ਪਾਣੀ ਪਾਣੀ ਮੰਗਦਾ, ਜੰਗ ਦੇ ਵਿੱਚ ਫੱਟੜ ਹੋਇਆ, ਜਾਂ ਚਲੋ ਪਾਣੀ ਦੀ ਵਜ੍ਹਾ ਨਾਲ ਕੋਈ ਆਦਮੀ ਡਿੱਗਿਆ ਪਿਆ ਕਿਤੇ, ਪਾਣੀ ਦੀ ਵਜ੍ਹਾ ਨਾਲ ਮਰਦਾ ਉਹ ਪਾਣੀ ਪਾਣੀ ਕਰਦਾ, ਬੜਾਉਂਦਾ ਸੁਪਨੇ 'ਚ ਪਾਣੀ ਪਾਣੀ ਉਹ ਕਰਦਾ, ਉਹਦੇ ਮੂੰਹ 'ਚ ਪਾਣੀ ਪਾ ਦੇਈਏ, ਉੱਠ ਕੇ ਬਹਿ ਜਾਵੇ, ਉਹਨੂੰ ਤਾਂ ਜਨਮ ਮਿਲ ਗਿਆ, ਉਹ ਤਾਂ ਵੱਜ ਗਿਆ, ਨਹੀਂ ਮਰ ਜਾਂਦਾ।
ਅਰੀ ਮਰਦਨ ਹੈ ਮ੍ਰਿਤ ਕਰਦਨ ਹੈ,
ਜਲ ਜੇਛਣ ਹੈ,
ਜਲ ਜੇਛਣ ਹੈ, ਪ੍ਰਣ ਪੇਛਣ ਹੈ,
ਪ੍ਰਣ ਪੇਛਣ ਹੈ। ਤੈ ਕਿਹਾ ਸੀ ਮੈਨੂੰ ਬਚਾਊਂਗਾ, ਜੇ ਤੂੰ ਮੈਨੂੰ, ਜਦੋਂ ਤੂੰ ਮੈਨੂੰ ਪੁਕਾਰੇਗਾ, ਜਦ ਤੂੰ ਆਰਾਧਨਾ ਕਰੇਗਾ ਨਾਮ ਦੀ, ਤੈਨੂੰ ਨਾਮ ਮਿਲੂਗਾ। ਇਹ ਪ੍ਰਣ ਕੀਤਾ ਸੀ,
ਪ੍ਰਣ ਪੇਛਣ ਹੈ।
ਤੂੰ ਮੰਗੇਗਾ ਤਾਂ ਮਿਲੂਗਾ, ਮੰਗ ਲਵੇ ਮਿਲ ਜੂਗਾ। ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ, ਇਹ ਪ੍ਰਣ ਹੈ ਹੋਇਆ ਹੋਇਆ। ਜਦ ਆਰਾਧਨਾ ਕਰੇਗਾ ਤਾਂ ਤੈਨੂੰ ਮਿਲੂਗਾ,
ਪ੍ਰਣ ਪੇਛਣ
ਲਵੇ ਆਰਾਧਨ। ਬਾਬੀ ਆ ਅੰਮ੍ਰਿਤ ਦੇ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਬੋਲੇ ਤਾਂ ਸਹੀ ਬੋਲਦਾ ਤਾਂ ਕੋਈ ਹੈ ਜੀ, ਮੰਗਦੇ ਤਾਂ ਕੁਛ ਹੋਰ ਨੇ ਜਾ ਕੇ ਗੁਰਦੁਆਰੇ। ਤੂੰ ਆਪਣਾ ਪ੍ਰਣ ਦਾ ਪੂਰਾ ਕਰਨ ਵਾਲਾ, ਲੋਕ ਨਹੀਂ ਮੰਗਦੇ। ਪ੍ਰਣ ਪੇਛਣ ਮੰਗੇ ਤਾਂ ਸਹੀ, ਕੋਈ ਕੋਈ ਹੈ ਹੀ ਨਹੀਂ ਜਿਹਨੇ ਮੰਗਿਆ ਹੋਵੇ ਨਾ ਮਿਲਿਆ ਹੋਵੇ, ਦੱਸੇ ਕੋਈ ਇਹ ਦੱਸਣ। ਇਹਨਾਂ ਨੇ ਬੜੇ ਬੜੇ ਗ੍ਰੰਥ ਲਿਖੇ, ਕੋਈ ਕਿਤੇ ਦਿਖਾਓ ਵੀ ਨਾ ਮੰਗਿਆ ਹੋਵੇ ਨਾ ਮਿਲਿਆ ਹੋਵੇ। ਲੈਂਦੇ ਨਹੀਂ ਹੈ ਨਾਮ ਤਾਂ ਲੈਂਦੇ ਨਹੀਂ, ਸੋ ਤਸਕਰ ਨਾਮ ਨਾ ਲੈਣਾ। ਨਾਮ ਨਹੀਂ ਲੈਂਦੇ, ਕਿਉਂ ਨਹੀਂ ਲੈਂਦੇ? ਇੱਥੇ ਆ ਕੇ ਨੀਅਤ ਫਿੱਟ ਗਈ ਮਾਇਆ ਤੇ, ਪਰ ਕੀ ਕੋ ਆਪਣੀ ਕਹੇ ਆਪਣਾ ਨਹੀਂ ਪਾਵੇ। ਇੱਥੇ ਆ ਕੇ ਤਸਕਰ ਹੋਏ, ਕਬਜ਼ੇ ਗੱਲ ਲੱਗ ਗਏ ਉਰੇ ਆ ਕੇ, ਮਲਕੀਅਤ ਪਹਿਲਾਂ ਗੱਲ ਹੀ ਜਾਣ ਨੂੰ ਜੀ ਨਹੀਂ ਕਰਦਾ। ਮੰਗਦਾ ਕੌਣ ਹੈ? ਪ੍ਰਣ ਪੇਛਣ, ਇਹ ਨਹੀਂ ਆਉਂਦੀਆਂ ਗੱਲਾਂ ਉੱਥੇ ਯਾਦ ਦੇ ਵਿੱਚ ਇਸ ਤਰੀਕੇ ਨਾਲ। ਉੱਥੇ ਕਿੱਥੇ ਆਉਂਦਾ? ਇਹ ਤਾਂ ਪੜ੍ਹਾਈ ਹੋਰ ਹੈ, ਇਹ ਡਾਇਰੈਕਟ ਇਹ ਪੜ੍ਹਾਈ ਹੈ, ਉਹ ਗੱਲਾਂ ਹੋਰ ਹੈ ਹੋਰ। ਪ੍ਰਣ ਪੇਛਣ, ਤੂੰ ਤਿਆਰ ਹੱਥ ਚ ਲਈ ਹਰ ਵਕਤ ਖੜਾ, ਅੰਮ੍ਰਿਤ ਸਦਾ ਹੀ ਵਰਸਦਾ, ਬੁੱਝੇ ਬੁੱਝਣ ਹਾਰ, ਅੰਮ੍ਰਿਤ ਤਾਂ ਸਦਾ ਹੀ ਵਰਸਦਾ, ਪੀਣ ਵਾਲੇ ਨਹੀਂ ਪੀਂਦੇ,
ਪੀ ਨਾ ਸਕੇ ਕੋਈ ਨੀਰ।
ਹਾਂ, ਤੂੰ ਤਾਂ ਵਰਸਾ ਕੇ ਰੱਖਿਆ ਹੋਇਆ, ਕਹਿੰਦਾ ਚੱਲ ਜਾ ਉੱਥੇ ਅੰਮ੍ਰਿਤ ਵਰਸਦਾ, ਵਰਸਦਾ ਹੀ ਰਹੂ, ਜਾਂ ਮਰਜ਼ੀ ਪੀ ਲਈ, ਜਦ ਯਾਦ ਆ ਗਿਆ ਜਦ ਪੀ ਲਈ, ਉਹ ਤਾਂ ਵਰਸਦਾ ਸਾਦੀ ਵਰਸਦਾ। ਕਹਿੰਦੀ ਪਾਲ ਸਮੂਹਾ ਸਰਵਰ ਭਰਾ, ਕੰਨਿਆਂ ਤੱਕ ਭਰਿਆ ਪਿਆ, ਪੀ ਨਾ ਸਕੇ ਕੋਈ, ਨਹੀਂ ਪੀਂਦਾ ਨਾ ਪੀ ਪਿਆ ਕਰ ਕੀ ਕਰੇ। ਪ੍ਰਣ ਪੇਛਣ ਹੈ,
ਅਰੀ ਮਰਦਨ ਹੈ,
ਅਰੀ ਮਰਦਨ ਹੈ, ਜੇ ਕੋਈ ਪੀਵੇ ਤਾਂ ਹੀ ਉਹ ਕਾਲ ਜਿਹੜਾ ਅਰੀ ਆ ਉਹੀ ਤਾਂ ਮਰੂਗਾ, ਤਾਂ ਹੀ ਜੇ ਕਾਲ ਪੁਰਖ ਦਾ ਮਰਦਾ
ਮਾਨ ਮ੍ਰਿਤ ਕਰਦਨ ਹੈ,
ਉਹਨੂੰ ਤਾਂ ਮ੍ਰਿਤੇ ਕਰ ਦੇਣਾ, ਫਿਰ ਕਾਲ ਪੁਰਖ ਇਹਨੂੰ ਵੀ ਮ੍ਰਿਤ, ਮਨ ਨੂੰ ਵੀ ਮ੍ਰਿਤ ਕਰ ਦੇਣਾ, ਮ੍ਰਿਤ ਕਰ ਦੇਣਾ।
ਅਰੀ ਮਰਦਨ ਹੈ,
ਅਰੀ ਮਰਦਨ ਹੈ, ਮ੍ਰਿਤ ਕਰ ਦੇਣਾ ਸਾਰੇ ਜਿਹੜੇ ਦੁਸ਼ਮਣ ਹੈ, ਜਦੋਂ ਉਗਣੇ ਮਰ ਗਏ, ਹਰੀ ਮਰ ਗਏ, ਫਿਰ ਇਹ ਮਨ ਵੀ ਮਰ ਗਿਆ, ਉਹ ਮਨ ਉਹਨਾਂ ਚਿਹਰਾ ਜਿਹਨੇ ਚਿਹਰਾ ਉਗੜਨ ਇਹਦੇ ਨਾਲ ਖੜੇ, ਆ ਇਹ ਵੀ ਹਥਿਆਰ ਸੜ ਜਾਂਦਾ, ਫਿਰ ਜਾਂ ਸਰੈਂਡਰ ਹੋ ਜਾਂਦੇ ਨੇ ਸਾਰੇ ਇਹਦੇ ਤਿਆਰ ਵੇਲੀ, ਫਿਰ ਇਹ ਵੀ ਕਹਿੰਦਾ ਵੀ ਚਲੋ ਹੁਣ ਮੈਂ ਵੀ ਸਰੀਰ ਛੱਡ ਦਿੰਦਾ ਹਾਂ।